9600 ਤੇ ਜਾਂ ਵੈਬਸਾਈਟ ਨੋਟ ਕਰੋ negotiators.com.au ਤੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ।
ਦੋਸਤੋ ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਇੱਕ ਵਾਰੀ ਫੇਰ ਹਾਜ਼ਰ ਹਾਂ ਜੀ ਪ੍ਰੋਗਰਾਮ ਲਹਿਰਾਂ ਲੈ ਕੇ ਤੇ ਹਰਮਨ ਰੇਡੀਓ ਦੇ ਉੱਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਤੇ ਆਸ ਕਰਦਾ ਕਿ ਤੁਸੀਂ ਤੰਦਰੁਸਤ ਹੋਵੋਗੇ ਠੀਕ ਠਾਕ ਹੋਵੋਗੇ ਤੇ ਕੰਮਾਂ ਕਾਰਾਂ ਦੇ ਉੱਤੇ ਲੱਗੇ ਹੋਏ ਹੋਵੋਗੇ ਬਹੁਤ ਸਾਰੇ ਦੋਸਤ ਸਾਡੇ ਜਿੱਦਾਂ ਮੈਂ ਕਹਿੰਦਾ ਆ ਕਿ ਪਿਛਲੇ ਵੀਕ ਵੀ ਕਿਹਾ ਸੀ ਵੀ ਜ਼ਿਆਦਾਤਰ ਸਾਡੇ ਜਿਹੜੇ ਸਰੋਤੇ ਆ ਖੇਤਾਂ ਵਿੱਚ ਕੰਮ ਕਰਦੇ ਆ ਤੇ ਫੇਰ ਉਸ ਤੋਂ ਬਾਅਦ ਮੈਨੂੰ ਦੋ ਸਰੋਤਿਆਂ ਦਾ ਇੱਦਾਂ ਦਾ ਫੋਨ ਆਇਆ ਉਹ ਕਹਿੰਦੇ ਵੀ ਜਿਹੜੇ ਡਰਾਈਵਿੰਗ ਕਰਦੇ ਆ ਅਸੀਂ ਵੀ ਸੁਣਦੇ ਹਾਂ ਇਸ ਕਰਕੇ ਜਿਹੜੇ ਡਰਾਈਵਿੰਗ ਕਰਦੇ ਆ ਉਹਨਾਂ ਵੀਰਾਂ ਦੀ ਵੀ ਮੈਂ ਤੋਖਲਾ ਦੂਰ ਕਰ ਦਵਾਂ ਕਿ ਉਹਨਾਂ ਦਾ ਵੀ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਜਿਹੜੇ ਡਰਾਈਵਿੰਗ ਕਰ ਰਹੇ ਆ ਚਾਹੇ ਉਹ ਟੈਕਸੀ ਚਲਾ ਰਹੇ ਆ ਤੇ ਚਾਹੇ ਉਹ ਟਰੱਕ ਚਲਾ ਰਹੇ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਕਿ ਪ੍ਰੋਗਰਾਮ ਦੇ ਨਾਲ ਜੁੜੇ ਆ ਤੇ ਦੋਸਤੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਜਿੱਥੇ ਗੱਲਾਂ ਬਾਤਾਂ ਕਰਾਂਗੇ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਦੱਸ ਦਈਏ ਕਿ ਅੱਜ 11 ਜੇਠ ਜਿਹੜਾ ਆਪਾਂ ਦੇਸੀ ਮਹੀਨਾ ਦੀ ਗੱਲ ਕਰ ਲਈਏ ਤਾਂ 11 ਜੇਠ ਨਾਨਕ ਸ਼ਾਹੀ ਸੰਮਤ 550 ਦਾ ਅੱਜ ਦਿਨ ਹੈਗਾ ਜੇ ਅਸੀਂ ਬਿਕਰਮੀ ਸੰਮਤ ਦੀ ਗੱਲ ਕਰੀਏ ਤੇ 2075 ਦਾ ਸੰਮਤ ਹੈਗਾ ਤੇ ਅੱਜ 24 ਮਈ ਤਰੀਕ ਹੋ ਚੁੱਕੀ ਆ 2018 ਦਾ ਬੜਾ ਆ ਤੇ ਵੀਰਵਾਰ ਦਾ ਅੱਜ ਦਿਨ ਆ ਤੇ ਦੋਸਤੋ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਸਾਂਝ ਬਣਾ ਸਕਦੇ ਹੋ ਟੈਲੀਗ੍ਰਾਮ ਦੇ ਜ਼ਰੀਏ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਕੋਈ ਵੀ ਵਿਚਾਰ ਆ ਕੋਈ ਵੀ ਖਬਰ ਆ ਤੁਸੀਂ ਇਸ ਮਾਧਿਅਮ ਦੇ ਰਾਹੀਂ ਤੁਸੀਂ ਸਾਡੇ ਨਾਲ ਸਾਂਝ ਬਣਾ ਸਕਦੇ ਹੋ ਤੇ ਤੁਸੀਂ ਪ੍ਰੋਗਰਾਮ ਦੇ ਵਿੱਚ ਜੋ ਸਾਡੇ ਮਨ ਦੇ ਵਿੱਚ ਹੈਗਾ ਵਿਚਾਰ ਵੀ ਇਸ ਮੁੱਦੇ ਦੇ ਉੱਤੇ ਚਰਚਾ ਕਰਨੀ ਬਣਦੀ ਆ ਕਿਉਂਕਿ ਜਦੋਂ ਅਸੀਂ ਚਰਚਾ ਕਰਦੇ ਹਾਂ ਕਿਸੇ ਵੀ ਗੱਲ ਦੇ ਉੱਤੇ ਤੇ ਉਹਦੇ ਵਿੱਚੋਂ ਕੁਛ ਨਾ ਕੁਛ ਰਿਜ਼ਲਟ ਜਿਹੜੇ ਆ ਬਹੁਤ ਨਿਕਲਦੇ ਆ ਕਿਉਂਕਿ ਪ੍ਰੋਬਲਮਸ ਬਹੁਤ ਸਾਰੀਆਂ ਆ, ਬਹੁਤ ਸਾਰੀਆਂ ਸਮੱਸਿਆਵਾਂ ਆ ਸਾਡੇ ਜੀਵਨ ਦੇ ਵਿੱਚ ਵੀ ਤੇ ਸਾਡੇ ਸਮਾਜ ਦੇ ਵਿੱਚ ਵੀ, ਤੇ ਉਹਨਾਂ ਨੂੰ ਦੂਰ ਕਰਨ ਦੇ ਲਈ ਸਭ ਤੋਂ ਵਧੀਆ ਤਰੀਕਾ ਇਹੀ ਹੁੰਦਾ ਕਿ ਘੱਟੋ ਘੱਟ ਆਪਣੇ ਜਿਹੜੇ ਸਮੱਸਿਆਵਾਂ ਆ ਉਹਨਾਂ ਨੂੰ ਪਛਾਣ ਲਿਆ ਜਾਵੇ, ਅਸੀਂ ਹੱਲ ਫੇਰ ਹੀ ਲੱਭ ਸਕਦੇ ਹਾਂ। ਜਦੋਂ ਅਸੀਂ ਪਛਾਣ ਨਹੀਂ ਕਰਾਂਗੇ ਜਾਂ ਉਹਨਾਂ ਦੇ ਉੱਤੇ ਚਰਚਾ ਨਹੀਂ ਕਰਾਂਗੇ, ਅਸੀਂ ਉਹਨਾਂ ਸਮੱਸਿਆਵਾਂ ਦਾ ਹੱਲ ਨਹੀਂ ਕੱਢ ਸਕਦੇ। ਇਸ ਕਰਕੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਜਿਹਨ ਦੇ ਵਿੱਚ ਕਿਸੇ ਵੀ ਚੀਜ਼ ਦਾ ਹੱਲ ਹੈਗਾ ਜਾਂ ਚਰਚਾ ਕਰਨੀ ਚਾਹੁੰਦੇ ਹਾਂ ਵੀ ਉਸ ਮੁੱਦੇ ਦੇ ਉੱਤੇ, ਤੇ ਆਪਾਂ ਉਸ ਗੱਲ ਦਾ ਵੀ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਾਂਗੇ। ਤੇ ਗੀਤ ਸੰਗੀਤ ਇਸ ਪ੍ਰੋਗਰਾਮ ਦਾ ਅਹਿਮ ਹਿੱਸਾ ਹੁੰਦਾ, ਤੇ ਤੁਸੀਂ ਉਹਦੇ ਲਈ ਵੀ ਜੇ ਕੋਈ ਗਾਣਾ ਸੁਣਨਾ ਆ ਤੇ ਉਹ ਜ਼ਰੂਰ ਤੁਸੀਂ ਸਾਡੀ ਫਰਮਾਇਸ਼ ਜਿਹੜੀ ਆ ਪੂਰੀ ਕੀਤੀ ਜਾਵੇਗੀ। ਤੁਸੀਂ ਸਾਨੂੰ ਜਿਹੜਾ ਕੋਈ ਵੀ ਗਾਣਾ ਜਿਹੜਾ ਆ ਫਰਮਾਇਸ਼ ਕਰ ਸਕਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ। ਤੇ ਦੋਸਤੋ ਆਪਾਂ ਇੱਕ ਗਾਣਾ ਸੁਣਦੇ ਆ ਤੇ ਉਦੋਂ ਬਾਅਦ ਦੇ ਵਿੱਚ ਫਿਰ ਤੁਹਾਨੂੰ ਮੈਂ ਮੌਸਮ ਦਾ ਹਾਲ ਚਾਲ ਵੀ ਦੱਸਦਾ ਕਿ ਅੱਜ ਕਿੱਦਾਂ ਦਾ ਮੌਸਮ ਜਿਹੜਾ ਆ ਰਹਿਣਾ ਆ।
ਖੂਬਸੂਰਤ ਦਿਨ ਦੀ ਖੂਬਸੂਰਤ ਸ਼ੁਰੂਆਤ, ਸੂਰਜ ਦੀਆਂ ਸੁਨਹਿਰੀ ਕਿਰਨਾਂ ਰੁਮਕਦੀ ਪੌਣ, ਅਸਮਾਨੀ ਚਾਦਰ ਦੇ ਥੱਲੇ ਲਹਿਲਹਾਉਂਦੀਆਂ ਫਸਲਾਂ ਦੇ ਨਾਲ ਲਹਿਰਾਂ ਤੁਹਾਡੀ ਸਵੇਰ ਨੂੰ ਹੋਰ ਨਿਖਾਰਨ ਲਈ ਪੇਸ਼ ਹੈ ਪ੍ਰੋਗਰਾਮ ਲਹਿਰਾਂ 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 ਤੁਹਾਡੇ ਮਨ ਦੇ ਵਲਵਲਿਆਂ ਦੀਆਂ ਲਹਿਰਾਂ ਤੁਹਾਡੇ ਵਡਮੁੱਲੇ ਵਿਚਾਰਾਂ ਦੀਆਂ ਲਹਿਰਾਂ ਤੁਹਾਡੇ ਦਿਲ ਦੇ ਜਜ਼ਬਾਤਾਂ ਦੀਆਂ ਵੱਖਰਾ ਦਿਨ ਵੱਖਰੀ ਆਵਾਜ਼ ਵੱਖਰੀ ਆਵਾਜ਼ ਵੱਖਰੀ ਗਿਰਾਂ ਸੋਮਵਾਰ ਤੋਂ ਸ਼ੁੱਕਰਵਾਰ ਸਿਡਨੀ ਆਸਟ੍ਰੇਲੀਆ ਸਮੇਂ ਦੇ ਮੁਤਾਬਕ ਸਵੇਰੇ 8 ਵਜੇ ਤੋਂ 10 ਵਜੇ ਤੱਕ ਲਹਿਰਾਂ
ਕਿਹੜੇ ਕਿਹੜੇ ਦੇਸ਼ਾਂ ਵਿਚ ਕੀ ਵਾਪਰ ਰਿਹਾ ਹੈ ਹਰ ਦੇਸ਼ ਵਿਚ ਹੋ ਰਹੀਆਂ ਭਿੰਨ ਭਿੰਨ ਗਤੀਵਿਧੀਆਂ ਦੀ ਜਾਣਕਾਰੀ ਮੁਹੱਈਆ ਕਰਵਾਏਗਾ ਹਰਮਨ ਰੇਡੀਓ ਹਰਮਨ ਰੇਡੀਓ ਹਰਮਨ ਰੇਡੀਓ। ਰੇਡੀਓ ਵਿਦੇਸ਼ੀ ਬਸਦੇ ਪੰਜਾਬੀਆਂ ਦੀ ਰੂਹ ਨੂੰ ਪੰਜਾਬ ਦੀ ਮਿੱਟੀ ਨਾਲ ਜੋੜਨ ਦਾ ਉਪਰਾਲਾ ਕਰ ਰਿਹਾ ਹੈ ਹਰਮਨ ਰੇਡੀਓ ਹਰਮਨ ਰੇਡੀਓ ਹਰਮਨ ਰੇਡੀਓ ਹਰਮਨ ਰੇਡੀਓ
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਤੁਸੀਂ ਬਹਿਰਾ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਹੋ ਤੇ ਹਰਮਨ ਰੇਡੀਓ ਦੇ ਮਾਧਿਅਮ ਦੇ ਰਾਹੀਂ ਤੇ ਦੋਸਤੋ ਜਿਵੇਂ ਮੈਂ ਦੇਖ ਤੋਂ ਪਹਿਲਾਂ ਦੱਸਿਆ ਸੀ ਕਿ ਆਪਾਂ ਪਹਿਲਾਂ ਮੌਸਮ ਦੇ ਬਾਰੇ ਝਾਤ ਜਿਹੜੀ ਹੈ ਜ਼ਰੂਰ ਪਾਵਾਂਗੇ ਸਭ ਤੋਂ ਪਹਿਲਾਂ ਆਪਾਂ ਆਸਟ੍ਰੇਲੀਆ ਦਾ ਵੈਦਰ ਜਿਹੜਾ ਹੈ ਦੇਖਦੇ ਹਾਂ ਕਿ ਅੱਜ ਸਿਡਨੀ ਦੇ ਵਿੱਚ ਹੁਣ ਦਾ ਜਿਹੜਾ ਟੈਂਪਰੇਚਰ ਆ ਉਹ 11.8 ਡਿਗਰੀ ਹੋ ਚੁੱਕਾ ਤੇ ਅੱਜ ਮੈਕਸੀਮਮ ਦੁਪਹਿਰ ਤੱਕ 20 ਡਿਗਰੀ ਜਾਣ ਦੀ ਸੰਭਾਵਨਾ ਹੈਗੀ ਆ ਮੈਲਬੋਰਨ ਉਦੋਂ ਥੋੜਾ ਜਿਹਾ ਠੰਡਾ ਹੈਗਾ ਮੈਕਸੀਮਮ ਅੱਜ 16 ਡਿਗਰੀ ਤੱਕ ਜਾਣਾ ਹੈ ਇਸ ਵੇਲੇ 13.6 ਡਿਗਰੀ ਦਾ ਟੈਂਪਰੇਚਰ ਮੈਲਬੋਰਨ ਦੇ ਵਿੱਚ ਹੈ ਤੇ ਬ੍ਰਿਸਬੇਨ ਦੇ ਵਿੱਚ 16 ਡਿਗਰੀ ਟੈਂਪਰੇਚਰ ਹੈਗਾ ਤੇ ਅੱਜ ਮੈਕਸੀਮਮ 24 ਡਿਗਰੀ ਟੈਂਪਰੇਚਰ ਹੋਣ ਦੀ ਸੰਭਾਵਨਾ ਤੇ ਪਰਥ ਦੇ ਵਿੱਚ ਗਰਮੀ ਆ ਥੋੜੀ ਜਿਹੀ 14.1 ਹੁਣ ਡਿਗਰੀ ਟੈਂਪਰੇਚਰ ਹੈਗਾ ਤੇ ਮੈਕਸੀਮਮ ਅੱਜ 28 ਡਿਗਰੀ ਤੱਕ ਜਾਣ ਦੀ ਸੰਭਾਵਨਾ ਹੈਗੀ ਆ ਤੇ ਐਡੀਲੇਡ ਦੇ ਵਿੱਚ 13.8 ਡਿਗਰੀ ਸੈਲਸੀਅਸ ਟੈਂਪਰੇਚਰ ਆ ਤੇ ਮੈਕਸੀਮਮ 17 ਡਿਗਰੀ ਟੈਂਪਰੇਚਰ ਜਾਏਗਾ ਅੱਜ ਵਾਟ ਦੇ ਵਿੱਚ 8.7 ਡਿਗਰੀ ਟੈਂਪਰੇਚਰ ਇਸ ਵੇਲੇ ਹੈਗਾ ਕਾਫੀ ਠੰਡ ਹੈ ਤੇ ਅੱਜ ਮੈਕਸੀਮਮ 14 ਡਿਗਰੀ ਤੱਕ ਟੈਂਪਰੇਚਰ ਹੈ ਨਾ ਕੈਨਬਰਾ ਦੇ ਵਿੱਚ 5.5 ਡਿਗਰੀ ਦਾ ਟੈਂਪਰੇਚਰ ਹੋਣ ਚੱਲ ਰਿਹਾ ਕਾਫੀ ਠੰਡ ਹੈ ਉੱਥੇ ਵੀ ਤੇ ਮੈਕਸੀਮਮ ਅੱਜ 17 ਡਿਗਰੀ ਤੱਕ ਟੈਂਪਰੇਚਰ ਜਾਏਗਾ ਤੇ ਡਾਰਬਨ ਦੇ ਵਿੱਚ 23 ਡਿਗਰੀ ਟੈਂਪਰੇਚਰ ਹੁਣ ਹੈਗਾ ਆ ਤੇ ਅੱਜ ਮੈਕਸੀਮਮ 33 ਡਿਗਰੀ ਦਾ ਟੈਂਪਰੇਚਰ ਹੈਗਾ ਜਾਣੀ ਕਹਿਣ ਦਾ ਮਤਲਬ ਹੈ ਵੀ ਡਾਰਬਨ ਦੇ ਵਿੱਚ ਅਜੇ ਵੀ ਲਗਭਗ ਗਰਮੀਆਂ ਚੱਲ ਰਹੀਆਂ ਨੇ ਤੇ ਦੂਜੇ ਪਾਸੇ ਆਪਾਂ ਦੋਸਤੋ ਜੇ ਗੱਲ ਕਰੀਏ ਪੰਜਾਬ ਦੀ ਆਪਣੇ ਵਤਨ ਦੀ ਤੇ ਉੱਥੇ ਦੇ ਮੌਸਮ ਬਾਰੇ ਵੀ ਆਪਾਂ ਜ਼ਰੂਰ ਗੱਲਬਾਤ ਕਰਾਂਗੇ ਤੇ ਪੰਜਾਬ ਦਾ ਜਿਹੜਾ ਮੌਸਮ ਆ ਉਹ ਕਾਫੀ ਗਰਮ ਹੋ ਚੁੱਕਾ ਤੇ ਕੱਲ ਜਿਹੜੀ ਤਾਪਸ਼ ਤੇ ਲੂਹ ਚੱਲਣ ਲੱਗ ਗਏ ਸੀਗੀ ਜਿਹਦੇ ਕਰਕੇ ਪਟਿਆਲਾ ਸਭ ਤੋਂ ਗਰਮ ਰਿਹਾ ਕੱਲ ਤੇ ਕੱਲ ਉੱਥੇ ਤਾਪਮਾਨ 44 ਡਿਗਰੀ 44 ਡਿਗਰੀ ਸੈਲਸੀਅਸ ਜਿਹੜਾ ਦਰਜ ਕੀਤਾ ਗਿਆ ਤੇ ਲੁਧਿਆਣਾ ਤੇ ਚੰਡੀਗੜ੍ਹ ਵੀ ਪਿਛਲੇ 2 ਦਿਨਾਂ ਤੋਂ ਲਗਭਗ 43 ਡਿਗਰੀ ਸੈਲਸੀਅਸ ਦੇ ਆਸ ਪਾਸ ਜਿਹੜਾ ਟੈਂਪਰੇਚਰ ਉੱਥੇ ਹੈਗਾ ਪਠਾਨਕੋਟ ਤੇ ਕਪੂਰਥਲੇ ਵਿੱਚ ਵੀ ਲਗਭਗ 22 ਡਿਗਰੀ ਸੈਲਸੀਅਸ ਟੈਂਪਰੇਚਰ ਹੈਗਾ ਤੇ ਮੌਸਮ ਵਿਗਿਆਨੀਆਂ ਦਾ ਕਹਿਣਾ ਜਾਣੀ ਜਿਹੜੀ ਚਿੰਤਾ ਦੀ ਗੱਲ ਹੈਗੀ ਆ ਕਿ ਅਜੇ ਗਰਮੀ ਦੀ ਮਹਿਲ ਚ ਸ਼ੁਰੂਆਤ ਆ ਤੇ ਅਗਲੇ ਦਿਨਾਂ ਚ ਮਿਜਾਜ ਜਿਹੜਾ ਮੌਸਮ ਦਾ ਜਿਹੜਾ ਕਿ ਕਾਫੀ ਤਿੱਖਾ ਹੋ ਜਾਣਾ ਤੇ ਅੰਬਰੋਂ ਜਿਹੜੀ ਆ ਅੱਗ ਵੱਧਦੀ ਆ ਤੇ ਲੂਹ ਜਿਹੜਾ ਆ ਉਹ ਵੀ ਜਨ ਜੀਵਨ ਨੂੰ ਪ੍ਰਭਾਵਿਤ ਕਰੇਗੀ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਜਿਹੜੇ ਮੌਸਮ ਵਿਭਾਗ ਹੈਗਾ ਆ ਉਹਦੇ ਅਨੁਸਾਰ ਪੰਜਾਬ ਦੇ ਵਿੱਚ ਮੌਸਮ ਖੁਸ਼ਕ ਰਹਿਣਾ ਜਾਣੀ ਮੀਂਹ ਦੀ ਅਜੇ ਕੋਈ ਸੰਭਾਵਨਾ ਨਹੀਂ ਹੈਗੀ ਤੇ ਨਾਲੇ ਉਹਨਾਂ ਨੇ ਚੇਤਾਵਨੀ ਵੀ ਇਹ ਦਿੱਤੀ ਹੈ ਕਿ 24 ਮਈ ਨੂੰ ਸੂਬੇ ਵਿੱਚ ਗਰਮ ਹਵਾਵਾਂ ਚੱਲ ਸਕਦੀਆਂ ਤੇ ਇਸ ਕਰਕੇ ਗਰਮ ਹਵਾਵਾਂ ਦੇ ਚੱਲਣ ਕਰਕੇ ਤੇ ਨਮੀ ਦੀ ਮਾਤਰਾ ਘੱਟ ਹੋਣ ਕਰਕੇ ਜਿਹੜਾ ਸਰੀਰ ਦੇ ਉੱਤੇ ਕਾਫੀ ਪ੍ਰਭਾਵ ਪੈਣ ਦੇ ਵੀ ਆਸਾਰ ਹੈਗੇ ਇਸ ਕਰਕੇ ਖਾਸ ਤੌਰ ਤੇ ਤੁਸੀਂ ਵੀ ਆਪਣੇ ਰਿਸ਼ਤੇਦਾਰਾਂ ਨੂੰ ਪਰਿਵਾਰਕ ਮੈਂਬਰਾਂ ਨੂੰ ਜ਼ਰੂਰ ਦੱਸੋ ਕਿ ਦੁਪਹਿਰੇ 12 ਵਜੇ ਤੋਂ 3 ਵਜੇ ਤੱਕ ਪੰਜਾਬ ਦੇ ਵਿੱਚ ਬਾਹਰ ਨਾ ਨਿਕਲਣ ਜੇ ਬਾਹਰ ਨਿਕਲਣਾ ਵੀ ਹੈ ਤਾਂ ਛਤਰੀ ਟੋਪੀ ਜਾਂ ਗਿੱਲੇ ਕੱਪੜੇ ਜ਼ਰੂਰ ਸਿਰ ਗਰਦਨ ਤੇ ਚਿਹਰਾ ਢੱਕ ਕੇ ਜ਼ਰੂਰ ਨਿਕਲਣ ਤੇ ਪਾਣੀ ਦੀ ਬੋਤਲ ਵੀ ਜ਼ਰੂਰ ਨਾ ਰੱਖੋ ਕਿਉਂਕਿ ਕਾਫੀ ਗਰਮੀ ਪੈ ਰਹੀ ਹੈ ਖੁਸ਼ਕ ਗਰਮੀ ਜਿਹਨੂੰ ਆਪਾਂ ਕਹਿ ਦਈਏ ਉਧਰੋਂ ਹਰਿਆਣਾ ਰਾਜਸਥਾਨ ਤੇ ਯੂਪੀ ਦੇ ਵਿੱਚ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਆ ਉੱਤਰ ਤੇ ਮੱਧ ਭਾਰਤ ਦੇ ਵਿੱਚ ਜਿਹੜੀ ਇੰਨੀ ਜ਼ਿਆਦਾ ਗਰਮੀ ਪੈ ਰਹੀ ਆ ਲੂਹ ਵੀ ਇੰਨੀ ਜ਼ਿਆਦਾ ਚੱਲਣ ਲੱਗ ਗਈ ਆ ਤੇ ਲਗਭਗ ਅਜੇ ਇੱਕ ਹਫ਼ਤੇ ਤੱਕ ਕੋਈ ਅਸਾਰ ਨਹੀਂ ਮੌਸਮ ਦੇ ਵਿੱਚ ਬਦਲਣ ਦੇ ਅਸਾਰ ਨਹੀਂ ਦਿਖਾਈ ਦੇ ਰਹੇ ਇਸ ਕਰਕੇ ਉੱਥੇ ਵੀ ਜਿਹੜੀ ਪੂਰਬੀ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ ਦਾ ਜਿਹੜਾ ਵਿਦਰਭ ਖੇਤਰ ਹੈ ਉਹਦੇ ਵਿੱਚ ਸਰਕਾਰਾਂ ਦੇ ਵੱਲੋਂ ਅੰਸ਼ਕ ਜਿਹੜੀ ਚੇਤਾਵਨੀਆਂ ਉਹ ਵੀ ਜਾਰੀ ਕਰ ਦਿੱਤੀ ਗਈ ਆ ਪਰ ਤੁਸੀਂ ਇਹ ਵੀ ਦੋਸਤੋ ਦੇਖੋ ਕਿ ਹੁਣ ਲੋਕੀ ਦੇਖੋ ਕਿੱਦਾਂ ਗੱਲਾਂ ਕਰ ਰਹੇ ਆ ਮੇਰੀਆਂ ਵੀ ਗੱਲਾਂ ਬਾਤਾਂ ਹੁੰਦੀਆਂ ਤੁਹਾਡੀਆਂ ਵੀ ਘਰਾਂ ਦੇ ਵਿੱਚ ਗੱਲਾਂ ਬਾਤਾਂ ਹੋਣਗੀਆਂ ਯਾਰਾਂ ਦੋਸਤਾਂ ਨਾਲ ਗੱਲਾਂ ਤੁਸੀਂ ਕਰਦੇ ਹੋਵੋਗੇ ਤੇ ਉੱਥੇ ਹੁਣ ਜ਼ਰੂਰ ਕਹਿੰਦੇ ਆ ਵੀ ਗਰਮੀ ਹੋ ਗਈ ਹਾਏ ਗਰਮੀ ਹਾਏ ਗਰਮੀ ਪਰ ਜੇ ਉਹਨਾਂ ਨੂੰ ਪੁੱਛਿਆ ਜਾਵੇ ਵੀ ਸਾਰਾ ਸਾਲ ਕੀ ਕੀਤਾ ਤੁਸੀਂ ਬਿਲਕੁਲ ਉਸੇ ਤਰੀਕੇ ਦੇ ਨਾਲ ਕਿ ਜਦੋਂ ਸਾਡਾ ਰਿਜ਼ਲਟ ਨਿਕਲਦਾ ਤੇ ਅਸੀਂ ਫੇਲ ਹੋ ਜਾਂਦੇ ਹਾਂ ਤੇ ਉੱਚੀ ਉੱਚੀ ਚਲਾਉਂਦੇ ਹਾਂ ਹਾਏ ਉਹ ਫੇਲ ਹੋ ਗਿਆ ਫੇਲ ਹੋ ਗਿਆ ਤੇ ਪੁੱਛਣ ਵਾਲਾ ਬੰਦਾ ਫਿਰ ਪੁੱਛਦਾ ਆ ਵੀ ਤੁਸੀਂ ਸਾਰਾ ਸਾਲ ਪੜ੍ਹੇ ਸੀ ਤੇ ਫੇਰ ਉਸ ਵੇਲੇ ਬੜੀਆਂ ਚਿੰਤਾਜਨਕ ਲਕੀਰਾਂ ਜਿਹੜੀਆਂ ਮੱਥੇ ਤੇ ਨਿਕਲ ਆਉਂਦੀਆਂ ਸੇਮ ਇਹੀ ਚੀਜ਼ ਹੋਈ ਆ ਕਿ ਅਸੀਂ ਸਾਰਾ ਸਾਲ ਦਰਖਤਾਂ ਵੱਲ ਝਾਤ ਨਹੀਂ ਮਾਰਦੇ ਪੰਜਾਬ ਦੇ ਲੋਕ ਅਸੀਂ ਉਦੋਂ ਨਹੀਂ ਸੋਚਦੇ ਵੀ ਏਦਾਂ ਦਾ ਵੇਲਾ ਜਿਹੜਾ ਆਉਣਾ ਆ ਖਾਸ ਤੌਰ ਤੇ ਬੱਚਿਆਂ ਦਾ ਕੋਈ ਕਸੂਰ ਨਹੀਂ ਬੱਚਿਆਂ ਨੂੰ ਜਿਹੜਾ ਇੱਕ ਇਹ ਸਾਡੀ ਜ਼ਿੰਮੇਵਾਰੀ ਹੁੰਦੀ ਹੈ ਕਿ ਅਸੀਂ ਬੱਚਿਆਂ ਨੂੰ ਜਿਹੜਾ ਵਧੀਆ ਉੱਥੇ ਇਨਵਾਇਰਮੈਂਟ ਦਈਏ ਪਰ ਅਸੀਂ ਆਪਣੀ ਜਿਹੜੀ ਜ਼ਿੰਮੇਵਾਰੀਆਂ ਤਨਦੇਹੀ ਦੇ ਨਾਲ ਨਹੀਂ ਨਿਭਾਉਂਦੇ ਅਸੀਂ ਕਿਤੇ ਬੂਟੇ ਨੂੰ ਪਾਣੀ ਨਹੀਂ ਪਾਉਂਦੇ ਅਸੀਂ ਕਦੀ ਵਲੰਟੀਅਰ ਕੰਮ ਨਹੀਂ ਕਰਦੇ ਜਿੱਥੇ ਦਰਖਤਾਂ ਨੂੰ ਪੂਜਿਆ ਜਾਂਦਾ ਸੀ ਪਹਿਲੀਆਂ ਜਦੋਂ ਤੁਸੀਂ ਦੇਖ ਲਓ ਵੀ ਪਿੱਪਲ ਹੁੰਦਾ ਸੀ ਬੋਹੜ ਹੁੰਦਾ ਸੀ ਨਿੰਮ ਹੁੰਦੀ ਸੀ ਕੁਛ ਏਦਾਂ ਦੇ ਦਰਖਤ ਹੁੰਦੇ ਸੀ ਇਹਨਾਂ ਨੂੰ ਜਾਣੀ ਰੱਖਿਆ ਜਾਂਦਾ ਸੀ ਖਾਸ ਤੌਰ ਤੇ ਸਾਂਝੀਆਂ ਥਾਵਾਂ ਦੇ ਉੱਤੇ। ਮੈਂ ਇਹ ਨੀ ਕਹਿੰਦਾ ਕਿ ਘਰ ਘਰ ਤੁਸੀਂ ਦਰਖਤ ਲਾ ਲਓ, ਕਈਆਂ ਨੇ ਇਤਰਾਜ ਕਰਨਾ, ਪਰ ਸਾਂਝੀਆਂ ਥਾਵਾਂ ਦੇ ਉੱਤੇ ਇਹ ਜਿਹੜੇ ਦਰਖਤ ਹੈ ਤੁਸੀਂ ਜ਼ਰੂਰ ਦੇਖੇ ਹੋਣੇ ਆ, ਈਵਨ ਕਿ ਸਕੂਲਸ ਦੇ ਵਿੱਚ। ਹੁਣ ਤੁਸੀਂ ਸਕੂਲ ਵੀ ਦੇਖੇ ਹੋਣਗੇ ਤੇ ਜੇ ਸਕੂਲ ਦੇ ਵਿੱਚ ਵਾਧੂ ਕਮਰਿਆਂ ਦੇ ਉੱਤੇ ਜ਼ੋਰ ਦਿੱਤਾ ਜਾਂਦਾ, ਜੇ ਕਿਤੇ ਤੁਸੀਂ ਪੰਜਾਬ ਜਾਓ ਵੀ ਨਾਲੇ ਜਾਂਦੇ ਆ ਤੇ ਉੱਥੇ ਜਾ ਕੇ ਤੁਸੀਂ ਗੱਲਾਂ ਬਾਤਾਂ ਕਰਦੇ ਆ, ਉੱਥੇ ਦੀ ਜਿਹੜੀ ਕਮੇਟੀ ਹੁੰਦੀ ਉਹ ਵੀ ਸਾਡੇ ਨਾਲ ਗੱਲ ਕਰਦੀ ਆ, ਉੱਥੇ ਦੇ ਜਿਹੜੇ ਟੀਚਰਸ ਹੈਗੇ ਆ ਉਹ ਵੀ ਸਾਡੇ ਨਾਲ ਗੱਲ ਕਰਦੇ ਹੈਗੇ, ਤੇ ਉਹ ਤੇ ਇਹੀ ਮੰਗ ਹੁੰਦੀ ਉਹਨਾਂ ਦੀ ਵੀ ਇੱਕ ਕਮਰਾ ਪਵਾ ਦਿਓ, ਹਨਾ। ਉਹਨੇ ਕਦੀ ਇਹ ਨੀ ਮੰਗ ਰੱਖੀ ਹੁੰਦੀ ਵੀ ਇੱਥੇ ਦਾ ਜਿਹੜਾ ਲੈਂਡਸਕੇਪਿੰਗ ਹੋ ਜਾਵੇ ਜਾਂ ਇੱਥੇ ਦੇ ਦਰਖਤ ਜਿਹੜੇ ਆ ਲੱਗ ਜਾਣ, ਏਦਾਂ ਦੀ ਮੰਗ ਕੋਈ ਨੀ ਰੱਖਦਾ। ਇਹ ਤੋਂ ਅਸੀਂ ਲਾ ਸਕਦੇ ਹਾਂ ਅੰਦਾਜ਼ਾ ਵੀ ਜੇ ਉੱਥੇ ਅਸੀਂ ਆਪਣੀਆਂ ਜੋ ਕਸ਼ਟ ਆ ਔਕੜਾ ਆ ਬੰਦਾ ਸਿੱਖਦਾ ਆ, ਹਨਾ, ਅੱਜ ਤੱਕ ਲੋੜ ਕਾਢ ਦੀ ਕਹਿੰਦੇ ਮਾਂ ਹੁੰਦੀ ਆ। ਇਹ ਕਿਹਾ ਜਾਂਦਾ ਵੀ ਜਦੋਂ ਵੀ ਕੋਈ ਇਨਵੈਂਸ਼ਨ ਹੁੰਦੀ ਆ ਪਹਿਲਾਂ ਉਹਦੀ ਜ਼ਰੂਰਤ ਮਹਿਸੂਸ ਹੁੰਦੀ ਆ, ਪਰ ਅਸੀਂ ਕਿੰਨੇ ਕਿਰਤ ਘਾਣ ਹੋ ਗਏ ਆ ਵੀ ਸਾਨੂੰ ਪਤਾ ਨੀ ਲੱਗਦਾ। ਹਰ ਸਾਲ ਗਰਮੀ ਦਾ ਜਿਹੜਾ ਪੱਧਰ ਆ ਉਹ ਦਿਨ ਪਰ ਦਿਨ ਵੱਧਦਾ ਜਾ ਰਿਹਾ ਆ। ਸਿਆਲ ਵੀ ਹੁਣ ਪਹਿਲਾਂ ਵਰਗੇ ਨੀ ਆਉਂਦੇ, ਪਹਿਲਾਂ ਤੁਸੀਂ ਦੇਖੇ ਹੋਣੇ ਆ ਕਿ ਕਾਫੀ ਠੰਡ ਪੈਂਦੀ ਹੁੰਦੀ ਸੀ, ਹਨਾ, ਤੇ ਠੰਡ ਦਾ ਵੀ ਇੱਕ ਵਧੀਆ ਨਜ਼ਾਰਾ ਆ। ਜਿੱਦਾਂ ਕਹਿੰਦੇ ਹੁੰਦੇ ਆ ਵੀ ਖੁਸ਼ ਨਸੀਬ ਉਹ ਦੇਸ਼ ਹੁੰਦੇ ਆ ਜਿੱਥੇ ਚਾਰੇ ਰੁੱਤਾਂ ਆਉਂਦੀਆਂ ਹੁੰਦੀਆਂ, ਤੇ ਲਗਭਗ ਹੁਣ ਅਸੀਂ ਉਹ ਰੁੱਤਾਂ ਦਾ ਵੀ ਸੱਤਿਆਨਾਸ਼ ਜਿਹਾ ਕਰਕੇ ਰੱਖ ਦਿੱਤਾ। ਉਹਦਾ ਕਾਰਨ ਇਹੀ ਹੋਇਆ ਵੀ ਅਸੀਂ ਕੁਦਰਤ ਦੇ ਨਾਲ ਖਿਲਵਾੜ ਇੱਕ ਛੇੜ ਲਿਆ ਆ। ਇਸ ਕਰਕੇ ਜ਼ਰੂਰ ਤੁਸੀਂ ਉਹਨਾਂ ਨੂੰ ਕਹੋ ਬਈ ਖਾਸ ਤੌਰ ਤੇ ਜਦੋਂ ਜੁਲਾਈ ਅਗਸਤ ਦੇ ਵਿੱਚ ਜਦੋਂ ਥੋੜੀਆਂ ਬਹੁਤੀਆਂ ਹੁਣ ਬਰਸਾਤਾਂ ਪਹਿਲਾਂ ਵਾਲੀਆਂ ਤਾਂ ਰਹੀਆਂ ਨੀ, ਪਰ ਫਿਰ ਵੀ ਜਿਹੜੀਆਂ ਪੈਂਦੀਆਂ ਉਹਨਾਂ ਦਿਨਾਂ ਦੇ ਵਿੱਚ ਜ਼ਰੂਰ ਦਰਖਤ ਜਿਹੜੇ ਆ ਲਗਾਉਣੇ ਸ਼ੁਰੂ ਕਰੋ, ਤਾਂ ਕਿ ਜਿਹੜਾ ਸਾਂਝੀਆਂ ਥਾਵਾਂ ਦੇ ਉੱਤੇ ਚਾਹੇ ਉਹ ਸਕੂਲ ਹੈਗੇ ਆ, ਗੁਰਦੁਆਰੇ ਹੈਗੇ ਆ, ਗੁਰਦੁਆਰਿਆਂ ਦੇ ਵਿੱਚ ਵੀ ਅਸੀਂ ਸੰਗਮਰਮਰ ਸਾਰੇ ਪਾਸੇ ਜਿੱਥੇ ਸਾਨੂੰ ਮਾੜਾ ਜਿਹਾ ਵੀ ਲੱਗਦਾ ਅਸੀਂ ਸੰਗਮਰਮਰ ਲਵਾ ਦਿੰਦੇ ਹਾਂ, ਹਨਾ, ਤੇ ਉਹ ਦਰਖਤ ਜਿਹੜੇ ਆ ਬਿਲਕੁਲ ਹੀ ਅਸੀਂ ਜਾਣੀ ਖਤਮ ਕਰਕੇ ਰੱਖ ਦਿੱਤੇ। ਅੱਗੇ ਖੇਤਾਂ ਦੇ ਵਿੱਚ ਵੀ ਹੁੰਦਾ ਸੀ ਵੀ ਇੱਕ ਥੋੜਾ ਜਿਹਾ ਸਾਂਝਾ ਜਿਹਾ ਥਾਂ ਰੱਖ ਲਿਆ ਜਾਂਦਾ ਹੁੰਦਾ ਸੀ ਜਿੱਥੇ ਟਿਊਬਵੈਲ ਹੁੰਦਾ ਸੀ ਉੱਥੇ ਦਰਖਤ ਬੀਜ ਲਏ ਜਾਂਦੇ ਸੀ, ਹਨਾ, ਜਦੋਂ ਇਹ ਖੇਤਾਂ ਦੇ ਆਲੇ ਦੁਆਲੇ ਦੀ ਤਾਂ ਹੁਣ ਗੱਲੇ ਛੱਡ ਦੋ, ਵੀ ਉਹ ਵੀ ਅਸੀਂ ਕੱਟਣੇ ਸ਼ੁਰੂ ਕਰ ਦਿੱਤੇ ਆ। ਇਸ ਕਰਕੇ ਹਰ ਇੱਕ ਨੇ ਹਿੱਸਾ ਪਾਇਆ, ਜੇ ਹੁਣ ਆਹ 45 degrees ਤੋਂ ਪਾਰ ਚੱਲ ਰਿਹਾ ਟੈਂਪਰੇਚਰ, ਤੇ ਜੇ ਮੌਸਮ ਵਿਗਿਆਨੀ ਕਹਿ ਰਹੇ ਆ ਵੀ ਅਜੇ ਤਾਂ ਇਹ ਸ਼ੁਰੂਆਤ ਆ, ਹਨਾ, ਅਜੇ ਤਾਂ ਸ਼ੁਰੂਆਤਾਂ ਨੇ ਰੱਬ ਦੇ ਬਖਸ਼ੇ ਕਹੇ ਦੀਆਂ, ਹਨਾ, ਜਿੱਦਾਂ ਸਰਕਾਰ ਸਾਹਿਬ ਕਹਿੰਦੇ ਆ। ਤੇ ਇਸ ਕਰਕੇ ਜ਼ਰੂਰ ਕੇਅਰਫੁਲ ਰਹੋ ਤੇ ਇਸ ਮਾਮਲੇ ਦੇ ਉੱਤੇ ਜ਼ਰੂਰ ਆਪਣੇ ਦੋਸਤਾਂ ਨੂੰ, ਮਿੱਤਰਾਂ ਨੂੰ, ਪਰਿਵਾਰਕ ਮੈਂਬਰਾਂ ਨੂੰ ਚੇਤਾਨਾ ਜ਼ਰੂਰ ਕਰੋ ਤੇ ਹੋਰ ਵੀ ਮੁਸ਼ਕਲਾਂ ਜਿਹੜੀਆਂ ਵੱਧ ਸਕਦੀਆਂ, ਤੇ ਦਰਖਤਾਂ ਦਾ ਜਿਹੜਾ ਜ਼ਰੂਰ ਕੁਛ ਨਾ ਕੁਛ ਕੀਤਾ ਜਾਵੇ ਜਿੱਥੇ ਵੀ ਤੁਸੀਂ ਹੈਗੇ ਆ ਉਹਨਾਂ ਦੀ ਕੇਅਰ। ਜਿਹੜੇ ਦਰਖਤ ਛੋਟੇ ਹੈਗੇ ਆ ਜੇ ਜਿਹੜੇ ਦਰਖਤ ਉਹਨਾਂ ਨੂੰ ਜ਼ਰੂਰ ਪਾਣੀ ਵਗੈਰਾ ਜਾਂ ਧਿਆਨ ਰੱਖਿਆ ਜਾਵੇ, ਹਨਾ, ਤਾਂ ਕਿ ਜਿਹੜਾ ਇਨਵਾਇਰਮੈਂਟ ਆ ਉਹ ਵਧੀਆ ਤਰੀਕੇ ਨਾਲ ਚੱਲ ਸਕੇ। ਤੇ ਦੋਸਤੋ ਇੱਕ ਆਪਾਂ ਗਾਣਾ ਸੁਣਦੇ ਹਾਂ ਤੇ ਗਾਣਾ ਸੁਣਨ ਤੋਂ ਬਾਅਦ ਫਿਰ ਜੁੜਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ। ਤੁਸੀਂ ਜੁੜੇ ਹੋ ਹਰਮਾ ਰੇਡੀਓ ਦੇ ਨਾਲ।
ਉਸ ਆਦਮੀ ਨੂੰ ਪਕਾਊ ਆਦਮੀ ਕਿਹਾ ਜਾਂਦਾ ਹੈ ਜਿਹੜਾ ਹਾਲ ਪੁੱਛਣ ਤੇ ਸੱਚੀ ਮੁੱਚੀ ਆਪਣਾ ਹਾਲ ਬਿਆਨ ਕਰਨ ਲੱਗ ਜਾਏ। ਵਿਚਾਰ ਜੌਨ ਮੋਰਿਟੀਅਰ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਮੇਰੇ ਦਿਲਾਂ ਦੇ ਵਿਚਾਲੇ ਡੰਗ ਮਾਰਦੀ ਮਾਰਦੀ ਮਰਕ ਜਾਵ ਚੈਦ ਮੁੱਟੇ ਹਾਰਦੀ ਉੱਤੀ ਮੇਰੀ ਦਿਲਾਂ ਦੇ ਵਿਚਾਲੇ ਡੰਗ ਮਾਰਦੀ ਅੱਖ ਚੋਂ ਬੁਰਾ ਨੂੰ ਟੱਲੀ ਕਰਦੀ ਕਰਦੀ ਕੁਕੀ ਨੂੰ ਮੁੰਡਿਆ
ਜਿੱਥੋਂ ਜੱਟ ਨੂੰ ਸਲੂਟ ਲੋਕੀ ਮਾਰਦੇ ਮਾਰਦੇ ਹਰ ਇੱਕ ਮੂੰਹ ਦੇ ਉੱਤੇ ਚਰਚੇ ਨੇ ਯਾਰ ਦੇ ਹਾਂ ਲੰਗਾ ਜਿੱਥੋਂ ਜੱਟ ਨੂੰ ਸਲੂਟ ਲੋਕੀ ਮਾਰਦੇ ਹਰ ਇੱਕ ਮੂੰਹ ਦੇ ਉੱਤੇ ਚਰਚੇ ਨੇ ਯਾਰ ਦੇ ਸਾਨੂੰ ਦੇਸੀ ਦੇਸੀ ਆਖ ਕੇ ਹੜਾਵੀ ਕਾਨੂੰ ਸਿੰਘ ਬੱਲੀਏ ਨੀਂਦ ਰਾਤ ਵਾਲੀ ਕਾਕਿਆਂ ਦੀ ਚੱਕਦਾ
ਬੜਾ ਹਸੀਨ ਮੁੰਡਿਆ
ਸ਼ੁਰੂ ਸਾਡੇ ਤੋਂ ਹੀ ਹੁੰਦਾ ਜਿਹੜਾ ਮੁੰਡਿਆਂ ਦੇ ਵਿੱਚ ਚੱਲਦਾ ਟ੍ਰੈਂਡ ਨੀ ਓਕੇ ਭਰਦੀਆਂ ਵੇਖ ਕੇ ਕੁਆਰੀਆਂ ਸ਼ਕੀਨੀ ਚ ਕਰਾਂ ਮੈਂਡ ਨੀ ਭੋੜਾ ਦੱਸਦੇ ਨਾ ਬੋਟ ਜੋ ਬਣਾਉਣੀ ਏ ਤੂੰ ਬਾਕੇ ਬਲ ਬਿੰਗ ਬੱਲੀਏ
ਜੀ ਦੋਸਤੋ ਇੱਕ ਵਾਰੀ ਪ੍ਰੋਗਰਾਮ ਚੱਲ ਰਿਹਾ ਤੇ ਹਰਮਨ ਰੇਡੀਓ ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਗੀਤ ਥੋੜਾ ਜਿਹਾ ਫਨੀ ਜਿਹਾ ਸੀਗਾ ਤੇ ਜੇ ਕਹੋ ਕਿ ਮੇਰੀ ਪਸੰਦ ਦਾ ਨਹੀਂ ਸੀ ਖੈਰ ਆਪਣੇ ਨਾਲ ਚਾਲ ਸਾਹਿਬ ਜੁੜੇ ਆ ਤੇ ਚਾਲ ਸਾਹਿਬ ਹੁਣਾਂ ਨੇ ਆਪਾਂ ਨੂੰ ਨਿਊਜ਼ ਵੀ ਭੇਜ ਦਿੱਤੀਆਂ ਅਕਸਰ ਆਪਣੇ ਨਾਲ ਨਿਊਜ਼ ਦੇ ਜ਼ਰੀਏ ਆਪਣੇ ਨਾਲ ਜੁੜਦੇ ਆ ਤੇ ਉਹਨਾਂ ਨੇ ਵੀ ਇੱਕ ਆਪਣੇ ਨਾਲ ਸਾਂਝਾ ਜਿਹੜੀ ਬਣਾਈ ਆ ਨਾਸਾ ਦੀ ਉਹਨਾਂ ਨੇ ਰਿਪੋਰਟ ਆਪਾਂ ਮੌਸਮ ਦੀ ਗੱਲ ਕਰ ਰਹੇ ਸੀ ਤੇ ਜ਼ਰੂਰ ਸਾਂਝੀ ਜਿਹੜੀ ਆਪਾਂ ਕਰੀਏ ਕਿ ਜਿਹੜੀ ਚਾਲ ਸਾਹਿਬ ਉਹਨਾਂ ਨੇ ਆਪਾਂ ਨੂੰ ਨਿਊਜ਼ ਭੇਜਿਆ ਉਹਦੇ ਵਿੱਚ ਕਿਹਾ ਵੀ ਡਾਕਟਰ ਰਾਜਨ ਅਗਰਵਾਲ ਜਿਹੜੇ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਹਾਈਡਰੋਲੋਜਿਸਟ ਹੈਗੇ ਆ ਜਿਹੜੇ ਜਾਣੀ ਪਾਣੀ ਦੀ ਸਟੱਡੀ ਕਰਦੇ ਆ ਵਾਟਰ ਲੈਵਲ ਦੀ ਸਟੱਡੀ ਕਰਦੇ ਆ ਉਹਨਾਂ ਨੇ ਕਿਹਾ ਵੀ ਜਿਹੜਾ ਇਹ ਕਣਕ ਤੇ ਝੋਨੇ ਦਾ ਜਿਹੜਾ ਚੱਕਰ ਆ ਇਹਦੇ ਨਾਲ ਬਹੁਤ ਖਤਰਨਾਕ ਪੱਧਰ ਦੇ ਪਾਣੀ ਜਿਹੜਾ ਆ ਥੱਲੇ ਜਾ ਰਿਹਾ ਖਾਸ ਤੌਰ ਤੇ ਜਿਹੜਾ ਨਾਰਦਰਨ ਤੇ ਈਸਟਰਨ ਜਿਹੜਾ ਇੰਡੀਆ ਹੈਗਾ ਜਿਹਦੇ ਵਿੱਚ ਪੰਜਾਬ ਵੀ ਆਉਂਦਾ ਹੈਗਾ ਤੇ ਇਹਦੇ ਉਹਨਾਂ ਨੇ ਇਹ ਇੱਕ ਏਦਾਂ ਦੀ ਆਪਣੇ ਤਰ੍ਹਾਂ ਦੀ ਪਹਿਲੀ ਸਟੱਡੀ ਹੋਈ ਆ ਜਿਹਦੇ ਵਿੱਚ ਕਿ 14 ਸਾਲਾਂ ਦੀ ਆਬਜ਼ਰਵੇਸ਼ਨ ਕੀਤੀ ਗਈ ਆ ਇਹ US ਤੇ ਜਰਮਨ ਦੇ ਇੱਕ ਸਪੇਸ ਕਰਾਫਟ ਜਿਹੜਾ ਮਿਸ਼ਨ ਸੀਗਾ ਉਹਦੇ ਵੱਲੋਂ ਇਹ ਇੱਕ ਇਹ ਉਜਾਗਰ ਕੀਤੇ ਗਏ ਆ ਕਿ ਜਿਹੜੇ ਡਰਾਈ ਏਰੀਆ ਹੈਗੇ ਆ ਇਹ ਹੋਰ ਵੀ ਜ਼ਿਆਦਾ ਜਿਹੜੇ ਡਰਾਈ ਹੋ ਰਹੇ ਆ ਤੇ ਜਿਹੜੇ ਧਰਤੀ ਦੇ ਉੱਤੇ ਜਿਹੜੇ ਪਾਣੀ ਵਾਲੇ ਏਰੀਏ ਸੀਗੇ ਉਹਨਾਂ ਦੇ ਵਿੱਚੋਂ ਬਹੁਤ ਖਤਰਨਾਕ ਪੱਧਰ ਦੇ ਉੱਤੇ ਜਿਹੜਾ ਪਾਣੀ ਆ ਉਹ ਘੱਟ ਰਿਹਾ ਆ ਇਹਦੇ ਵਿੱਚ ਪੰਜਾਬ ਵੀ ਹੈਗਾ ਆ ਭਾਵੇਂ ਪੰਜਾਬ ਨੇ ਉਹਨਾਂ ਨੇ ਕਿਹਾ ਵੀ ਬਹੁਤ ਜ਼ਿਆਦਾ ਫੂਡ ਦੇ ਮਾਮਲੇ ਦੇ ਵਿੱਚ ਭਾਰਤ ਦੀ ਪੂਰਤੀ ਕੀਤੀ ਆ ਖੁਰਾਕ ਦੀ ਹਨਾ ਤੇ ਪਰ ਇਹਦੇ ਨਾਲ ਪਾਣੀ ਜਿਹੜਾ ਆ ਉਹ ਬੜਾ ਘੱਟ ਗਿਆ 40 ਸਾਲ ਪਹਿਲਾਂ ਦੀ ਜੇ ਆਪਾਂ ਦੋਸਤੋ ਗੱਲ ਕਰੀਏ ਉਸ ਵੇਲੇ ਪੰਜਾਬ ਦੇ ਵਿੱਚ 2 ਲੱਖ ਦੇ ਲਗਭਗ ਟਿਊਬਵੈਲ ਹੈਗੇ ਸੀ ਤੇ ਜੇ ਅਸੀਂ ਅੱਜ ਦੀ ਗੱਲ ਕਰੀਏ ਤੇ ਅੱਜ ਲਗਭਗ 14 ਲੱਖ ਦੇ ਕਰੀਬ ਟਿਊਬਵੈਲ ਹੈਗੇ ਆ ਜਾਣੀ ਅੱਜ ਤੋਂ ਜੇ 40 ਸਾਲ ਪਹਿਲਾਂ 2 ਲੱਖ ਸੀ ਜਾਣੀ 12 ਲੱਖ ਅਸੀਂ ਟਿਊਬਵੈਲ ਉਦੋਂ ਬਾਅਦ ਦੇ ਵਿੱਚ ਲਾ ਦਿੱਤੇ ਗਏ ਆ ਤੇ 80% ਜਿਹੜਾ ਪਾਣੀ ਆ ਅਸੀਂ ਵੈਸੇ ਐਗਰੀਕਲਚਰ ਦੇ ਲਈ ਯੂਜ਼ ਕਰਦੇ ਹਾਂ ਤੇ ਇੱਥੇ 2 ਲੱਖ ਟਿਊਬਵੈਲ ਪਾਣੀ ਕੱਢਦੇ ਸੀ ਹੁਣ 14 ਲੱਖ ਕੱਢ ਰਹੇ ਆ ਤੇ ਤੁਸੀਂ ਦੇਖ ਲਓ ਵੀ ਸਮਾਰਸੀਬਲ ਦਾ ਕਿੱਡਾ ਬੋਰ ਵੀ ਹੁੰਦਾ ਆ ਹਨਾ ਤੇ 7-7-8-8 ਇੰਚੀ ਦੇ ਜਿਹੜੇ ਪਾਈਪ ਆ ਉਹ ਪਾਣੀ ਨੂੰ ਬਾਹਰ ਕੱਢ ਰਹੇ ਆ ਤੇ ਇੱਕ ਇਹ ਵੀ ਕਿਹਾ ਗਿਆ ਵੀ 50 ਸੈਂਟੀਮੀਟਰ ਦੇ ਲਗਭਗ ਜਿਹੜਾ ਪਾਣੀ ਆ ਉਹ ਥੱਲੇ ਡਿੱਗ ਰਿਹਾ ਹਰ ਸਾਲ ਦੀ ਸਾਲ ਜਾਣੀ 1 ਮੀਟਰ ਦੇ ਕਰੀਬ ਤੇ ਬੜਾ ਇੱਕ ਸੋਚਣ ਵਾਲੀ ਗੱਲ ਹੈਗੀ ਆ ਕਿ ਅਸੀਂ ਮੌਸਮ ਦੇ ਨਾਲ ਅਜੇ ਤੱਕ ਇਹ ਵੈਸੇ ਗੱਲ ਜਿਹੜੀ ਆਪਾਂ ਅੱਜ ਕਰ ਰਹੇ ਹਾਂ ਇਹ ਕਈ ਸਾਲਾਂ ਤੋਂ ਹੋ ਰਹੀ ਆ ਲਗਭਗ ਅਸੀਂ 10-12 ਸਾਲਾਂ ਤੋਂ ਵੀ ਸੌਂ ਰਹੇ ਹਾਂ ਇਹ ਗੱਲਾਂ ਕਿ ਪਾਣੀ ਦਾ ਜਿਹੜਾ ਲੈਵਲ ਆ ਉਹ ਘੱਟ ਰਿਹਾ ਆ ਪਰ ਉਹਦੇ ਉੱਤੇ ਅਸੀਂ ਕਰ ਕੀ ਰਹੇ ਹਾਂ ਇਹਦੇ ਉੱਤੇ ਅਸੀਂ ਗੱਲ ਜਿਹੜੀ ਆ ਨਹੀਂ ਕਰਦੇ ਅਸੀਂ ਜਾਣੀ ਗੱਲਾਂ ਜਾਣੀ ਅਸੀਂ ਉਹਦੇ ਉੱਤੇ ਅੱਜ ਤੱਕ ਸੋਲੂਸ਼ਨ ਨਹੀਂ ਕੱਢ ਪਾਏ ਭਾਵੇਂ ਇਹ ਤਰੀਕੇ ਹੋਰ ਵੀ ਹੈਗੇ ਆ ਕਿ ਅਸੀਂ ਫਸਲਾਂ ਦਾ ਜਿਹੜਾ ਗੇੜ ਆ ਉਹ ਕੱਢੀਏ ਕਿ ਅਸੀਂ ਇਸ ਕਣਕ ਝੋਨੇ ਦੀ ਜਿਹੜੀ ਫਸਲ ਆ ਉਹ ਤੋਂ ਅਸੀਂ ਬਾਹਰ ਆਈਏ ਕਈ ਵਾਰੀ ਅਸੀਂ ਵੀ ਬਹੁਤ ਗੱਲਾਂ ਕੀਤੀਆਂ ਕਿ ਇਸ ਰੇਡੀਓ ਦੇ ਉੱਤੇ ਵੀ ਪਰ ਉਹਨਾਂ ਦਾ ਜਿਹੜਾ ਨਿਸ਼ਕਾਸ਼ ਅੱਜ ਤੱਕ ਕੋਈ ਨਿਕਲਿਆ ਨਹੀਂ ਹੈਗਾ ਤੇ ਇਸ ਕਰਕੇ ਇਹ ਵੀ ਜਿਹੜੀ ਇੱਕ ਬੜੀ ਚਿੰਤਾਜਨਕ ਰਿਪੋਰਟ ਹੈਗੀ ਸੀ ਜਿਹੜੀ ਚਾਹ ਸਾਹਿਬ ਨੇ ਆਪਣੇ ਨਾਲ ਸਾਂਝੀ ਕੀਤੀ ਆ ਦੋਸਤ ਹੋਰ ਵੀ ਜੁੜਿਆ ਉਹ ਵੀ ਆਪਾਂ ਨਾਲ ਦੀ ਨਾਲ ਮੈਸੇਜ ਜਿਹੜੇ ਆ ਸਾਂਝੇ ਕਰਦੇ ਜਾਈਏ ਜਗਤਾਰ ਸਿੰਘ ਗਿੱਲ ਭਾਜੀ ਢੁੱਡੀਗੜ੍ਹ ਵਾਲੇ ਹਾਂਗਕਾਂਗ ਤੋਂ ਆਪਣੇ ਨਾਲ ਜੁੜ ਗਏ ਆ ਤੇ ਉਹਨਾਂ ਨੇ ਕਿਹਾ ਵੀ ਜ਼ਿੰਦਗੀ ਵਿੱਚ ਮਹੱਤਵਪੂਰਨ ਇਹ ਨਹੀਂ ਕਿ ਕੌਣ ਸਾਡੇ ਤੋਂ ਅੱਗੇ ਹੈ ਤੇ ਕੌਣ ਪਿੱਛੇ ਵੇਖਣਾ ਜ਼ਰੂਰੀ ਹੈ ਕਿ ਸਾਡੇ ਨਾਲ ਕੌਣ ਖੜਾ ਹੈ। ਜੁੜਨਾ ਵੱਡੀ ਗੱਲ ਨਹੀਂ, ਜੁੜੇ ਰਹਿਣਾ ਵੱਡੀ ਗੱਲ ਹੈ। ਸ਼ੁਭ ਸਵੇਰ ਦੋਸਤੋ, ਟੁੱਡੀ ਕੇ ਸਾਹਿਬ ਹੋਣਾ ਨੇ ਬਹੁਤ ਵਧੀਆ ਇਹ ਵੀ ਇੱਕ ਮੈਸੇਜ ਭੇਜਿਆ ਆ। ਇਹ ਮਹੱਤਵਪੂਰਨ ਨੀ ਹੈਗਾ ਕਿ ਸਾਡੇ ਤੋਂ ਅੱਗੇ ਤੇ ਕੌਣ ਪਿੱਛੇ, ਪਰ ਅਸੀਂ ਇਸੇ ਚਾਲ ਦੇ ਵਿੱਚ ਪਏ ਹਾਂ ਟੁੱਡੀ ਕੇ ਸਾਹਿਬ ਕਿ ਅਸੀਂ ਹਮੇਸ਼ਾ ਹੀ ਇਹ ਦੇਖਦੇ ਹਾਂ। ਵੈਸੇ ਇਹ ਵੀ ਹੈ ਕਿ ਅਸੀਂ ਪਿੱਛੇ ਵੱਲ ਤਾਂ ਇੰਨਾ ਝਾਤ ਨੀ ਦੇਖਦੇ, ਸ਼ਾਇਦ ਸਾਡੀਆਂ ਬਹੁਤੀਆਂ ਸਮੱਸਿਆਵਾਂ ਇਸ ਕਰਕੇ ਵੀ ਹੱਲ ਹੋ ਜਾਣ ਕਿ ਅਸੀਂ ਥੋੜੀ ਜਿਹੀ ਝਾਤ ਪਿੱਛੇ ਮਾਰ ਲਈਏ। ਅਸੀਂ ਹਮੇਸ਼ਾ ਆਪਣੇ ਤੋਂ ਅੱਗੇ ਵੱਲ ਨੀ ਦੇਖਦੇ ਆ ਕਿ ਫਲਾਨੇ ਦੇ ਕੋਲ ਕੋਠੀ ਆ, ਹਨਾ ਮੇਰੇ ਕੋਲ ਵੀ ਹੋਣੀ ਚਾਹੀਦੀ ਆ। ਅਸੀਂ ਕਦੀ ਪਿੱਛੇ ਵੱਲ ਨੀ ਦੇਖਦੇ ਕਿ ਉਹ ਇੱਕ ਬੰਦਾ ਮਕਾਨ ਦੇ ਵਿੱਚ ਵੀ ਰਹਿੰਦਾ ਆ, ਚਲੋ ਮੈਂ ਉਹਦੇ ਨਾਲੋਂ ਵਧੀਆ ਹੈਗਾ ਆ, ਹਨਾ। ਇਸ ਕਰਕੇ ਇਹਦੀ ਇੱਕ ਹੈਗਾ। ਪਰ ਦੂਜੀ ਗੱਲ ਇਹ ਵੀ ਹੈਗੀ ਆ ਵੀ ਜਿਹੜਾ ਸਾਡੇ ਨਾਲ ਖੜਾ ਆ, ਕੌਣ ਖੜਾ ਆ, ਇਹ ਸਾਥ ਦੀ ਵੀ ਗੱਲ ਹੈਗੀ ਆ ਵੀ ਅੱਗੇ ਪਿੱਛੇ ਤਾਂ ਬਹੁਤ ਹੁੰਦੇ ਆ, ਪਰ ਜਿਹੜਾ ਸਾਡੇ ਨਾਲ ਮੁਸ਼ਕਿਲ ਵੇਲੇ ਤੇ ਖੜ ਜਾਵੇ ਇਹ ਵੀ ਬੜਾ ਇੰਪੋਰਟੈਂਟ ਚੀਜ਼ ਹੈਗੀ ਆ। ਖੈਰ ਬਹੁਤ ਬਹੁਤ ਧੰਨਵਾਦ ਸਾਡਾ ਭਾਜੀ ਕਿ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਈ ਆ। ਦਲਜੀਤ ਸਿੰਘ ਭਾਜੀ ਵੀ ਆਪਣੇ ਨਾਲ ਜੁੜ ਗਏ ਆ ਅੰਮ੍ਰਿਤਸਰ ਤੋਂ, ਤੇ ਉਹਨਾਂ ਨੇ ਮਸਕੀਨ ਸਾਹਿਬ ਪੰਥ ਰਤਨ ਗਿਆਨੀ ਸਾਹਿਬ ਸਿੰਘ ਮਸਕੀਨ ਜੀ ਉਹਨਾਂ ਦੇ ਇੱਕ ਜਿਹੜਾ ਵਿਚਾਰ ਆ ਉਹ ਆਪਣੇ ਨਾਲ ਸਾਂਝਾ ਕੀਤਾ। ਉਹਨਾਂ ਨੇ ਕਿਹਾ ਵੀ ਜੋ ਉਸ ਮਾਲਕ ਨੇ ਦਿੱਤਾ ਹੈ ਉਸ ਵਿੱਚ ਸੰਤੁਸ਼ਟ ਰਹੋ। ਮਨ ਖੁਸ਼ ਹੈ ਤਾਂ ਇੱਕ ਬੂੰਦ ਵੀ ਬਰਸਾਤ ਹੈ, ਉਦਾਸ ਮਨ ਅੱਗੇ ਤਾਂ ਸਮੁੰਦਰ ਵੀ ਕੁੱਝ ਨਹੀਂ। ਕਿਆ ਬਾਤ ਹੈ ਜੀ, ਇਹ ਵੀ ਕੁੱਝ ਜੇ ਸਮੁੰਦਰ ਵੀ। ਬਹੁਤ ਵਧੀਆ ਵਿਚਾਰ ਤੁਸੀਂ ਸਾਂਝਾ ਕੀਤਾ। ਗੱਲ ਸੰਤੁਸ਼ਟੀ ਦੀ ਆ, ਗੱਲ ਆਨੰਦ ਦੀ ਹੈਗੀ ਆ, ਹਨਾ। ਤੇ ਅੱਗੇ ਆਪਣੇ ਨਾਲ ਬਿੱਟੂ ਮਡੂਰਾ ਸਾਹਿਬ ਵੀ ਜੁੜ ਚੁੱਕੇ ਆ ਤੇ ਉਹਨਾਂ ਨੇ ਮਡੂਰਾ ਦਾ ਵੀ ਟੈਂਪਰੇਚਰ ਆਪਣੇ ਨਾਲ ਭੇਜ ਦਿੱਤਾ। ਸਾਡਾ ਵੀ ਬਹੁਤ ਬਹੁਤ ਧੰਨਵਾਦ ਬਿੱਟੂ ਸਾਹਿਬ ਕਿ ਤੁਸੀਂ ਟੈਂਪਰੇਚਰ ਨਾਲ ਨਾਲ ਭੇਜਿਆ ਕਿ ਹੁਣ ਉੱਥੇ 7.2 ਡਿਗਰੀ ਸੈਲਸੀਅਸ ਦੇ ਕਰੀਬ ਟੈਂਪਰੇਚਰ ਚੱਲ ਗਿਆ ਤੇ ਅੱਜ 17 ਡਿਗਰੀ ਤੱਕ ਦੁਪਹਿਰ ਤੱਕ ਹੋਣਾ ਆ। ਤੇ ਅੱਜ ਰਾਤ ਨੂੰ ਜੇ ਅਸੀਂ ਗੱਲ ਕਰੀਏ ਤੇ 3 ਡਿਗਰੀ ਦੇ ਕਰੀਬ ਟੈਂਪਰੇਚਰ ਜਿਹੜਾ ਅੱਜ ਜਾਏਗਾ। ਦੂਜੇ ਪਾਸੇ ਸੁਖਵਿੰਦਰ ਸੌਂ ਸਾਹਿਬ ਵੀ ਆਪਣੇ ਨਾਲ ਜੁੜੇ ਆ ਸੇਮੀ ਤੋਂ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ। ਸਤਿ ਸ੍ਰੀ ਅਕਾਲ ਭਾਜੀ ਤੁਹਾਨੂੰ ਵੀ ਸੁਖਵਿੰਦਰ ਸਾਹਿਬ। ਜਗਤਾਰ ਸਿੰਘ ਗਿੱਲ ਭਾਜੀ ਵੀ ਜੁੜ ਚੁੱਕੇ ਆ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਨਾਲ ਕਹਿੰਦੇ ਵੀ ਅੱਜ ਕੱਲ ਪਾਣੀ ਦਾ ਮਸਲਾ ਭਖਿਆ ਹੋਇਆ ਹੈ ਤੇ ਹੋਣਾ ਵੀ ਚਾਹੀਦਾ ਹੈ ਕਿਉਂਕਿ ਸਾਫ਼ ਹਵਾ ਪਾਣੀ ਜ਼ਿੰਦਗੀ ਨੂੰ ਅਗਾਂਹ ਤੋਰਨ ਦੇ ਜ਼ਰੂਰੀ ਤੱਤ ਹੈ। ਕਹਿੰਦੇ ਸਾਈਕਲ ਦੇ ਸਟੈਂਡ ਹੁੰਦਾ, ਕੁੱਝ ਕੁ ਲੋਕਾਂ ਦੀ ਲੀਡਰੀ ਦੀ ਪੱਖ ਨਾਲ ਦਾ ਸਟੈਂਡ ਨਹੀਂ ਹੁੰਦਾ। ਮਰਾਫੀਆਂ ਵਾਂਗ ਜਿਸ ਬੂਹੇ ਗਏ ਉਸਦੇ ਗੁਣਗਾਨ ਕਰਨ ਲੱਗ ਜਾਂਦੇ ਹਨ। ਉਹਨਾਂ ਵਿੱਚ ਇੱਕ ਪੜ੍ਹਿਆ ਲਿਖਿਆ ਨਾਮ ਆਉਂਦਾ ਹਰਦੀਪ ਸਿੰਘ ਕਿੰਗਰਾ, ਕਦੇ ਅਕਾਲੀ, ਕਦੇ ਆਪ, ਕਦੇ ਸੁੱਚਾ ਸਿੰਘ ਛੋਟੇਪੁਰ, ਕਦੇ ਭਾਜਪਾ ਤੇ ਹੁਣ ਕਾਂਗਰਸ, ਜਿਹਨਾਂ ਦੀ ਪਾਣੀਆਂ ਮਸਲੇ ਤੇ ਇੱਕ ਵੀਡੀਓ ਵਾਇਰਲ ਹੋਈ ਹੈ ਬਿਆਸ ਦਰਿਆ ਵਿੱਚ, ਲੱਖਾਂ ਜੀਵ ਜੰਤੂ ਮਾਰੇ ਗਏ। ਪਰ ਕਿੰਗਰਾ ਸਾਹਿਬ ਇਸ ਨੂੰ ਇੱਕ ਦੁਰਘਟਨਾ ਦਾ ਨਾਮ ਦੇ ਰਹੇ ਹਨ। ਨਾਮ ਦੇ ਨਾਲ ਕਹਿ ਰਹੇ ਹਨ ਕਿ ਗੱਲੀ ਗੱਲੀ ਕਹਿ ਰਹੇ ਹਨ ਮੈਂ ਇਹ ਪਾਣੀ ਪੀ ਸਕਦਾ ਹਾਂ, ਜਾਂ ਤਾਂ ਉਹ ਪੀ ਕੇ ਦਿਖਾਉਂਦੇ। ਇੱਕ ਪਾਸੇ ਸ਼ੀਰਾ ਪਾਣੀ ਦੇ ਵਿੱਚ ਰਲਿਆ ਹੋਇਆ ਮੰਨਦੇ ਹਨ, ਫੈਕਟਰੀ ਨੂੰ ਗਲਤ ਨਹੀਂ ਕਹਿ ਰਹੇ ਕਿ ਵੇਸਟ ਨੂੰ ਸਾਂਭਣਾ ਫੈਕਟਰੀਆਂ ਦਾ ਫਰਜ਼ ਨਹੀਂ ਹੈ, ਉਸ ਵੇਸਟ ਨੂੰ ਟ੍ਰੀਟ ਕਰਕੇ ਕਿਸੇ ਨਾਲੇ ਜਾਂ ਦਰਿਆ ਪਾਉਣਾ ਚਾਹੀਦਾ ਹੈ। ਜੇ ਇਸ ਤਰ੍ਹਾਂ ਦੇ ਪੜ੍ਹੇ ਲਿਖੇ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਕਰਨਗੇ ਤਾਂ ਪੰਜਾਬ ਦਾ ਕੀ ਬਣੇਗਾ? ਇਹ ਸਾਰੇ ਵਰਤਾਰੇ ਨੂੰ ਕਿਵੇਂ ਦੇਖਦੇ ਹੋ? ਧੰਨਵਾਦ ਕੀਤਾ ਉਹਨਾਂ ਨੇ ਢਿੱਡੀ ਕੇ ਸਾਹਿਬ ਉਹਨਾਂ ਨੇ। ਮੈਂ ਉਹੀ ਭਾਜੀ ਗੱਲ, ਅਸਲ ਵਿੱਚ ਸਾਡੀ ਇਹ ਫਿਤਰਤ ਬਣ ਚੁੱਕੀ ਆ ਕਿ ਜਦੋਂ ਸਾਡੇ ਸਿਰ ਤੇ ਆ ਕੇ ਪੈ ਜਾਂਦੀ ਹੈ ਨਾ, ਅਸੀਂ ਉਸ ਵੇਲੇ ਚਰਚਾ ਕਰਦੇ ਹਾਂ, ਅਸੀਂ ਅੱਗੇ ਅੱਗੇ ਪਿੱਛੇ ਉਹਦੀ ਉਸ ਮਾਮਲੇ ਦੇ ਉੱਤੇ ਚਰਚਾ ਨਹੀਂ ਕਰਦੇ। ਪਾਣੀਆਂ ਦੀ ਅਸੀਂ ਬਹੁਤ, ਮੈਨੂੰ ਲੱਗਦਾ ਸਾਲ ਡੇਢ ਸਾਲ ਤੋਂ ਅਸੀਂ ਚਰਚਾ ਗਾਹੇ ਬਗਾਹੇ ਕਰਦੇ ਹਾਂ ਤੇ ਕਈ ਵਾਰੀ ਅਸੀਂ ਇਸ ਗੱਲ ਦੇ ਉੱਤੇ ਖੋਜ ਵੀ ਕਰਦੇ ਹਾਂ। ਕਈ ਵਾਰੀ ਮੈਂ ਸੋਚਿਆ ਵੀ ਇਹਦੇ ਉੱਤੇ ਕੁਛ ਕੀਤਾ ਜਾਵੇ, ਹਨਾ। ਪਰ ਜਦੋਂ ਏਦਾਂ ਦੀਆਂ ਘਟਨਾਵਾਂ ਹੋ ਜਾਂਦੀਆਂ ਹਨਾ, ਤੇ ਉਦੋਂ ਬਾਅਦ ਦੇ ਵਿੱਚ ਅਸੀਂ ਕੰਨਾਂ ਤੋਂ ਖੁਰਕਣ ਲੱਗ ਜਾਂਦੇ ਹਾਂ। ਫਿਰ ਹੁਣ ਮਹੀਨਾ ਕੁ ਤੁਸੀਂ ਦੇਖ ਲਿਓ, ਮਹੀਨੇ ਤੋਂ ਬਾਅਦ ਜਿਹੜਾ ਇਹ ਬਿਆਸ ਦਰਿਆ ਆ ਇਹ ਵੀ ਭੁੱਲ ਜਾਣਾ ਸਾਰਿਆਂ ਨੂੰ। ਜਿੱਦਾਂ ਕਹਿ ਲਓ ਵੀ ਪਾਣੀ ਪਿੱਛੋਂ ਹੁਣ ਫਰੈਸ਼ ਆ ਜਾਣਾ ਆ, ਮੋਹਲੀ ਗੱਲ, ਕਿਸੇ ਨੂੰ ਚੇਤੇ ਨੀ ਰਹਿਣੀ। ਕਿੰਗਰਾ ਸਾਹਿਬ ਦਾ ਵੀ ਕਿਸੇ ਨੂੰ ਚੇਤਾ ਨੀ ਰਹਿਣਾ। ਪਰ ਇਹ ਆ ਕਿ ਇੱਕ ਇਤਿਹਾਸ ਜੁੜ ਜਾਂਦਾ ਆ, ਚੰਗਾ ਤੇ ਮਾੜਾ। ਕੋਈ ਵੀ ਗੱਲ ਜਿਹੜੀ ਕਰਦਾ ਆ ਉਹਦਾ ਫਿਰ ਜਦੋਂ ਇਤਿਹਾਸ ਲਿਖਿਆ ਜਾਂਦਾ ਉਹਦੇ ਵਿੱਚ ਇਹ ਆ ਜਾਂਦਾ। ਜਿੱਦਾਂ ਤੁਸੀਂ ਕਿਹਾ ਵੀ ਸਾਡਾ ਮੈਸੇਜ ਲੈ ਕੇ ਪਿਛਲੇ ਪ੍ਰੋਗਰਾਮ ਵਾਂਗੂ ਚੱਲਾਂਗੇ ਆਪਾਂ, ਸਾਡਾ ਜਿਹੜਾ ਮੈਸੇਜ ਹੁੰਦਾ ਬੜਾ ਲਾਹੇਵੰਦ ਹੋ ਜਾਂਦਾ। ਇਹ ਦੇਖਣਾ ਇਹ ਹੁੰਦਾ ਕਿ ਕੌਣ ਸਾਡੇ ਨਾਲ ਖੜਾ ਹੈ ਅੱਗੇ ਤੇ ਪਿੱਛੇ। ਇਹ ਜਿਹੜੇ ਅੱਗੇ ਤੇ ਪਿੱਛੇ ਵਾਲੇ ਲੋਕ ਹੁੰਦੇ ਆ ਨਾ, ਉਹ ਕਈ ਵੀ ਨੁਕਸਾਨ ਕਰ ਜਾਂਦੇ ਸਮਾਜ ਦਾ। ਪਰ ਜਿੱਥੇ ਬੁਰਾਈ ਆ ਉਹਨੂੰ ਆਪਾਂ ਨੂੰ ਭੰਡਣਾ ਜ਼ਰੂਰ ਚਾਹੀਦਾ, ਉਹਦੇ ਉੱਤੇ ਚਰਚਾ ਜ਼ਰੂਰ ਕਰਨੀ ਚਾਹੀਦੀ ਆ। ਜਦੋਂ ਅਸੀਂ ਕਿਸੇ ਦਾ ਇੱਦਾਂ ਪੱਖ ਲੈਣਾ ਸ਼ੁਰੂ ਕਰ ਦਿੰਦੇ ਹਾਂ ਫਿਰ ਅਸੀਂ ਉਹਦਾ ਸਲੂਸ਼ਨ ਜਿਹੜਾ ਆ ਕੱਢ ਨਹੀਂ ਸਕਦੇ। ਜਿੱਦਾਂ ਉਹਨਾਂ ਨੇ ਕਿਹਾ ਵੀ ਪਾਣੀ ਜਿਹੜਾ ਆ ਮੈਂ ਪੀ ਸਕਦਾ, ਇਹ ਜ਼ਰੂਰੀ ਨਹੀਂ ਕਿ ਉਹਦੇ ਵਿੱਚ, ਕਿਉਂਕਿ ਜਿਹੜੇ ਉੱਥੇ ਦੇ ਹੁਣ ਵਿਗਿਆਨੀ ਜਿਹੜੇ ਖੋਜ ਕਰ ਰਹੇ ਸੀ ਕਿ ਪਾਣੀ ਦੇ ਵਿੱਚ ਕੀ ਏਦਾਂ ਦਾ ਸੀਗਾ ਕਿ ਜਿਹੜਾ ਪਾਣੀ ਪਾਣੀ ਦੇ ਵਿੱਚ ਇੰਨਾ ਨੁਕਸਾਨ ਹੋ ਗਿਆ, ਇੰਨੇ ਜੀਵ ਜੰਤੂ ਜਿਹੜੇ ਮਰ ਗਏ। ਪਰ ਜੇ ਦੇਖਿਆ ਜਾਵੇ ਕਿ ਉਹਨਾਂ ਨੇ ਹੁਣ ਇਹ ਸੋਲੂਸ਼ਨ ਕੱਢਿਆ ਵੀ ਉਹਦੇ ਵਿੱਚ ਕੋਈ ਐਸਿਡ ਕੋਈ ਏਦਾਂ ਦੀ ਚੀਜ਼ ਨਹੀਂ ਸੀ, ਸਿਰਫ ਸ਼ੀਰਾ ਹੀ ਸੀ, ਵੈਸੇ ਹੈ ਸੀ। ਪਰ ਉਹਦੇ ਨਾਲ ਕੀ ਹੋਇਆ ਕਿ ਜਦੋਂ ਸ਼ੀਰਾ ਗਿਆ ਤੇ ਉਹਦੇ ਨਾਲ ਪਾਣੀ ਦੇ ਵਿੱਚ ਬਹੁਤ ਖਤਰਨਾਕ ਲੈਵਲ ਤੱਕ ਜਿਹੜਾ ਉੱਥੇ ਦੀ ਆਕਸੀਜਨ ਸੀਗੀ ਪਾਣੀ ਦੇ ਵਿੱਚ ਲਈ ਉਹ ਘੱਟ ਗਏ ਹਨਾ। ਤੇ ਇਹ ਜ਼ਰੂਰੀ ਨਹੀਂ ਪਾਣੀ ਪੀ ਵੀ ਲਓ, ਹੋ ਸਕਦਾ ਉਹ ਜਿਹੜੀ ਤੁਹਾਡੀ ਬੋਡੀ ਆ ਉਹਨੂੰ ਨੁਕਸਾਨ ਨਾ ਕਰੇ। ਪਰ ਉਹ ਜਿਹੜੇ ਉਹਨਾਂ ਦਾ ਇੱਕ ਜਿਹੜਾ ਸਟਰਕਚਰ ਆ ਜਿਹੜੇ ਜੀ ਪਾਣੀ ਦੇ ਵਿੱਚ ਰਹਿਣ ਵਾਲੇ ਹੈਗੇ ਜੀਵ, ਉਹਨਾਂ ਦਾ ਇੱਕ ਸਾਡੇ ਨਾਲ ਡਿਫਰੈਂਟ ਆਪਾਂ ਲੈਂਦੇ, ਉਹ ਵੀ ਆਕਸੀਜਨ ਹੀ ਆ, ਪਰ ਉਹਨਾਂ ਦਾ ਇੱਕ ਡਿਫਰੈਂਟ ਸਟਰਕਚਰ ਹੈਗਾ, ਉਹ ਹਿਸਾਬ ਦੇ ਨਾਲ ਆਕਸੀਜਨ ਲੈਂਦੇ ਆ। ਇਸ ਕਰਕੇ ਕਿੰਗਰਾ ਸਾਹਿਬ ਇਹ ਨੀ ਆਪਣੇ ਤੇ ਲਾ ਕੇ ਨਾ ਦੇਖਣ, ਉਹਨਾਂ ਨੂੰ ਜੀਵ ਜੰਤੂਆਂ ਨੂੰ ਕੁਛ ਡਿਫਰੈਂਟ ਚਾਹੀਦਾ ਸੀ, ਉਹਦੇ ਲਈ ਨੁਕਸਾਨ ਹੋਇਆ ਚਾਹੇ ਉਹ ਸ਼ੀਰਾ ਹੀ ਸਿੱਟਿਆ ਹਨਾ, ਚਾਹੇ ਉਹ ਘਟਨਾ ਵਸੇ ਹੋਇਆ। ਤੇ ਹੁਣ ਜਿੱਦਾਂ ਤੁਸੀਂ ਗੱਲ ਕੀਤੀ ਅੱਜ ਦੀ ਵੀ ਆਪਾਂ ਉਹ ਵੀ ਨਿਊਜ਼ ਸ਼ੁਰੂ ਕਰਾਂਗੇ, ਉਹਨਾਂ ਕੋਲ ਲਾਇਸੈਂਸ ਸ਼ੀਰਾ ਸਾਂਭਣ ਦਾ ਹੈ ਨਹੀਂ ਹਨਾ, ਜਿਹੜੀ ਉਹ ਮਹਿਲ ਦੇ ਵਿੱਚੋਂ ਨਿਕਲਿਆ ਚੰਡਾ ਸਾਹਿਬ ਦੀ ਜਿਹੜੀ ਮਹਿਲ ਆ। ਅਸਲ ਵਿੱਚ ਕੀ ਹੁੰਦਾ ਕਿ ਸਾਡੀ ਜਿਹੜੀ ਕਰਪਸ਼ਨ ਆ ਸ਼ੁਰੂ ਇੱਥੋਂ ਹੁੰਦੀ ਆ ਕਿ ਜਿਹੜੇ ਇੰਡਸਟਰੀਅਲਿਸਟ ਲੋਕ ਹੈਗੇ ਆ ਉਹ ਪਹਿਲਾਂ ਹੀ ਜਿਹੜੇ ਸਾਨੂੰ ਫੰਡਡ ਕਰਦੇ ਆ ਸਾਡੀਆਂ ਚੋਣਾਂ ਨੂੰ, ਸਾਡੇ ਜਿਹੜੇ ਲੀਡਰ ਆ ਉਹਨਾਂ ਨੂੰ ਪੈਸੇ ਦਿੰਦੇ ਆ। ਸਾਡੀਆਂ ਜਿਹੜੀਆਂ ਚੋਣਾਂ ਆ ਉਹ ਮਹਿੰਗੀਆਂ ਬਹੁਤ ਹੋ ਗਈਆਂ, ਕਿਸੇ ਹੱਦ ਤੱਕ ਅਸੀਂ ਇਹ ਵੀ ਕਹਿ ਸਕਦੇ ਹਾਂ ਵੀ ਆਮ ਬੰਦਾ ਚੋਣਾਂ ਹੀ ਨਹੀਂ ਲੜ ਸਕਦਾ। ਜੇ ਆਪਾਂ ਕਹੀਏ ਵੀ ਜਾਂ ਅਸੀਂ ਜਾਂ ਤੁਸੀਂ, ਆਪਾਂ ਚੋਣ ਲੜਨੀ ਬਹੁਤ ਦੂਰ ਦੀ ਕੌਡੀ ਹੋ ਗਈ ਆ। ਤੇ ਉਹਦੇ ਲਈ ਕੀ ਆ ਕਿ ਜਿਹੜੇ ਉਮੀਦਵਾਰ ਆ ਉਹ ਇਹੋ ਜਿਹਾ ਲੋਕਾਂ ਨੂੰ ਨਾਲ ਲੈ ਕੇ ਚੱਲਦੇ ਆ। ਜੇ ਹੁਣ ਇਹਨਾਂ ਨੂੰ ਭੰਡ ਦੇਣਗੇ ਤੇ ਗਾਹਾਂ ਫਿਰ ਇਹਨਾਂ ਦਾ ਫਿਊਚਰ ਜਿਹੜਾ ਆ ਉਹਦੇ ਵਿੱਚ ਪੈਸੇ ਦੇ ਲਈ ਇਹਨਾਂ ਨੂੰ ਜ਼ਰੂਰ ਹਾਰੇ ਕੱਢਣੇ ਪੈਣੇ ਆ। ਇਹੀ ਇੱਕ ਕਾਰਨ ਹੈਗਾ ਜਦੋਂ ਜਦੋਂ ਇਹਨਾਂ ਤੋਂ ਫੰਡ ਲੈਣੇ ਬੰਦ ਹੋ ਗਏ ਹਨਾ। ਜਿੱਦਾਂ ਹੁਣ ਦਿੱਲੀ ਤੋਂ ਆਏ ਆ ਖਾਨਾ ਸਾਹਿਬ, ਉਹਨਾਂ ਨੇ ਕਾਫੀ ਇਹਨਾਂ ਦਾ ਪੱਖ ਲਿਆ ਹਨਾ, ਜਦਕਿ ਖਾਨਾ ਸਾਹਿਬ ਉਹਨਾਂ ਨਾਲ ਇੱਕ ਵਾਰੀ ਮੈਂ ਇੰਟਰਵਿਊ ਕੀਤੀ ਸੀ ਹਨਾ। ਤੇ ਉਹਨਾਂ ਨੂੰ ਮੈਂ ਕਿਹਾ ਸੀ ਬਈ ਤੁਸੀਂ ਇੱਥੇ ਆ ਕੇ ਚੋਣ ਨੀ ਲੜੂਗੇ, ਵੀ ਸਾਡਾ ਦਿਲ ਨੀ ਕਰਦਾ ਵੀ ਅਸੀਂ ਪੰਜਾਬ ਦੇ ਵਿੱਚ ਵੀ ਚੋਣਾਂ ਲੜੀਏ, ਤੁਸੀਂ ਵੀ ਸਿੱਖ ਹੈਗੇ ਆ। ਤੇ ਉਹਨਾਂ ਨੇ ਇਹ ਔਨ ਰਿਕਾਰਡ ਕਿਹਾ ਸੀ ਬਈ ਭਾਪਿਆਂ ਨੂੰ ਕਿਸੇ ਨੇ ਵੋਟ ਕਿਸੇ ਨੇ ਪਾਉਣੀ ਭਾਪਿਆਂ ਨੂੰ ਹਨਾ। ਤੇ ਹੁਣ ਦੇਖੋ ਵੀ ਇਸ ਮਸਲੇ ਦੇ ਉੱਤੇ ਉਹ ਏਡੀ ਦੂਰੋਂ ਆ ਕੇ ਹਨਾ ਪੰਜਾਬ ਦੇ ਵਿੱਚ ਗੱਲ ਕੀਤੀ ਆ। ਇਹਦੇ ਪਿੱਛੇ ਕਈ ਰੀਜ਼ਨ ਹੋ ਜਾਂਦੇ ਆ, ਇਕੋਨਮੀਕਲੀ ਵੀ ਹੋ ਜਾਂਦੇ ਆ, ਸੋਸ਼ਲੀ ਵੀ ਹੋ ਜਾਂਦੇ ਆ, ਸਾਡਾ ਕੁਛ ਲੱਗਦਾ ਹੁੰਦਾ ਆ ਬੰਦਾ ਹਨਾ, ਪੋਲੀਟੀਕਲ ਵੀ ਹੋ ਜਾਂਦੇ ਆ ਕਿ ਕਿਸ ਪਾਰਟੀ ਦੇ ਨਾਲ ਸੰਬੰਧ ਰੱਖਦਾ ਉਹ ਪਾਰਟੀ ਵਾਲਾ ਹਨਾ। ਤੇ ਕਿਉਂਕਿ ਸੁਖਬੀਰ ਬਾਦਲ ਸਾਹਿਬ ਹੁਣ ਬਾਰ ਬਾਰ ਕਹਿ ਰਹੇ ਆ ਕਿ ਉਹਦੇ ਉੱਤੇ ਕੇਸ ਕੀਤਾ ਜਾਵੇ, ਜੇ ਉਹਦੀ ਜਗ੍ਹਾ ਤੇ ਕੋਈ ਹੋਰ ਖਾਸ ਉਹਨਾਂ ਦਾ ਹੁੰਦਾ ਸੀ ਇਹਨਾਂ ਨੇ ਚੁੱਪ ਹੋ ਜਾਣਾ ਸੀ, ਕਾਂਗਰਸੀਆਂ ਨੇ ਕਹਿਣਾ ਸੀ। ਇਸ ਕਰਕੇ ਜੇ ਤੁਸੀਂ ਕਹੋ ਕਿ ਪੋਲੀਟੀਕਲ ਲੀਡਰਾਂ ਦਾ ਇਹਨਾਂ ਦੇ ਨਾਲ ਜੀਵ ਜੰਤੂਆਂ ਦੇ ਨਾਲ ਪਿਆਰ ਹੁੰਦਾ ਹਨਾ, ਤੇ ਇਹ ਆਪਾਂ ਨੀ ਕਹਿ ਸਕਦੇ ਇਹਨਾਂ ਦਾ ਪਿਆਰ ਪਿਓਰ ਕੋਈ ਨੀ ਹੈਗਾ ਕਿਸੇ ਦੇ ਨਾਲ ਵੀ, ਇਹਨਾਂ ਦਾ ਪਿਆਰ ਸਿਰਫ ਇਹ ਹੈ ਕਿ ਕੁਰਸੀ ਜਿਹੜੀ ਆ ਉਹ ਮਿਲੀ ਰਹੇ। ਪਿਛਲੀ ਵਾਰ ਆਪਾਂ ਨੂੰ ਸ਼ਰਮਾ ਸਾਹਿਬ ਨੇ ਵੀ ਭੇਜੀ ਸੀਗੀ ਇੱਕ ਚੁਟਕਲਾ ਭੇਜਿਆ ਸੀ ਹਨਾ, ਤੇ ਨਾਲ ਉਹਨਾਂ ਨੇ ਇੱਕ ਫੋਟੋ ਵੀ ਭੇਜੀ ਸੀ ਕਿ ਉਹਨਾਂ ਨੇ ਕਿਹਾ ਵੀ ਹਰਸਿਮਰਤ ਕੌਰ ਬਾਦਲ ਹੋਣੀ ਕੁਰਸੀ ਜਿਹੜੀ ਆ ਉਹ ਛੱਡ ਨਹੀਂ ਰਹੇ ਤੇ ਵੋਟਾਂ ਜਿਹੜੀਆਂ ਆਉਣ ਵਾਲੀਆਂ। ਇਹੀ ਆ ਕਿ ਇਹਨੂੰ ਛੱਡਣਾ ਬੜਾ ਔਖਾ ਹੁੰਦਾ, ਇਹਦੇ ਪਾਉਣ ਵੇਲੇ ਬਹੁਤ ਪਾਪੜ ਵੇਲੇ ਜਾਂਦੇ ਆ, ਤੇ ਇਹਦੇ ਉੱਤੇ ਵੀ ਦੇਖੋ ਇੰਨੇ ਜੀਵ ਜੰਤੂ ਮਰੇ ਆ ਤੇ ਉਹਦੇ ਉੱਤੇ ਵੀ ਸਿਆਸਤ ਹੋਈ ਆ। ਇਹ ਬੜੀ ਇੱਕ ਦੁਖਦ ਜਿਹੜੀ ਘਟਨਾ ਆ ਉਹ ਹੋਈ ਆ। ਤੇ ਰਾਜਮਿੰਦਰ ਸਾਹਿਬ ਵੀ ਆਪਣੇ ਨਾਲ ਜੁੜ ਗਏ ਆ ਤੇ ਇਹਨਾਂ ਦੀ ਫੋਟੋ ਜਾਂ ਤੋਂ ਡਾਊਨਲੋਡ ਹੁੰਦੀ ਆ, ਤੇ ਉਦੋਂ ਤੱਕ ਆਪਾਂ ਇੱਕ ਗਾਣਾ ਸੁਣਦੇ ਆ ਤੇ ਗਾਣਾ ਸੁਣ ਕੇ ਬਾਅਦ ਦੋਸਤੋ ਫਿਰ ਜੁੜਦੇ ਆ, ਏਦਾਂ ਜੁੜੇ ਰਹੋ ਲਹਿਰਾ ਪ੍ਰੋਗਰਾਮ ਦੇ ਨਾਲ।
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ, ਸੁਣਨ ਲਈ ਮਨਪਸੰਦ ਗੀਤ, ਜੁੜੋ ਵੱਖ ਵੱਖ ਮਾਧਿਅਮ ਤੋਂ, ਕਰੋ ਈਮੇਲ ਰਿਕੁਐਸਟ @harmanradio.com ਤੇ ਜਾਂ ਕਰੋ ਜੁਆਇਨ ਟੈਲੀਗ੍ਰਾਮ +917508014489 ਤੇ ਜਾਂ ਕਰੋ ਕਲਿਕ telegram.me/harmanradioaustralia। ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ, ਸਾਡਾ ਫੋਨ ਨੰਬਰ ਹੈ +612859211 ਜਾਂ ਕਰੋ ਜੁਆਇਨ ਸਕਾਈਪ ਤੇ, ਸਾਡਾ ਸਕਾਈਪ ਲਿੰਕ ਹੈ harman.radio.com। ਸੁਣਦੇ ਰਹੋ ਆਵਾਜ਼ ਦੇ ਸੰਗ, ਜ਼ਿੰਦਗੀ ਦੇ ਸੰਗ, ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਪ੍ਰੋਗਰਾਮ ਚੱਲਦਾ ਲਹਿਰਾਂ ਤੇ ਤੁਸੀਂ ਹਰਮਨ ਰੇਡੀਓ ਦੇ ਨਾਲ ਸਾਂਝ ਬਣਾਈ ਹੋਈ ਹੈ ਤੇ ਮੈਂ ਦਲਜੀਤ ਸਿੰਘ ਇਸ ਦਿਨ ਤੋਂ ਤੁਹਾਡੇ ਦਰਮਿਆਨ ਹਾਜ਼ਰ ਹਾਂ ਜੀ। ਤੇ ਦੋਸਤੋ ਆਹ ਗਾਣਾ ਮੇਰਾ ਫੇਵਰੇਟ ਸੀ, ਇਹ ਗਾਣਾ ਜਿਹੜਾ ਤੁਸੀਂ ਜਾਣਦੇ ਹੋਣੇ ਆ ਵੀ ਇਹ ਰੰਜਨਾ ਦੁਆਰਾ ਗਾਇਆ ਗਿਆ ਤੇ ਮੈਨੂੰ ਇਸ ਗੱਲ ਦਾ ਬੜਾ ਅਫਸੋਸ ਰਹਿਣਾ ਆ ਕਿ ਜੇ ਹੁਣ ਅਸੀਂ ਅਜੋਕੇ ਵੇਲੇ ਦੀ ਗੱਲ ਕਰੀਏ ਮੈਨੂੰ ਲੱਗਦਾ ਵੀ ਰੰਜਨਾ ਤੋਂ ਸੁੰਦਰ ਕਿਸੇ ਦੀ ਆਵਾਜ਼ ਹੈ ਹੀ ਨੀ। ਹਾਲਾਂ ਤੁਸੀਂ ਵੀ ਧਿਆਨ ਦੇ ਨਾਲ ਸੁਣਿਓ, ਏਡੀ ਸੁੰਦਰ ਆਵਾਜ਼ ਮੈਨੂੰ ਨੀ ਲੱਗਦਾ ਕਿ ਕਿਸੇ ਪੰਜਾਬਣ ਕੁੜੀ ਦੀ ਹੋਵੇ ਗਾਇਕਾ ਜਿਹੜੀ ਜਿਹੜੀਆਂ ਗਾਉਂਦੀਆਂ ਹੈਗੀਆਂ ਇੰਨੇ ਸੰਜਮ ਦੇ ਵਿੱਚ, ਇੰਨੇ ਠਹਿਰਾ ਦੇ ਵਿੱਚ ਤੇ ਉੱਤੋਂ ਸ਼ਬਦਾਵਲੀ ਵੀ ਇੰਨੀ ਵਧੀਆ ਪਰ ਜਿਹੜਾ ਮਿਲਦਾ ਕ੍ਰੈਡਿਟ ਆ ਉਹ ਇੰਨਾ ਮਿਲਿਆ ਨੀ ਰੰਜਨਾ ਜੀ ਉਹਨਾਂ ਨੂੰ। ਮੈਨੂੰ ਇਹ ਗੱਲ ਦਾ ਬੜਾ ਅਫਸੋਸ ਹੈ ਤੇ ਬਹੁਤ ਵਾਰੀ ਏਦਾਂ ਹੋਇਆ ਕਿ ਅਸੀਂ ਹੋਰਾਂ ਸਿੰਗਰਸ ਜਾਂ ਹੈਗੇ ਆ, ਮੈਂ ਏਦਾਂ ਨੀ ਕਹਿੰਦਾ ਕਿ ਉਹਨਾਂ ਨਾਲ ਗਲਤ ਕੀਤਾ, ਜਿਹੜੇ ਵਧੀਆ ਆ ਮੈਂ ਬੈਲਬੇਸ਼ਰ ਮੈਂ ਸਾਰਿਆਂ ਦਾ, ਪਰ ਰੰਜਨਾ ਉਹਨਾਂ ਨੂੰ ਜ਼ਿਆਦਾ ਕੁਛ ਮਿਲਦਾ ਸੀ ਉਹਨਾਂ ਦਾ ਹੱਕ। ਬਹੁਤ ਸਾਰੇ ਸਰੋਤੇ ਜਿਹੜੇ ਉਹਨਾਂ ਦਾ ਨਾਮ ਤੱਕ ਨੀ ਜਾਣਦੇ ਹੁੰਦੇ ਹਨਾ, ਤੇ ਪਹਿਲੀਆਂ ਦੇ ਵਿੱਚ ਕੋਈ ਵੀ ਪ੍ਰੋਗਰਾਮ ਹੁੰਦਾ ਸੀ ਜਲੰਧਰ ਦੂਰਦਰਸ਼ਨ ਦਾ, ਚਾਹੇ ਉਹ ਨਵੇਂ ਸਾਲ ਦਾ ਪ੍ਰੋਗਰਾਮ ਹੁੰਦਾ ਸੀ ਜਾਂ ਕੋਈ ਵੈਸੇ ਕੋਈ ਵਧੀਆ ਪ੍ਰੋਗਰਾਮ ਉਹ ਬਣਾਉਂਦੇ ਹੁੰਦੇ ਸੀ, ਤੇ ਉਸ ਵੇਲੇ ਰੰਜਨਾ ਜੀ ਹੁਣੀ ਜਾਣੀ ਇੱਕ ਮੇਨ ਅੰਗ ਹੁੰਦਾ ਸੀ ਤੇ ਲੋਕੀ ਵੇਟ ਕਰਦੇ ਹੁੰਦੇ ਸੀ ਉਹਨਾਂ ਦੀ ਆਵਾਜ਼ ਦਾ ਹਨਾ। ਤੇ ਆਪਾਂ ਇਸ ਕਰਕੇ ਗਾਣਾ ਸੁਣਿਆ, ਮੇਰੀ ਕੋਸ਼ਿਸ਼ ਹੁੰਦੀ ਆ ਵੀ ਉਹਨਾਂ ਦਾ ਗਾਣਾ ਜਿਹੜਾ ਆ ਛੇਤੀ ਤੋਂ ਛੇਤੀ ਸੁਣਿਆ ਜਾਵੇ ਤੇ ਮੈਂ ਹਰ ਚੌਥੇ ਪੰਜਵੇਂ ਦਾ ਪ੍ਰੋਗਰਾਮ ਚ ਲਵਾ ਦਿੰਦਾ ਹੁੰਦਾ ਉਹਨਾਂ ਦਾ ਗਾਣਾ ਤੇ ਭਾਜੀ ਸਰਜੀਤ ਹੁਣੀ ਵੀ ਵੈਸੇ ਲਾਈਕ ਕਰਦੇ ਆ। ਤੇ ਅੱਗੇ ਆਪਣੇ ਨਾਲ ਚਾਹ ਸਾਹਿਬ ਹੁਣਾਂ ਨੇ ਨਿਊਜ਼ ਜਿਹੜੀ ਇੱਕ ਹੋਰ ਭੇਜੀ ਆ ਉਹ ਵੀ ਬਹੁਤ ਵਧੀਆ ਵੈਸੇ ਨਿਊਜ਼ ਹੈਗੀ ਆ। ਉਹਨਾਂ ਨੇ ਐਡੀਲੇਡ ਦੇ ਬਾਰੇ ਦੱਸਿਆ ਵੀ ਉੱਥੇ ਤਕਰੀਬਨ 30 ਸੰਸਥਾਵਾਂ ਉਹਨਾਂ ਨੇ ਇਕੱਠੇ ਹੋ ਕੇ ਪ੍ਰਣ ਕੀਤਾ ਕਿ ਸਾਲ 2020 ਤੱਕ ਸੜਕਾਂ ਤੇ ਗਲੀਆਂ ਦੇ ਵਿੱਚ ਰਹਿਣ ਵਾਲੇ ਜਿਹੜੇ ਲੋਕ ਆ ਉਹਨਾਂ ਨੂੰ ਢੁਕਵੀਆਂ ਥਾਵਾਂ ਦੇ ਉੱਤੇ ਤਬਦੀਲ ਕਰ ਦਿੱਤਾ ਜਾਵੇ। ਇਹ ਆਸਟ੍ਰੇਲੀਆ ਦਾ ਪ੍ਰਮੁੱਖ ਸ਼ਹਿਰ ਹੈ ਐਡੀਲੇਡ ਤੇ ਉੱਥੇ ਹੁਣ ਜਿਹੜੇ ਬੇਘਰੇ ਆ ਤੁਸੀਂ ਦੇਖਿਆ ਹੀ ਆ ਕਿ ਜਿੱਥੇ ਤੁਸੀਂ ਰਹਿੰਦੇ ਹੋ ਮੈਂ ਉੱਥੇ ਹੀ ਬਹੁਤ ਹੈਗੇ ਆ ਹੋਮਲੈਸ ਜਿਹੜੇ ਪੀਪਲ ਹੈਗੇ ਆ। ਪਰ ਐਡੀਲੇਡ ਦੇ ਵਿੱਚ ਇੱਕ ਬਹੁਤ ਵਧੀਆ ਪ੍ਰੋਜੈਕਟ ਚਲਾਇਆ, 30 ਦੇ ਗਰੀਬ ਸੰਸਥਾਵਾਂ ਨੇ, ਇਹਨਾਂ ਸਾਰੀਆਂ ਸੰਸਥਾਵਾਂ ਨੇ ਇਕੱਠੇ ਹੋ ਕੇ ਪ੍ਰਣ ਕੀਤਾ ਬਈ ਯਾਨੀ 2020 ਤੱਕ ਸੜਕਾਂ ਤੇ ਗਲੀਆਂ ਦੇ ਉੱਤੇ ਜਿਹੜੇ ਹੋਮਲੈਸ ਲੋਕ ਜਿਹੜੇ ਰਹਿੰਦੇ ਆ ਉਹਨਾਂ ਨੂੰ ਢੁਕਵੀਆਂ ਥਾਵਾਂ ਦੇ ਉੱਤੇ ਜਿਹੜਾ ਤਬਦੀਲ ਆ ਕਰ ਦਿੱਤਾ ਜਾਵੇ, ਕਿਉਂਕਿ ਅੱਜ ਕੱਲ੍ਹ ਜਿਹੜੀ ਕਾਫ਼ੀ ਠੰਡੀਆਂ ਰਾਤਾਂ ਚੱਲ ਰਹੀਆਂ ਆ ਐਡੀਲੇਅਰ ਦੇ ਵਿੱਚ ਵੀ ਤੇ ਇਸ ਵੇਲੇ ਦਰਜਨਾ ਹੀ ਜਿਹੜੇ ਸੇਵਾਦਾਰ ਆ ਉਹ ਕਾਰਜਸ਼ੀਲ ਹੈਗੇ ਉੱਥੇ। ਤੇ ਇੱਕ ਸੇਵਾਦਾਰ ਰੇਨੀ ਜੋਨਸ ਉਹਨਾਂ ਨੇ ਕਿਹਾ ਵੀ ਅਸੀਂ ਜਿਹੜੇ ਸਾਰੇ ਸ਼ਹਿਰ ਦੇ ਵਿੱਚ ਰਹਿਣ ਵਾਲੇ ਬੇਘਰੇ ਲੋਕਾਂ ਦੀ ਜਿਹੜੀ ਤਫਸੀਲ ਆ ਉਹ ਜਾਣਨ ਦੇ ਵਿੱਚ ਲੱਗੇ ਹੋਏ ਆ ਤੇ ਇਹਨਾਂ ਕਰਕੇ ਖਾਸ ਕਰਕੇ ਉਹ ਲੋਕ ਜਿਹੜੇ ਕਿ ਰਾਤ ਨੂੰ ਸੜਕਾਂ ਦੇ ਉੱਤੇ ਹੀ ਸੌਂਦੇ ਆ ਤੇ ਹੁਣ ਤੱਕ ਉਹਨਾਂ ਨੇ 143 ਲੋਕਾਂ ਦੀ ਪਹਿਚਾਣ ਕਰ ਲਈ ਆ। ਭਾਵੇਂ ਇਹ ਛੋਟਾ ਜਿਹਾ ਅੰਕੜਾ ਲੱਗਦਾ ਹੈ ਐਡੀਲੇਡ ਵਰਗੇ ਸ਼ਹਿਰ ਦੇ ਲਈ, ਪਰ ਮੁਲਕ ਭਰ ਦੇ ਵਿੱਚ ਤੁਸੀਂ ਦੇਖੋ ਵੀ ਪੂਰੇ ਆਸਟ੍ਰੇਲੀਆ ਦੇ ਵਿੱਚ ਲਗਭਗ 8,000 ਦੇ ਕਰੀਬ ਹੋਮਲੈਸ ਲੋਕ ਹੈਗੇ ਆ। ਤੁਸੀਂ ਆਪ ਦੇਖੋ ਆਪਾਂ ਸਵੇਰੇ ਟੈਂਪਰੇਚਰ ਦੀ ਵੀ ਗੱਲ ਕਰਦੇ ਸੀ 3 ਡਿਗਰੀ ਜਾਂ 4 ਡਿਗਰੀ ਮੈਲਬੋਰਨ ਸਿਡਨੀ ਐਡੀਲੇਡ, ਇੱਥੇ ਤਾਂ ਹੋਰ ਵੀ ਜ਼ਿਆਦਾ ਘਟਣਾ ਹੈ ਜੀ। ਖਾਸ ਤੌਰ ਤੇ ਆਪਾਂ ਤਸਮਾਨੀਆ ਦੀ ਗੱਲ ਕਰ ਲਈਏ ਉੱਥੇ ਬਹੁਤ ਘੱਟ ਜਾਂਦਾ, ਇਹੋ ਜਿਹਾ ਮੌਸਮ ਦੇ ਵਿੱਚ ਰਹਿਣਾ ਇਹ ਬੜਾ ਔਖਾ ਹੋ ਜਾਂਦਾ ਹਨਾ। ਪਰ ਇਹਨਾਂ ਨੇ ਇੱਕ ਪ੍ਰੋਜੈਕਟ ਜਿਹੜਾ ਚਲਾਇਆ ਉਹ ਹੈਗਾ ਐਡੀਲੇਡ ਜ਼ੀਰੋ। ਇਸ ਐਡੀਲੇਡ ਜ਼ੀਰੋ ਨਾਮੀ ਪ੍ਰੋਜੈਕਟ ਜਿਹੜਾ ਹੈਗਾ ਇਹਦੇ ਸਹਿ ਮੁਖੀ ਜਿਹੜੇ ਹੈਗੇ ਆ ਰੈਵਰੈਂਡ ਪੀਟਰ ਸੈਂਡੇਮਨ, ਉਹਨਾਂ ਦਾ ਕਹਿਣਾ ਕਿ ਇਹ ਵਾਲਾ ਅੰਕੜਾ ਪਹਿਲਾਂ ਦੇ ਜਿਹੜੇ ਅਨੁਮਾਨਿਤ ਅੰਕੜੇ ਉਹਨਾਂ ਤੋਂ ਕਿਤੇ ਜ਼ਿਆਦਾ ਨਿਕਲਿਆ ਤੇ ਸੇਵਾਦਾਰ ਜਿਹੜੇ ਇਸ ਵਲੰਟੀਅਰ ਜਿਹੜੇ ਲੱਗੇ ਹੋਏ ਆ ਇਹ ਨਾਮ ਦੇ ਆਧਾਰ ਤੇ ਸੰਪੂਰਨ ਜਿਹੜੀ ਇੱਕ ਸੂਚੀ ਆ ਉਹ ਤਿਆਰ ਕੀਤੀ ਜਾ ਰਹੀ ਆ, ਜਿਹਦਾ ਇੱਕ ਟੀਚਾ ਹੈਗਾ ਕਿ ਸ਼ਹਿਰ ਦੇ ਵਿੱਚੋਂ ਜਿਹੜੇ ਬੇਘਰੇ ਲੋਕ ਆ ਉਹਨਾਂ ਨੂੰ ਬਿਲਕੁਲ ਖਤਮ ਕਰ ਦਿੱਤਾ ਜਾਵੇ ਤੇ ਹੁਣ ਇੱਕ ਨਵਾਂ ਨਾਮ ਦਿੱਤਾ ਗਿਆ ਜਾਣੀ ਕਿ ਫੰਕਸ਼ਨਲ ਜ਼ੀਰੋ। ਤੇ ਇਹ ਜਿਹੜਾ ਫੰਕਸ਼ਨਲ ਜ਼ੀਰੋ ਨਵੀਂ ਪ੍ਰੋਜੈਕਟ ਹੈਗਾ ਇਹ ਯੂਨਾਈਟਿਡ ਸਟੇਟਸ ਵਿੱਚ ਲਈ ਇੱਕ ਮਾਡਲ ਦੇ ਉੱਤੇ ਆਧਾਰ ਤੇ ਜਾਣੀ ਅਮਰੀਕਾ ਵਿੱਚ ਇੱਦਾਂ ਕੰਮ ਹੋ ਚੁੱਕਾ ਤੇ ਉਹਦੇ ਬਹੁਤ ਵਧੀਆ ਨਤੀਜੇ ਨਿਕਲੇ ਸੀਗੇ ਤੇ ਉਹਦੇ ਉਸ ਪ੍ਰੋਜੈਕਟ ਤੋਂ ਹੀ ਇਹ ਜਿਹੜੀ ਉਸ ਦੀ ਜਾਣਕਾਰੀ ਦੀ ਮਦਦ ਦੇ ਨਾਲ ਹਰੇਕ ਵਿਅਕਤੀ ਨੂੰ ਉਹਦੀ ਜ਼ਰੂਰਤ ਅਨੁਸਾਰ ਜਿਹੜੀ ਮਦਦ ਆ ਉਹ ਦਿੱਤੀ ਜਾ ਰਹੀ ਆ। ਐਡੀਲੇਡ ਸ਼ਹਿਰ ਦੇ ਕਈ ਜਿਹੜੇ ਪਾਰਕ ਹੈਗੇ ਆ ਇੰਡੀਜੀਨੀਅਸ ਭਾਈਚਾਰੇ ਦੇ ਉਹਨਾਂ ਲੋਕਾਂ ਦੇ ਰਹਿਣ ਦੀ ਥਾਂ ਬਣਦੇ ਆ ਜੋ ਕਿ ਦੂਰ ਦੁਰਾਡੇ ਦੇ ਇਲਾਕਿਆਂ ਵਿੱਚੋਂ ਇੱਥੇ ਸ਼ਹਿਰ ਦੇ ਵਿੱਚ ਆਉਂਦੇ ਆ। ਪੀਟਰ ਸੈਨਮਨ ਨੇ ਇਹ ਵੀ ਕਿਹਾ ਕਿ ਇਸ ਪ੍ਰੋਜੈਕਟ ਦੇ ਦੁਆਰਾ ਅਜਿਹੇ ਕਦੀ ਕਦਾਈ ਆਉਣ ਵਾਲੇ ਲੋਕਾਂ ਲਈ ਵੀ ਇੱਕ ਠਹਿਰ ਦਾ ਇੰਤਜ਼ਾਮ ਜਿਹੜਾ ਹੋ ਸਕਦਾ ਆ। ਬਹੁਤ ਵਧੀਆ ਇਹ ਪ੍ਰੋਜੈਕਟ ਹੈਗਾ ਆ, ਸ਼ਲਾਘਾ ਕਰਨੀ ਬਣਦੀ ਆ ਤੇ ਖਾਸ ਕਰਕੇ ਆਪਾਂ ਨੂੰ ਵੀ ਇਹੋ ਜਿਹੀਆਂ ਜਿਹੜੀਆਂ ਚੈਰੀਟੇਬਲ ਸੰਸਥਾਵਾਂ ਹੈਗੀਆਂ ਜਿਹਨਾਂ ਬਾਰੇ ਆਪਾਂ ਨੂੰ ਪਤਾ ਲੱਗਦਾ, ਬਹੁਤ ਸਾਰੀਆਂ ਇੱਥੇ ਸੰਸਥਾਵਾਂ ਚੱਲਦੀਆਂ ਪਰ ਸਾਨੂੰ ਕਈ ਵਾਰੀ ਪਤਾ ਨੀ ਲੱਗਦਾ ਉਹਨਾਂ ਦਾ ਹਨਾ। ਤੇ ਜੇ ਪਤਾ ਲੱਗੇ ਤੇ ਉਹਨਾਂ ਦੇ ਵਿੱਚ ਜ਼ਰੂਰ ਸ਼ਮੂਲੀਅਤ ਜਿਹੜੀ ਆ ਜ਼ਰੂਰ ਕਰਨੀ ਚਾਹੀਦੀ ਆ। ਇਹ ਵੀ ਇੱਕ ਤਰੀਕਾ ਹੈਗਾ ਆਪਣੇ ਆਪ ਨੂੰ ਦੱਸਣ ਦਾ, ਆਪਣੀ ਕਮਿਊਨਿਟੀ ਦੀ ਰੈਪ੍ਰੈਜੈਂਟੇਸ਼ਨ ਦਾ, ਕਿ ਅਸੀਂ ਜਦੋਂ ਰੈਪ੍ਰੈਜੈਂਟੇਸ਼ਨ ਦਵਾਂਗੇ ਤੇ ਉਸ ਵੇਲੇ ਜਿਹੜਾ ਸਾਡਾ ਨਾਂ ਹੈ ਆਪਣੇ ਆਪ ਹੋ ਜਾਣਾ। ਪਿਛਲੀ ਵਾਰ ਵੀ ਆਪਣੇ ਢੁੱਡੀ ਕੇ ਸਾਹਿਬ ਉਹਨਾਂ ਨੇ ਭੇਜਿਆ ਸੀਗਾ ਵੀ ਆਪਾਂ ਜਿਹੜਾ ਸਿੱਖੀਜ਼ਮ ਦੇ ਅਕੋਰਡਿੰਗ ਨੀ ਅਸੀਂ ਚੱਲਦੇ, ਅਸੀਂ ਕਈ ਵਾਰੀ ਕੀ ਕਰਦੇ ਹਾਂ ਬਦਨਾਮੀ ਜ਼ਿਆਦਾ ਕਰ ਦਿੰਦੇ ਹਾਂ। ਪਰ ਸਾਨੂੰ ਹੁਣ ਸ਼ਮੂਲੀਅਤ ਜਿਹੜੀ ਕਰਨੀ ਪੈਣੀ ਆ ਉਹਦੇ ਨਾਲ, ਖਾਸ ਤੌਰ ਤੇ ਆਸਟ੍ਰੇਲੀਆ ਵਰਗੇ ਸ਼ਹਿਰਾਂ ਦੇ ਵਿੱਚ ਜਿੱਥੇ ਕਿ ਅਜੇ ਅਸੀਂ ਨਵੇਂ ਆ, ਇੱਥੇ ਸਾਨੂੰ ਅਜੇ ਬਹੁਤ ਕੰਮ ਕਰਨ ਦੀ ਲੋੜ ਹੈਗੀ ਆ। ਇਹੋ ਜਿਹੇ ਜਿਹੜੇ ਪ੍ਰੋਜੈਕਟ ਆ ਇਹ ਸਾਡੇ ਵੈਸੇ ਵੀ ਧਰਮ ਦੇ ਅਕੋਰਡਿੰਗ ਆ, ਅਸੀਂ ਵੀ ਇਹੀ ਚਾਹੁੰਦੇ ਹਾਂ ਤੇ ਅਸੀਂ ਲੋੜਵੰਦਾਂ ਦੀ ਮਦਦ ਕੀਤੀ ਜਾਵੇ, ਹਨਾ। ਤੇ ਉਹ ਤਾਂ ਉਹੀ ਆ ਵੀ ਪੁੰਨ ਦਾ ਪੁੰਨ ਤੇ ਫਲੀਆਂ ਦੀਆਂ ਫਲੀਆਂ, ਤੇ ਇਸ ਕਰਕੇ ਜ਼ਰੂਰ ਹੈ ਇੱਦਾਂ ਦੇ ਜਿਹੜੇ ਪ੍ਰੋਜੈਕਟ ਹੈਗੇ ਆ ਉਹ ਜ਼ਰੂਰ ਸਾਂਝੇ ਹੋਣੇ ਚਾਹੀਦੇ ਆ, ਤੇ ਉਹਨਾਂ ਦੇ ਵਿੱਚ ਜਿਹੜਾ ਸ਼ਮੂਲੀਅਤ ਆ ਉਹ ਜ਼ਰੂਰ ਕੀਤੀ ਜਾਣੀ ਚਾਹੀਦੀ ਆ। ਤੇ ਰਾਜਮਿੰਦਰ ਸਿੰਘ ਜੀ ਉਹਨਾਂ ਨੇ ਇੱਕ ਭੇਜਿਆ ਸੀਗਾ, ਬਹੁਤ ਵਧੀਆ ਮੈਸੇਜ ਇਹਨਾਂ ਦਾ ਵੀ ਮੈਨੂੰ ਲੱਗਾ, ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਕਹਿੰਦੇ ਵੀ ਡੋਂਟ ਪ੍ਰੂਵ ਯੋਰ ਸੈਲਫ ਐਵਰੀ ਵੇਅਰ, ਆਪਣੇ ਆਪ ਨੂੰ ਹਰ ਜਗ੍ਹਾ ਦੇ ਉੱਤੇ ਪ੍ਰੂਵ ਕਰਨ ਦੀ ਕੋਸ਼ਿਸ਼ ਨਾ ਕਰੋ। ਯਾਨੀ ਮਤਲਬ ਕੀ ਆ ਕਿ ਹਰ ਜਗ੍ਹਾ ਦੇ ਉੱਤੇ ਆਪਣੇ ਆਪ ਨੂੰ ਸਹੀ ਨਾ ਕਹੋ ਕਿ ਮੈਂ ਹੀ ਸਹੀ ਹਾਂ, ਮੈਂ ਹੀ ਸਹੀ ਹਾਂ। ਉਹਨਾਂ ਨੇ ਇੱਕ ਬਹੁਤ ਵਧੀਆ ਫੋਟੋ ਭੇਜੀ ਆ, ਫੋਟੋ ਦੇ ਵਿੱਚ ਕੀ ਆ ਕਿ ਚਾਰ ਕੁੱਤੇ ਆ ਤੇ ਇੱਕ ਚੀਤਾ ਆ। ਇਹਦੇ ਵਿੱਚ ਇਹ ਕਿਹਾ ਆ ਗਿਆ ਵੀ ਯਾਨੀ ਇੱਕ ਕੋਆਰਡੀਨੇਟਰ ਬੰਦਾ ਜਿਹੜਾ ਕੋਈ ਕਰ ਰਿਹਾ ਵੀ ਚੀਤੇ ਦੀ ਦੌੜ ਲਵਾਉਣੀ ਆ ਕੁੱਤਿਆਂ ਦੇ ਨਾਲ, ਵੀ ਦੇਖਦੇ ਆ ਵੀ ਕੁੱਤੇ ਜਿੱਤਦੇ ਆ ਕਿ ਚੀਤਾ ਜਿੱਤਦਾ। ਕੁੱਤੇ ਜਿਹੜੇ ਆਪਣੀ ਲਾਈਨ ਦੇ ਉੱਤੇ ਐਨ ਬਰਾਬਰ ਖੜੇ ਆ, ਪਰ ਚੀਤਾ ਜਿਹੜਾ ਆ ਉਹ ਪਿੱਛੇ ਬੈਠਾ ਆ ਆਰਾਮ ਨਾਲ, ਜਾਣੀ ਜਿੱਦਾਂ ਵੀ ਉਹਨੇ ਦੌੜਨਾ ਹੀ ਨੀ ਹੈਗਾ। ਉਹ ਬਿਲਕੁਲ ਹੀ ਨੀ ਚੀਤਾ ਜਿਹੜਾ ਮੂਵ ਕੀਤਾ, ਚੀਤਾ ਬਿਲਕੁਲ ਚੁੱਪ ਚਾਪ ਬੈਠਾ ਹੋਇਆ ਆ। ਤੇ ਜਦੋਂ ਪੁੱਛਿਆ ਗਿਆ ਵੀ ਇਹ ਕਾਹਤੇ ਬੈਠਾ ਹੋਇਆ ਆ, ਤੇ ਉਹ ਕੋਆਰਡੀਨੇਟਰ ਨੇ ਇਹੀ ਦੱਸਿਆ ਕਿ ਉਹ ਕਹਿੰਦਾ ਵੀ ਕਦੀ ਕਦੀ ਇੱਦਾਂ ਹੁੰਦਾ ਆ ਵੀ ਆਪਣੇ ਆਪ ਜੇ ਤੁਸੀਂ ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਆ, ਐਕਚੁਲੀ ਉਹ ਜਿਹੜੀ ਆ ਆਪਣੀ ਇਨਸਲਟ ਹੁੰਦੀ ਆ, ਹਨਾ। ਤੇ ਯਾਨੀ ਚੀਤੇ ਨੇ ਸੋਚਿਆ ਵੀ ਇਹਨਾਂ ਨਾਲ ਮੈਂ ਦੌੜ ਲਾਉਣੀ ਆ, ਹਨਾ। ਇਸ ਕਰਕੇ ਬਹੁਤ ਵਧੀਆ ਇਹ ਹੈਗਾ ਕਿ ਹਰ ਜਗ੍ਹਾ ਦੇ ਉੱਤੇ ਕਈ ਵਾਰੀ ਕੀ ਹੁੰਦਾ ਕਿ ਚੁੱਪ ਦੇ ਵਿੱਚ ਇਹ ਭੱਲੀ ਹੁੰਦੀ ਆ, ਇਹ ਵੀ ਆਪਾਂ ਕਹਿ ਸਕਦੇ ਹਾਂ। ਤੇ ਕਈ ਵਾਰੀ ਸਾਨੂੰ ਪ੍ਰੂਫ ਜਿਹੜਾ ਆ ਨਹੀਂ ਕਰਨਾ ਚਾਹੀਦਾ ਕਿਸੇ ਦੇ ਨਾਲ, ਸਾਨੂੰ ਪਤਾ ਹੁੰਦਾ ਕਿ ਅਸੀਂ ਕੀ ਆ। ਖੈਰ ਤੇ ਅੱਛਾ ਜੀ, ਜੱਸੀ ਭਾਟੀਆ ਸਾਹਿਬ ਆਪਣੇ ਨਾਲ ਜੁੜੇ ਆ, ਪ੍ਰੋਗਰਾਮ ਕਹਿੰਦੇ ਬਹੁਤ ਵਧੀਆ ਚੱਲ ਰਿਹਾ ਜੀ, ਗਾਣਾ ਕਹਿੰਦੇ ਬਹੁਤ ਵਧੀਆ ਲੱਗਾ ਉਹਨਾਂ ਨੂੰ ਰੰਜਨਾ ਜੀ ਦਾ। ਉਹਨਾਂ ਨੇ ਕਿਹਾ ਵੀ ਕਿਰਪਾ ਕਰਕੇ ਦੂਜਾ ਗਾਣਾ ਸੁਰਮੇ ਦੀ ਡੱਬੀ ਸੁਣਾ ਦਿਓ ਜੀ, ਰੰਜਨਾ ਜੀ ਦਾ ਜ਼ਰੂਰ ਸੁਣਾਵਾਂਗੇ ਜੀ। ਸੁਰਮੇ ਦੀ ਡੱਬੀ ਕਈ ਵਾਰੀ ਇਸ ਪ੍ਰੋਗਰਾਮ ਦੇ ਵਿੱਚ ਸੁਣਾਇਆ ਆ, ਪਰ ਅਗਲਾ ਜਿਹੜਾ ਗਾਣਾ ਆ ਉਹ ਵੀ ਆਪਾਂ ਸੁਣਾਉਣਾ ਆ, ਬਹੁਤ ਵਧੀਆ ਗਾਣਾ ਉਹ ਹੈਗਾ। ਤੇ ਉਦੋਂ ਬਾਅਦ ਵਿੱਚ ਆਪਾਂ ਸਾਡੇ ਇਸ ਪ੍ਰੋਗਰਾਮ ਵਿੱਚ ਆਪਾਂ ਜ਼ਰੂਰ ਸੁਣਾ ਦੇਵਾਂਗੇ ਵੀ ਸੁਰਮੇ ਦੀ ਡੱਬੀ ਵਿੱਚ ਰੱਖ ਮੁੰਡਿਆ। ਤੇ ਇਹਦੇ ਵਿੱਚ ਇਹ ਵੀ ਕਿ ਤੁਸੀਂ ਸ਼ਬਦਾਵਲੀ ਦੇ ਉੱਤੇ ਵੀ ਜ਼ਰੂਰ ਝਾਤ ਜਿਹੜੀ ਮਾਰੋ, ਤੇ ਹੁਣ ਤਾਂ ਫਰਮੇ ਦੀਆਂ ਡੱਬੀਆਂ ਮੈਨੂੰ ਲੱਗਦਾ ਵੀ ਬਹੁਤ ਪੁਰਾਣੀਆਂ ਗੱਲਾਂ ਹੋ ਗਈਆਂ, ਹਨਾ। ਤੇ ਦੰਦਾਸੇ ਵੀ ਇੱਕ ਦਿਨ ਗੱਲ ਚੱਲ ਰਹੀ ਸੀ ਕਿ ਆਪਣੇ ਲਿਪਸਟਿਕ ਹੁੰਦੀ ਆ ਦੰਦਾਸਾ, ਹਨਾ। ਤੇ ਦੰਦਾਸਾ ਜਿਹੜਾ ਆ ਉਹ ਤੁਸੀਂ ਦੇਖਿਆ ਹੋਣਾ ਵੀ ਉਦੋਂ ਆਉਂਦੇ ਹੁੰਦੇ ਸੀ, ਬਣਜਾਰੇ ਆਉਂਦੇ ਹੁੰਦੇ ਸੀ, ਉਹ ਦਿੰਦੇ ਹੁੰਦੇ ਸੀ, ਹਨਾ। ਤੇ ਉਹ ਦੰਦਾਸਾ ਵੀ ਜਿਹੜਾ ਆ ਹੁਣ ਉਹ ਪੁਰਾਣੀਆਂ ਵੇਲਿਆਂ ਚ ਗੱਲਾਂ ਚਲੇ ਗਈਆਂ, ਪਰ ਕਦੀ ਕਦਾਈ ਇਹੋ ਜਿਹੇ ਜਿਹੜੇ ਗੀਤ ਹੁੰਦੇ ਆ ਉਹਨਾਂ ਦੇ ਵਿੱਚ ਕੁਛ ਇੱਦਾਂ ਦੀ ਸ਼ਬਦਾਵਲੀ ਮਿਲਦੀ ਆ ਕਿ ਉਹ ਪੁਰਾਣਾ ਵੇਲਾ ਆਪਾਂ ਨੂੰ ਚੇਤਾ ਆ ਜਾਂਦਾ। ਚਲੋ ਸਿੱਖਣਾ ਨਾ ਸਿੱਖਣਾ ਉਹ ਤਾਂ ਬਾਅਦ ਦੀ ਗੱਲ ਹੈ, ਪਰ ਚੇਤਾ ਜ਼ਰੂਰ ਆ ਜਾਂਦਾ ਵੀ ਕਦੀ ਉਹ ਵੀ ਵੇਲੇ ਹੁੰਦੇ ਸੀ, ਹਨਾ। ਤੇ ਇਸ ਕਰਕੇ ਆਪਣੀਆਂ ਯਾਦਾਂ ਉਹਨਾਂ ਨੂੰ ਸਮੇਟ ਕੇ ਜ਼ਰੂਰ ਰੱਖਣਾ ਚਾਹੀਦਾ, ਬਹੁਤ ਵਧੀਆ ਚੀਜ਼ ਹੁੰਦੀ ਯਾਦਾਂ ਵੀ, ਹਨਾ। ਕਿ ਪੁਰਾਣੇ ਵੇਲਿਆਂ ਨੂੰ ਯਾਦ ਕਰਨਾ ਇਹ ਵੀ ਇੱਕ ਤਰ੍ਹਾਂ ਦੇ ਨਾਲ ਹਿੰਮਤ ਤੇ ਆਪਣੇ ਆਪ ਨੂੰ ਸੰਤੁਸ਼ਟੀ, ਜਿੱਦਾਂ ਇੱਕ ਫਿਲਮ ਦੇਖਣ ਦੇ ਵਿੱਚ ਮਜ਼ਾ ਆਉਂਦਾ ਆ, ਲੋਕਾਂ ਨੂੰ ਮਿਲ ਕੇ ਮਜ਼ਾ ਆਉਂਦਾ, ਜਾਂ ਹੋਰ ਸਪੋਰਟਸ ਦੇ ਵਿੱਚ ਮਜ਼ਾ ਆਉਂਦਾ, ਇੱਦਾਂ ਪੁਰਾਣੀਆਂ ਗੱਲਾਂ ਯਾਦ ਕਰਨ ਦੇ ਵਿੱਚ ਵੀ ਬੜਾ ਮਜ਼ਾ। ਇਹ ਜਿਹੜਾ ਇੱਦਾਂ ਆ ਕਿ ਹਰ ਬੰਦੇ ਨੂੰ ਮਜ਼ਾ ਦੇ ਜਾਂਦੀਆਂ ਯਾਦਾਂ ਜਿਹੜੀਆਂ, ਇਹ ਇਹਦੇ ਵਿੱਚ ਕੋਈ ਵੀ ਬੰਦਾ ਆ, ਚਾਹੇ ਜਿੱਦਾਂ ਦਾ ਮਰਜ਼ੀ ਸੁਭਾਅ ਹੈਗਾ, ਚਾਹੇ ਰਿਊਡ ਹੈਗਾ ਆ, ਚਾਹੇ ਕੋਈ ਹੋਰ ਹੈਗਾ ਆ, ਪਰ ਉਹਨੂੰ ਯਾਦਾਂ ਜਿਹੜੀਆਂ ਹਮੇਸ਼ਾ ਜਿਹੜੀਆਂ ਚੰਗੀਆਂ ਲੱਗਦੀਆਂ ਆ। ਇਸ ਕਰਕੇ ਇਹ ਜਿਹੜੇ ਗਾਣਿਆਂ ਦੇ ਵਿੱਚ ਕੁਛ ਗੱਲਾਂ ਇੱਦਾਂ ਵੀ ਹੋ ਜਾਂਦੀਆਂ ਕਿ ਯਾਦ ਜ਼ਰੂਰ ਆਪਾਂ ਨੂੰ ਕਰਵਾਉਂਦੀਆਂ। ਤੇ ਰਾਜਮਿੰਦਰ ਸਿੰਘ ਜੀ ਉਹਨਾਂ ਨੇ ਗਾਣਾ ਸੁਣਨ ਦੀ ਫਰਮਾਇਸ਼ ਕੀਤੀ, ਉਹਨਾਂ ਨੇ ਉਹ ਕਹਿੰਦੇ ਵੀ ਵੀਰ ਜੀ ਸੁਰਿੰਦਰ ਕੌਰ ਤੇ ਰੰਗੀਲਾ ਜੀ ਦਾ ਗੀਤ ਰੋਂਦੀਆਂ ਨੂੰ ਰੋਣ ਦਿਓ ਜੀ, ਮਿਹਰਬਾਨੀ ਹੋਵੇਗੀ। ਤੇ ਜ਼ਰੂਰ ਜੀ ਇਹ ਵੀ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਪ੍ਰੋਗਰਾਮ ਦੇ ਵਿੱਚ ਆਪਾਂ ਸੁਣਾਈਏ ਤੁਹਾਨੂੰ ਗਾਣਾ। ਤੇ ਅਗਲਾ ਗਾਣਾ ਆਪਾਂ ਸੁਣਦੇ ਹਾਂ ਤੇ ਉਦੋਂ ਬਾਅਦ ਦੇ ਵਿੱਚ ਤੁਹਾਡੇ ਨਾਲ ਫੇਰ ਸੋਚੋ ਸਾਂਝ ਬਣਾਉਂਦੇ ਹਾਂ। ਇੱਦਾਂ ਜੁੜੇ ਰਹੋ ਲਹਿਰਾਂ ਪ੍ਰੋਗਰਾਮ ਦੇ ਨਾਲ ਹਰ ਮਰੇ ਦੇ ਉੱਤੇ।
ਸੋਚਣ ਵਾਲੀ ਗੱਲ ਹੈ ਕਿ ਸਾਨੂੰ ਆਪਣੇ ਆਪ ਨੂੰ ਸੁਧਾਰਨ ਲਈ ਨੇਤਾਵਾਂ ਅਤੇ ਬਾਬਿਆਂ ਦੀ ਲੋੜ ਕਿਉਂ ਪੈਂਦੀ ਹੈ, ਕਿਉਂ? ਕਿਉਂਕਿ ਅਸੀਂ ਆਪਣੇ ਦਿਮਾਗ ਤੋਂ ਕੰਮ ਨਹੀਂ ਲੈਂਦੇ, ਸੁਧਾਰ ਅਸੀਂ ਆਪਣੇ ਆਪ 'ਚ ਕਰਨਾ ਹੁੰਦਾ ਹੈ ਤੇ ਸਹਾਰਾ ਚਾਲਬਾਜ਼ ਤੇ ਜਾਲਸਾਜ਼ ਲੋਕਾਂ ਤੋਂ ਤੱਕਦੇ ਹਾਂ। ਪਤਾ ਨਹੀਂ ਕਿਉਂ ਸਾਨੂੰ ਨਾਰਿਆਂ ਅਤੇ ਮੁਜ਼ਾਰਿਆਂ ਦਾ ਰਾਹ ਫੜਨਾ ਪੈਂਦਾ ਹੈ। ਸੋਚੋ, ਵਿਚਾਰ ਮਿੱਟੂ ਬਣਾ, ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।
ਸਾਰੇ ਤਾਰੇ ਨੀ ਇੱਕ ਗੱਲ ਤੇਰੇ ਬਾਰੇ ਪੁੱਛਦੇ ਨੇ ਸਾਰੇ ਨੀ ਦਿਨੇ ਸਾਰੇ ਫੁੱਲ ਤੇ ਰਾਤੀ ਸਾਰੇ ਤਾਰੇ ਨੀ ਬੈਕ ਨੀਲੇ ਨੀਲੇ ਅੰਬਰਾਂ ਦੀ ਛਾਂ ਲਿਖਿਆ ਬੈਕ ਨੀਲੇ ਨੀਲੇ ਅੰਬਰਾਂ ਦੀ ਛਾਂ ਲਿਖਿਆ ਨੀ ਤੇਰਾ ਕੱਲੇ 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 ਤਾਰੇ ਉੱਤੇ ਨਾ ਲਿਖਿਆ ਕੱਲੇ ਕੱਲੇ ਤਾਰੇ ਉੱਤੇ ਨਾ ਲਿਖਿਆ
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾ ਤੇ ਤੁਸੀਂ ਹਰਮਨ ਰੇਡੀਓ ਦੇ ਨਾਲ ਸਾਂਝ ਜਿਹੜੀ ਆ ਬਣਾਈ ਹੋਈ ਹੈ ਤੇ ਦੋਸਤੋ ਇੱਕ ਅਵਤਾਰ ਸਿੰਘ ਸੌਜਾ ਹੁਣਾਂ ਦਾ ਇੱਕ ਆਰਟੀਕਲ ਜਿਹੜਾ ਸਾਡੇ ਨਾਲ ਇੱਕ ਕਹਾਣੀ ਜਿਹੜੀ ਜ਼ਰੂਰ ਸਾਂਝੀ ਕਰਨੀ ਹੈ ਇੱਕ ਦਿਨ ਸੈੱਲ ਫੋਨ ਤੋਂ ਬਗੈਰ ਪਰ ਆਪਾਂ ਥੋੜਾ ਜਿਹਾ ਪਹਿਲਾਂ ਹੋਰ ਗੱਲਾਂ ਕਰ ਲਈਏ ਦਸ ਕੁ ਮਿੰਟ ਤੱਕ ਗੱਲ ਕਰਦੇ ਹਾਂ ਇਹਦੇ ਬਾਰੇ ਵੀ ਇੱਕ ਦਿਨ ਤੁਸੀਂ ਵੀ ਦੇਖਿਆ ਹੋਣਾ ਮੋਬਾਈਲ ਫੋਨ ਤੋਂ ਜਿਹੜਾ ਹੁਣ ਔਖਾ ਹੀ ਹੋ ਗਿਆ ਨਾ ਕੰਮ ਤੇ ਕਦੀ ਹੁੰਦਾ ਸੀ ਵੇਲਾ ਤੇ ਕਾਫੀ ਗੱਲਾਂ ਬਾਤਾਂ ਹੁੰਦੀਆਂ ਸੀ ਹੋਰ ਬੜੇ ਸਾਧਨ ਸੀ ਲੋਕਾਂ ਨੂੰ ਮਿਲਣਾ ਵਧੀਆ ਲੱਗਦਾ ਸੀ ਭਾਈਚਾਰਕ ਏਕਤਾ ਹੁੰਦੀ ਸੀ ਪਰ ਹੁਣ ਜਦੋਂ ਦਾ ਮੋਬਾਈਲ ਆਇਆ ਨਾ ਤੇ ਹੰਸਾ ਹੰਸ ਤੁਸੀਂ ਹੁਣੇ ਗਾਣਾ ਸੁਣਿਆ ਬਹੁਤ ਵਧੀਆ ਗਾਣਾ ਸੀ ਇਹਨਾਂ ਦਾ ਇੱਕ ਹੋਰ ਗਾਣਾ ਸੀਗਾ ਵੀ ਅਸੀਂ ਚਿੱਠੀਆਂ ਪਾਉਣੀਆਂ ਭੁੱਲ ਗਏ ਜਦੋਂ ਦਾ ਟੈਲੀਫੋਨ ਲੱਗਿਆ ਹਨਾ ਤੇ ਟੈਲੀਫੋਨ ਤੋਂ ਬਾਅਦ ਹੁਣ ਮੋਬਾਈਲ ਆਏ ਨੇ ਤਾਂ ਜਾਣੀ ਬੋਲਚਾਲ ਵੀ ਬੰਦ ਕਰਾ ਦਿੱਤੀ ਟੈਲੀਫੋਨ ਨੇ ਤਾਂ ਸਿਰਫ ਚਿੱਠੀਆਂ ਬੰਦ ਕਰਾਈਆਂ ਸੀ ਤੇ ਹੁਣ ਫੋਨ ਦੇ ਨਾਲ ਤਾਂ ਬੜਾ ਕੰਮ ਜਿਹੜਾ ਔਖਾ ਹੋ ਗਿਆ ਕਿਉਂਕਿ ਜਦੋਂ ਤੁਸੀਂ ਕਿਸੇ ਦੇ ਘਰ ਵੀ ਚਲੇ ਜਾਓ ਹਨਾ ਜਦੋਂ ਮਾੜਾ ਜਿਹਾ ਬ੍ਰੇਕ ਆਉਂਦੀ ਜਾਂ ਪੌਜ਼ ਆਉਂਦਾ ਆ ਅਸੀਂ ਆਪਣਾ ਮੋਬਾਈਲ ਖੁੱਲ ਕੇ ਬਹਿ ਜਾਂਦੇ ਹਾਂ ਤੇ ਉਹਦੇ ਉੱਤੇ ਜੇ ਹੋਰ ਨੀ ਕੁਛ ਤੇ ਫੇਸਬੁੱਕ ਤਾਂ ਹੈਗਾ ਹੀ ਆ ਤੇ ਇਹ ਬੜਾ ਇੰਟਰਸਟਿੰਗ ਇਹ ਵੀ ਇੱਕ ਤਰ੍ਹਾਂ ਦਾ ਨਸ਼ਾ ਹੀ ਆ ਕਿ ਇਹ ਸਾਨੂੰ ਕੋਈ ਛੱਡਣ ਨੀ ਦਿੰਦਾ ਹਨਾ ਤੇ ਕਈ ਵਾਰੀ ਕੀ ਹੁੰਦਾ ਹੈ ਕਿ ਗੱਲਾਂ ਜਿਹੜੀਆਂ ਆ ਉਹ ਨਹੀਂ ਕਈ ਵਾਰੀ ਚੱਲ ਸਕਦੀਆਂ ਜਾਂ ਇੱਕ ਜਿਹੜਾ ਬੰਦਾ ਹੁੰਦਾ ਉਹ ਥੋੜੀ ਜਿਹੀ ਰਿਜ਼ਰਵ ਨੇਚਰ ਦਾ ਹੁੰਦਾ ਉਹ ਮਾੜਾ ਨੀ ਹੁੰਦਾ ਕਈ ਵਾਰੀ ਉਹਨੂੰ ਗੱਲਾਂ ਹੀ ਨੀ ਆਉਂਦੀਆਂ ਹੁੰਦੀਆਂ ਹਨਾ ਕਈ ਬੰਦੇ ਹੁੰਦੇ ਆ ਉਹ ਬੋਲਦੇ ਹੀ ਬਹੁਤ ਜ਼ਿਆਦਾ ਹੁੰਦੇ ਆ ਦੂਜਾ ਬੰਦਾ ਕਹਿੰਦਾ ਹੁੰਦਾ ਆ ਵੀ ਹੁਣ ਇਹ ਚੁੱਪ ਕਰ ਜਾਣ ਤੇ ਉਹਦੇ ਲਈ ਫਿਰ ਉਹ ਫੇਰ ਮੋਬਾਈਲ ਦਾ ਜਿਹੜਾ ਸਹਾਰਾ ਲੈਂਦਾ ਤੇ ਇਹਦੇ ਨਾਲ ਕੀ ਹੋਇਆ ਕਿ ਇਹਦੇ ਵਿੱਚ ਜਿੱਦਾਂ ਜਿੱਦਾਂ ਜ਼ਿਆਦਾ ਅਸੀਂ ਟਾਈਮ ਜਿਹੜਾ ਆ ਸਪੈਂਡ ਕਰ ਰਹੇ ਹਾਂ ਮੋਬਾਈਲ ਦੇ ਨਾਲ ਉਹਦੇ ਨਾਲ ਨਿਰਾਸ਼ਾ ਵੀ ਜਿਹੜੀ ਆ ਜ਼ਿਆਦਾ ਸਾਡੇ ਜੀਵਨ ਦੇ ਵਿੱਚ ਵਧੀ ਆ ਖੈਰ ਇਸ ਆਰਟੀਕਲ ਨੂੰ ਆਪਾਂ ਥੋੜੀ ਦੇਰ ਦੇ ਬਾਅਦ ਜਿਹੜੀ ਗੱਲ ਹੈ ਜ਼ਰੂਰ ਆਪਾਂ ਕਰਾਂਗੇ ਇਸ ਮਾਮਲੇ ਦੇ ਉੱਤੇ ਪਰ ਆਪਾਂ ਅੱਜ ਦੀ ਜਿਹੜੀ ਖਬਰਾਂ ਦੇ ਉੱਤੇ ਜ਼ਰੂਰ ਥੋੜੀ ਜਿਹੀ ਝਾਤ ਜਿਹੜੀ ਮਾਰ ਲਈਏ ਬਈ ਕੁਮਾਰ ਸਵਾਮੀ ਹੁਣਾਂ ਨੇ ਸੱਤ ਦਿਨਾਂ ਦੇ ਅੰਦਰ ਦੂਜੀ ਸਰਕਾਰ ਜਾਣੀ ਜੇ ਕਹਿ ਲਓ ਬਣਾ ਲਈ ਆ ਕਰਨਾਟਕ ਦੇ ਵਿੱਚ ਲਟਕਵੀਂ ਵਿਧਾਨ ਸਭਾ ਤੁਹਾਨੂੰ ਪਤਾ ਹੀ ਆ, ਬੜਾ ਇੱਕ ਨਾਟਕ ਹੋਇਆ ਸੀ ਇਹਨਾਂ ਲੋਕਾਂ ਨੇ ਕਿਹਾ ਇਸ ਮਾਮਲੇ ਦੇ ਵਿੱਚ ਵੀ ਕਰਨਾਟਕ ਨੂੰ ਕਿਹਾ ਹੀ ਇਹ ਗਿਆ ਕਰ ਪਲੱਸ ਨਾਟਕ ਹਨਾ, ਤੇ ਨਾਟਕ ਹੀ ਹੋਇਆ ਉੱਥੇ। ਪਰ ਹੁਣ 12 ਮੁੱਖ ਵਿਰੋਧੀ ਇਕੱਠੇ ਕਰ ਦਿੱਤੇ ਆ ਕੁਮਾਰ ਸਵਾਮੀ ਨੇ। ਕੁਮਾਰ ਸਵਾਮੀ ਦਾ ਨਾਮ ਵੀ ਇਤਿਹਾਸ ਦੇ ਵਿੱਚ ਲਿਖਿਆ ਜਾਣਾ ਵੀ ਜਿਹੜੇ ਧੌਰ ਵਿਰੋਧੀ ਸੀਗੇ ਹਨਾ, ਤੇ ਉਹ ਸਾਰੇ ਜਿਹੜੇ ਆ ਇਕੱਠੇ ਹੋ ਗਏ ਆ। ਤੇ ਇਸ ਕਾਰਨ ਦਾ ਚਲੋ ਭਾਜਪਾ ਨੂੰ ਵੀ ਵੈਸੇ ਥੋੜਾ ਜਿਹਾ ਕ੍ਰੈਡਿਟ ਜਾਂਦਾ ਆ ਵੀ ਚਲੋ ਜਿਹਨਾਂ ਦੇ ਨਾਲ ਬੋਲਚਾਲ ਵੀ ਬੰਦ ਹੋਈ ਸੀ ਉਹਨਾਂ ਦੇ ਨਾਲ ਹੁਣ ਕੱਲ ਜੱਫੀਆਂ ਵੀ ਪੈ ਗਈਆਂ ਆ, ਤੇ 12 ਮੁੱਖ ਵਿਰੋਧੀ ਪਾਰਟੀਆਂ ਜਿਹੜੀਆਂ ਆ ਉਹ ਇਕੱਠੀਆਂ ਹੋਈਆਂ ਆ। ਵੈਸੇ ਇਸ ਮਾਮਲੇ ਦੇ ਵਿੱਚ ਮੈਂ ਅੱਗੇ ਵੀ ਐਗਜ਼ਾਮਪਲ ਦਿੰਦਾ ਵੀ ਅਟਲ ਬਿਹਾਰੀ ਵਾਜਪੇਈ ਹੁਣੀ ਹੁੰਦੇ ਸੀ ਸਰਕਾਰ ਚਲਾ ਕੇ ਗਏ ਆ, ਤੇ ਉਹਦੇ ਵਿੱਚ ਵੀ ਏਦਾਂ ਹੀ ਉਹਨਾਂ ਨੇ ਕਈ ਪਾਰਟੀਆਂ ਜਿਹੜੀਆਂ ਰਲਾ ਕੇ ਰੱਖੀਆਂ ਤੇ ਕਿਸੇ ਨੂੰ ਨਾਰਾਜ਼ ਨੀ ਕੀਤਾ ਹਨਾ। ਚਲੋ ਨਰਿੰਦਰ ਮੋਦੀ ਹੋਣਾ ਕੋਲ ਤਾਂ ਆਪਣਾ ਹੀ ਜਿਹੜਾ ਬਹੁਮਤ ਹੈਗਾ ਆ, ਪਰ ਇੰਨੇ ਲੋਕਾਂ ਨੂੰ ਜਿਹਨਾਂ ਨੂੰ ਪੋਲੀਟੀਕਲ ਜਿਹੜੇ ਮੰਤਵ ਆ ਉਹ ਡਿਫਰੈਂਟ ਹੈਗੇ ਆ, ਤੇ ਉਹਨਾਂ ਨੂੰ ਇੰਨਿਆਂ ਨੂੰ ਲੈ ਕੇ ਚੱਲਣਾ ਇਹ ਬੜੀ ਇੱਕ ਡਿਫੀਕਲਟ ਜੋਬ ਹੁੰਦੀ ਆ। ਤੇ ਖੈਰ ਦੇਖਦੇ ਆ ਵੀ ਕੁਮਾਰ ਸਵਾਮੀ ਜਿਹੜੇ ਹੈਗੇ ਆ ਉਹ ਕਿੰਨਾ ਕੁ ਚਿਰ ਇਹਨਾਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਆ। ਤੇ ਪਰ ਇਹ ਜਿਹੜੇ 12 ਮੁੱਖ ਵਿਰੋਧੀ ਪਾਰਟੀਆਂ ਆ ਉਹਨਾਂ ਦੇ ਜਿਹੜੇ ਲੀਡਰ ਆ ਉੱਥੇ ਪਹੁੰਚੇ ਆ, ਉਹਦੇ ਵਿੱਚ ਮਾਇਆਵਤੀ ਤੁਸੀਂ ਦੇਖ ਲਓ ਵੀ ਉਹਨਾਂ ਦੀ ਅਖਿਲੇਸ਼ ਯਾਦਵ ਦੇ ਨਾਲ ਕਿੰਨੀ ਜ਼ਿਆਦਾ ਲੱਗਦੀ ਰਹੀ ਹੁਣ ਤੱਕ। ਸਮਾਜਵਾਦੀ ਪਾਰਟੀ ਦੇ ਮੁਲਾਇਮ ਸਿੰਘ ਯਾਦਵ ਉਹਨਾਂ ਦੇ ਨਾਲ, ਕਲਾਮ ਦੁਆ ਕੁਛ ਨੀ ਸੀ ਹਨਾ, ਪਰ ਉਹ ਵੀ ਦੇਖ ਲਓ ਵੀ ਉੱਥੇ ਪਹੁੰਚੇ ਆ। ਤੇਜਸਵੀ ਯਾਦਵ ਜਿਹੜੇ ਆਪਣੇ ਲਾਲੂ ਪ੍ਰਸ਼ਾਦ ਯਾਦਵ ਉਹਨਾਂ ਦੇ ਆ, ਉਹਨਾਂ ਨੇ ਵੀ ਉੱਥੇ ਕੀਤਾ ਪਹੁੰਚੇ ਆ ਉੱਥੇ, ਤੇ ਕਾਮਰੇਡ ਵੀ ਸਾਰੇ ਜਿਹੜੇ ਆ ਉੱਥੇ ਪਹੁੰਚੇ ਆ। ਤੇ ਇਹ ਜਿਹੜਾ ਸਮਾਗਮ ਆ ਇੱਕ ਤਰ੍ਹਾਂ ਦੇ ਨਾਲ 2019 ਦੇ ਵਿੱਚ ਜਿਹੜੀ ਵੋਟਾਂ ਆ ਰਹੀਆਂ ਉਹਦੇ ਵਿੱਚ ਇੱਕ ਵਿਰੋਧੀ ਏਕਤਾ ਦਾ ਜਿਹੜਾ ਪੌਲਿਆ ਉਹ ਬਣਿਆ ਆ। ਤੇ ਇਸ ਸਮਾਰੋਹ ਦੇ ਵਿੱਚ ਰਾਜਪਾਲ ਜਿਹੜੇ ਹੈਗੇ ਆ ਬੜੇ ਵਿਵਾਦਾਂ ਦੇ ਵਿੱਚ ਰਹੇ ਆ, ਰਾਜਪਾਲ ਦੀ ਭੂਮਿਕਾ ਦੇ ਉੱਤੇ ਵੀ ਬੜੇ ਸਵਾਲ ਉੱਠੇ ਆ। ਬੱਜੂ ਭਾਈ ਵਾਲਾ ਉਹਨਾਂ ਨੇ ਵੈਸੇ ਦੇਖੋ ਕੁਮਾਰ ਸਵਾਮੀ ਤੇ ਪਰਮੇਸ਼ਰ ਨੂੰ ਅਹੁਦੇ ਦੇ ਭੇਤ ਜਿਹੜੇ ਆ ਗੁਪਤ ਰੱਖਣ ਦੀ ਸਹੁੰ ਚੁਕਾਈ ਆ। ਤੇ ਹੁਣ ਲੱਗਦਾ ਇਹ ਆ ਵੀ ਜਿਹੜੇ ਵਿਰੋਧੀ ਦਲ ਆ ਇਕੱਠੇ ਹੋ ਗਏ ਆ, ਤੇ ਪਹਿਲਾਂ ਤਾਂ ਚਾਹੇ ਉਹ ਆਪਾਂ ਹਰਿਆਣੇ ਦੀ ਗੱਲ ਕਰ ਲਈਏ ਤੇ ਚਾਹੇ ਉਹ ਉੱਤਰ ਪ੍ਰਦੇਸ਼ ਦੀ ਗੱਲ ਕਰ ਲਈਏ, ਉਹ ਬਹੁਤ ਲੋਕੀ ਇਹ ਗੱਲ ਕਹਿੰਦੇ ਆ ਕਿ ਮੋਦੀ ਦੀਆਂ ਇੰਨੀਆਂ ਨੀਤੀਆਂ ਜਾਂ ਅਮਿਤ ਸ਼ਾਹ ਦੀਆਂ ਬਹੁਤ ਸਾਰੀਆਂ ਨੀਤੀਆਂ ਵਧੀਆ ਸੀ ਕਿ ਲੋਕਾਂ ਨੇ ਵੋਟਾਂ ਜਿਹੜੀਆਂ ਉਹਨੂੰ ਪਾਈਆਂ, ਸਰਕਾਰਾਂ ਬਣਾਈਆਂ। ਪਰ ਜੇ ਆਪਾਂ ਹੋਰ ਵੀ ਥੋੜਾ ਜਿਹਾ ਗਹਿਰਾਈ ਦੇ ਵਿੱਚ ਜਾਈਏ ਕਿ ਅਸਲ ਦੇ ਵਿੱਚ ਵੋਟਾਂ ਦਾ ਜਿਹੜਾ ਖਲਾਰਾ ਜ਼ਿਆਦਾ ਪੈ ਗਿਆ, ਵੋਟਾਂ ਵੰਡ ਜ਼ਿਆਦਾ ਹੋ ਗਈਆਂ ਜਿਹਦੇ ਕਰਕੇ ਕਿ ਉਹਨਾਂ ਨੂੰ ਜਿਹੜਾ ਸਿੱਧਾ ਫਾਇਦਾ ਹੋਇਆ ਆ, ਚਾਹੇ ਉੱਤਰ ਪ੍ਰਦੇਸ਼ ਦੀ ਆਪਾਂ ਗੱਲ ਲੈ ਲਈਏ ਤੇ ਚਾਹੇ ਉਹ ਆਪਾਂ ਹਰਿਆਣੇ ਦੀ ਲੈ ਲਈਏ। ਤੇ ਜਦੋਂ ਇਹ ਵਿਰੋਧੀ ਧਿਰਾਂ ਏਦਾਂ ਇਕੱਠੀਆਂ ਹੋਈਆਂ ਆ ਤੇ ਸ਼ਾਇਦ ਹੁਣ ਲੱਗਦਾ ਆ ਕਿ ਹੁਣ 2019 ਵਾਲਾ ਜਿਹੜਾ ਸਾਲ ਆ ਉਹਦੇ ਵਿੱਚ ਮੋਦੀ ਸਾਹਿਬ ਦਾ ਥੋੜੀ ਔਖਾ ਹੋ ਸਕਦਾ ਆ। ਤੇ ਵੈਸੇ ਭਾਜਪਾ ਨੇ ਇਸ ਸਹੁੰ ਚੁੱਕ ਸਮਾਗਮ ਦਾ ਬਾਈਕਾਟ ਕੀਤਾ, ਤੇ ਪਾਰਟੀ ਜਿਹੜੀ ਆ ਬੀਜੇਪੀ ਬਹੁਜਨ ਆਪਣੀ ਭਾਰਤੀ ਜਨਤਾ ਪਾਰਟੀ ਉਹਨਾਂ ਨੇ ਕਿਹਾ ਵੀ ਗੱਠਜੋੜ ਸਰਕਾਰ ਜਿਹੜੀ ਆ ਇਹ ਇੱਕ ਅਨੈਤਿਕ ਤੌਰ ਤੇ ਬਣੀ ਆ, ਤੇ ਉਹਨਾਂ ਨੇ ਕੱਲ ਰਾਜ ਭਰ ਦੇ ਵਿੱਚ ਵਿਰੋਧ ਪ੍ਰਦਰਸ਼ਨ ਵੀ ਕੀਤੇ ਆ, ਐਸੇ ਕਾਲਾ ਦਿਨ ਇਹਨੂੰ ਕਿਹਾ ਉਹਨਾਂ ਨੇ। ਤੇ ਖੈਰ ਹੁਣ ਦੇਖਦੇ ਆ ਕਿ ਕਿੱਦਾਂ ਚੱਲਦਾ ਆ। ਤੇ ਦੂਜੇ ਪਾਸੇ ਜਿਹੜਾ ਆਪਾਂ ਪਾਣੀਆਂ ਦੀ ਗੱਲ ਕਰਦੇ ਸੀ, ਗ੍ਰੀਨ ਟ੍ਰਿਬਿਊਨਲ ਨੇ ਉਹ ਵੀ ਕੱਲ ਨੋਟਿਸ ਜਾਰੀ ਕਰ ਦਿੱਤਾ ਆ ਪੰਜਾਬ ਸਰਕਾਰ ਨੂੰ ਵੀ ਤੇ ਕੇਂਦਰ ਸਰਕਾਰ ਨੂੰ ਵੀ। ਤੇ ਉਧਰੋਂ ਜਿਹੜੇ ਪ੍ਰਦੂਸ਼ਣ ਦਾ ਜਿਹੜਾ ਮਾਮਲਾ ਆ ਉਹਦੇ ਵਿੱਚ ਜਿਹੜਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਹੈਗਾ ਆ ਉਹਨਾਂ ਨੇ ਚੱਡਾ ਮਿਲ ਮਾਲਕ ਦੇ ਜਿਹੜੇ ਮਾਲਕ ਆ ਉਹਨਾਂ ਨੂੰ ਤਲਬ ਵੀ ਕੀਤਾ ਆ। ਤੇ ਉਧਰੋਂ ਕੈਪਟਨ ਸਾਹਿਬ ਜਿਹੜੇ ਆ ਉਹ ਵੀ ਥੋੜੇ ਜਿਹਾ ਸਾਗਤ ਹੋਏ ਆ, ਤੇ ਕੱਲ ਉਹਨਾਂ ਨੇ ਨਿਰਦੇਸ਼ ਇਹ ਕਰ ਦਿੱਤਾ ਆ ਆਪਣੇ ਮੁੱਖ ਮੰਤਰੀ ਦੇ ਜਿਹੜੇ ਚੀਫ ਪ੍ਰਿੰਸੀਪਲ ਸਕੱਤਰ ਆ ਸੁਰੇਸ਼ ਕੁਮਾਰ, ਉਹਨਾਂ ਨੇ ਜਲ ਸਰੋਤ ਸਥਾਨਕ ਸਰਕਾਰਾਂ ਵਾਤਾਵਰਨ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਜਲ ਸਪਲਾਈ ਮਹਿਕਮੇ ਉਹਨਾਂ ਸਾਰੇ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਆ ਤੇ ਸਾਰੇ ਮਾਮਲੇ ਦੀ ਜਿਹੜੀ ਸਮੀਖਿਆ ਕੀਤੀ ਆ, ਤੇ ਨਾਲ ਦੀ ਨਾਲ ਉਹਨਾਂ ਦੇ ਭਵਿੱਖ ਦੀ ਵੀ ਰਣਨੀਤੀ ਬਣਾਈ ਆ ਤਾਂ ਕਿ ਜਿਹੜਾ ਅੱਗੇ ਤੋਂ ਇੱਦਾਂ ਨਾ ਹੋਵੇ। ਤੇ ਚੱਡਾ ਸ਼ੂਗਰ ਮਿਲ ਮਾਮਲੇ ਦੀ ਜਿਹੜੇ ਜਾਂਚ ਕਰ ਰਹੇ ਆ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੀਫ ਇੰਜੀਨੀਅਰ, ਉਹਨਾਂ ਦੀ ਰਿਪੋਰਟ ਤੋਂ ਇੱਕ ਦਿਨ ਬਾਅਦ ਹੀ ਬੋਰਡ ਦੇ ਜਿਹੜੇ ਚੇਅਰਮੈਨ ਅਕਾਲ ਸਿੰਘ ਪੰਨੂ ਉਹਨਾਂ ਨੇ ਮਿਲ ਮਾਲਕਾਂ ਨੂੰ ਆਪਣਾ ਪੱਖ ਰੱਖਣ ਲਈ ਕਿਹਾ ਆ। ਵੈਸੇ 24 ਘੰਟੇ ਦਾ ਸਮਾਂ ਦਿੱਤਾ ਗਿਆ ਆ, ਪਰ ਇਹ ਕਿਹਾ ਜਾ ਰਿਹਾ ਆ ਕਿ ਮੁੱਖ ਮੰਤਰੀ ਜਿਹੜੇ ਆ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ ਦਿੱਤੇ ਆ ਕਿ ਇਹਨਾਂ ਨੂੰ ਥੋੜਾ ਜਿਹਾ ਜ਼ਿਆਦਾ ਸਖਤਾਈ ਦੇ ਨਾਲ ਕੰਮ ਲਿਆ ਜਾਵੇ। ਉਧਰੋਂ 1000 ਕਿਊਸਿਕ ਪਾਣੀ ਹੋਰ ਛੱਡਿਆ ਆ ਹਨਾ, ਤੇ ਵੈਸੇ ਹੁਣ ਪੰਜਾਬ ਦੇ ਵਿੱਚ ਦੂਸ਼ਿਤ ਪਾਣੀ ਦਾ ਅਸਰ ਹੁਣ ਘੱਟ ਹੋ ਗਿਆ ਆ, ਪਰ ਇਹ ਜਿਹੜਾ ਪਾਣੀ ਅੱਗੇ ਦੀ ਅੱਗੇ ਜਾ ਰਿਹਾ, ਅੱਗੇ ਮਾਰ ਜ਼ਿਆਦਾ ਪਾ ਰਿਹਾ ਆ। ਤੇ ਰਾਜਸਥਾਨ ਦੇ ਵਿੱਚ ਅਜੇ ਅਸਰ ਜ਼ਿਆਦਾ ਹੋਣਾ ਕਿਉਂਕਿ ਪਾਣੀ ਅਜੇ ਇਹ ਵਹਿੰਦਾ ਜਾ ਰਿਹਾ ਜਿਹੜਾ ਗੰਦਾ ਹੋ ਗਿਆ ਸੀਗਾ, ਤੇ ਇਸ ਕਰਕੇ ਪੌਂਗ ਡੈਮ ਤੋਂ ਕੋਈ 1000 ਕਿਊਸਿਕ ਹੋਰ ਪਾਣੀ ਜਿਹੜਾ ਛੱਡਿਆ ਆ ਤਾਂ ਕਿ ਜਿਹੜਾ ਦੂਸ਼ਿਤ ਪਾਣੀ ਆ ਇਹ ਸਾਫ਼ ਹੋ ਜਾਵੇ। ਤੇ ਹੁਣ ਤੱਕ ਕੋਈ 4000 ਦੇ 1 ਕਿਊਸਿਕ ਪਾਣੀ ਜਿਹੜਾ ਆ ਕਰੀਬ ਛੱਡਿਆ ਜਾ ਚੁੱਕਾ ਆ। ਤੇ ਦੂਜੇ ਪਾਸੇ ਆਪਾਂ ਸਵੇਰੇ ਵੀ ਗੱਲ ਕੀਤੀ ਸੀ ਕਿ ਚੱਡਾ ਮਿੱਲ ਦੇ ਕੋਲ ਜਿਹੜਾ ਸ਼ੀਰਾ ਇਕੱਠਾ ਕਰਨ ਦਾ ਲਾਇਸੈਂਸ ਵੈਸੇ ਹੈ ਨੀ, ਤੇ ਇਹਦੇ ਵਿੱਚ ਵੀ ਵੱਖ ਵੱਖ ਵਿਭਾਗ ਆ, ਮਿੱਲ ਮਾਲਕ ਉਹਨਾਂ ਦੀ ਗੰਢ ਧੁੱਪ ਤੇ ਲਾਪਰਵਾਹੀ ਦੀ ਜਿਹੜੀ ਪੋਲ ਆ ਖੁੱਲ ਗਈ ਆ, ਤੇ ਮਿੱਲ ਦੇ ਵਿੱਚ 1,00,000 ਕੁਇੰਟਲ ਸਟੋਰ ਜਿਹੜਾ ਇੱਕ ਸੀਮੈਂਟ ਦਾ ਜਿਹੜਾ ਟੈਂਕ ਆ ਉਹਦੇ ਵਿੱਚ ਬਣਾਇਆ ਸੀ, ਇਹ ਸੀਮੈਂਟ ਦਾ ਟੈਂਕ ਹੋਣ ਕਰਕੇ ਕੋਈ ਕਰੀਬ 75,000 ਕੁਇੰਟਲ ਸ਼ੀਰਾ ਜਿਹੜਾ ਆ ਉਹ ਲੀਕ ਹੋ ਕੇ ਗਿਆ ਉਸਦੇ ਵਿੱਚ ਮਿਲਿਆ, ਜਦਕਿ ਨਿਯਮ ਇਹ ਕਹਿੰਦੇ ਆ ਵੀ ਟੈਂਕ ਜਿਹੜਾ ਆ ਉਹ ਸਟੀਲ ਦਾ ਹੋਣਾ ਚਾਹੀਦਾ ਆ, ਪਰ ਮਿੱਲ ਨੇ ਜਿਹੜਾ ਕਾਨੂੰਨ ਦੀ ਪਾਲਣਾ ਨੀ ਕੀਤੀ, ਇਸ ਕਾਰਨ ਨਾ ਸਿਰਫ ਬਣ ਜੀ ਮਾਰੇਗਾ ਬਲਕਿ ਪਾਣੀ ਵੀ ਜਿਹੜਾ ਆ ਉਹ ਦੂਸ਼ਿਤ ਹੋ ਗਿਆ, ਤੇ ਇਹ ਵੀ ਹੁੰਦਾ ਕਿ ਹੁਣ ਸਰਕਾਰਾਂ ਦੀ ਵੀ ਇਹਦੇ ਵਿੱਚ ਮਿਹਰਬਾਨੀ ਹੁੰਦੀ ਆ, ਹਨਾ ਜੇ ਆਪਾਂ ਕਹੀਏ ਬਿਊਰੋਕਰੇਸੀ ਜਿਹੜੀ ਕੰਮ ਕਰਦੀ ਆ ਤੇ ਉਹਦੇ ਵਿੱਚ ਵੀ ਜਿਹੜਾ ਪੋਲੀਟੀਕਲ ਜਿਹੜਾ ਆ ਹੱਥ ਹੁੰਦਾ ਆ, ਆਪਾਂ ਵੈਸੇ ਬਾਅਦ ਦੇ ਵਿੱਚ ਇਹ ਨਜ਼ਲਾ ਜਿਹੜਾ ਆ ਅਧਿਕਾਰੀਆਂ ਦੇ ਉੱਤੇ ਝਾੜ ਦਿੰਦੇ ਆ। ਦੂਜੇ ਪਾਸੇ ਜਗਤਾਰ ਸਿੰਘ ਗਿੱਲ ਸਾਹਿਬ ਵੀ ਆਪਣੇ ਨਾਲ ਜੁੜੇ ਆ, ਤੇ ਪੰਜਾਬ ਬਲਦੀ ਦੇ ਬੂਥੇ ਪਿਆ ਹੋਇਆ ਆ ਤੇ ਉਧਰੋਂ ਸ਼ਾਹਕੋਟ ਜਿਮਨੀ ਚੋਣ ਸਿਰ ਤੇ ਹੈ, ਕੈਪਟਨ ਸਾਹਿਬ ਪਹਾੜੀ ਚੜੇ ਹੋਏ ਨੇ, ਇਸ ਬਾਰੇ ਸਾਡਾ ਕੀ ਪ੍ਰਤੀਕਰਮ ਹੈ ਤੇ ਹੁਣ ਇਹਦੇ ਬਾਰੇ ਕੀ ਪ੍ਰਤੀਕਰਮ ਦੇਈਏ ਜਗਤਾਰ ਸਿੰਘ ਜੀ, ਹਨਾ ਤੇ ਛੁੱਟੀਆਂ ਕੱਟਣ ਗਏ ਆ, ਹਨਾ ਇੱਧਰ ਲੂਹ ਵਗਦੀ ਆ, ਮਹਾਰਾਜੇ ਜਿਹੜੇ ਇੱਦਾਂ ਹੀ ਹੁੰਦੇ ਆ, ਸ਼ੁਰੂ ਤੋਂ ਮਹਾਰਾਜੇ ਇੱਦਾਂ ਹੀ ਰਹੇ ਆ ਕਿ ਉੱਥੇ ਘੁੰਮਣ ਫਿਰਨ ਏਦਾਂ ਜਾਂਦੇ ਹੁੰਦੇ ਸੀ, ਲੜਾਈਆਂ ਲੜੂਈਆਂ ਜਿੱਤ ਕੇ ਉਦੋਂ ਬਾਅਦ ਦੇ ਵਿੱਚ ਫਿਰ ਜਦੋਂ ਲੜਾਈ ਫੇਰ ਸਿਰ ਤੇ ਆਉਂਗੀ ਤੇ ਆਉਂਗੀ, ਕਿਉਂਕਿ ਸ਼ਾਹਕੋਟ ਉਹਨਾਂ ਨੂੰ ਲੱਗਦਾ ਨੀ, ਮੈਨੂੰ ਲੱਗਦਾ ਵੀ ਕੋਈ ਏਦਾਂ ਜ਼ਿਆਦਾ ਉਹਨਾਂ ਨੂੰ ਲੱਗਦਾ ਨੀ ਵੀ ਅਸਰ ਪਊਗਾ, ਪਰ ਫੇਰ ਵੀ ਇਹਨਾਂ ਨੂੰ ਜ਼ਰੂਰ ਧਿਆਨ ਰੱਖਣਾ ਚਾਹੀਦਾ ਕਿਉਂਕਿ ਸ਼ੁਰੂਆਤ ਜਿਹੜੀ ਹੋ ਜਾਂਦੀ ਹੁੰਦੀ ਆ ਹਨਾ ਤੇ ਫੇਰ ਉਹ ਔਖੀ ਕਰਦੀ ਆ, ਤੇ ਇਹਦੇ ਬਾਰੇ ਹੋਰ ਵੀ ਦੋਸਤੋ ਤੁਸੀਂ ਥੋੜੀ ਜਿਹਾ ਸੁਝਾਅ ਦੇ ਦਿੰਦੇ ਤੇ ਗੱਲ ਵਧਾ ਵੀ ਲੈਂਦੇ ਆ ਇਸ ਮਾਮਲੇ ਦੇ ਉੱਤੇ, ਤੇ ਅਜੇ ਆਪਾਂ ਕਹਿੰਦੇ ਆ ਵੀ ਥੋੜੀ ਜਿਹੀ ਘੱਟੇ ਰੱਖੀਏ। ਤੇ ਖੈਰ ਆਪਾਂ ਬ੍ਰੇਕ ਦਾ ਟਾਈਮ ਹੋ ਗਿਆ 9:01 ਬ੍ਰਿਸਬੇਨ ਮੈਲਬੋਰਨ ਤੇ ਸਿਡਨੀ ਦੇ ਵਿੱਚ ਹੋ ਚੁੱਕੇ ਆ, ਤੇ ਆਪਾਂ ਇੱਕ ਬ੍ਰੇਕ ਲੈਂਦੇ ਆ ਤੇ ਬ੍ਰੇਕ ਤੋਂ ਬਾਅਦ ਫੇਰ ਦੋਸਤੋ ਆਪਾਂ ਜੁੜਦੇ ਆ ਪ੍ਰੋਗਰਾਮ ਲਹਿਰਾਂ ਦੇ ਵਿੱਚ।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ, ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 ਰੋਬਿਨਸਨ ਸਟ੍ਰੀਟ ਡੈਂਡੀਨੋ ਮੈਲਬੋਰਨ, ਫੋਨ ਨੰਬਰ 0387590629। ਮੇਰਾ ਅੱਜ ਬਾਹਰ ਡਿਨਰ ਕਰਨ ਦਾ ਮੂਡ ਆ ਬਸ।
ਜੇ ਤੁਸੀਂ ਵੀ ਵੈਜੀਟੇਰੀਅਨ ਹੋ ਤਾਂ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ, ਕਿਉਂਕਿ ਬਾਬਾ ਸਵੀਟਸ ਸੌਂਗਸਟੋਨ ਵਾਲੇ ਨਾ ਸਿਰਫ ਡਿਨਰ ਸਗੋਂ ਬ੍ਰੇਕਫਾਸਟ ਅਤੇ ਲੰਚ ਦੇ ਲਈ ਵੀ ਖੁੱਲਿਆ ਕਰਨਗੇ, ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ। ਜੀ ਹਾਂ, ਸ਼ੁੱਧ ਸ਼ਾਕਾਹਾਰੀ ਖਾਣਿਆਂ ਦੇ ਵਿੱਚ ਢੇਰ ਸਾਰੀਆਂ ਵੰਨਗੀਆਂ ਤੇ ਪਕਵਾਨ, ਇਹੀ ਨਹੀਂ ਪਾਕ ਪਾਨ ਦੀਆਂ ਪਾਰਟੀ ਅਤੇ ਪੰਜਾਬੀ ਮਿਠਾਈਆਂ, ਛੋਲੇ ਭਟੂਰੇ, ਚਾਟ ਪਾਪੜੀ, ਟਿੱਕੀ ਚਾਟ, ਸਮੋਸੇ, ਪਕੌੜੇ, ਜਲੇਬੀਆਂ, ਅੰਮ੍ਰਿਤਸਰੀ ਨਾਨ ਦਾ ਸਵਾਦ ਲੈਣ ਦੇ ਲਈ ਅੱਜ ਹੀ ਪਹੁੰਚੋ। ਇਸ ਤੋਂ ਇਲਾਵਾ ਤਾਜ਼ਾ ਪਨੀਰ ਅਤੇ ਤਾਜ਼ਾ ਦਹੀਂ ਹਰ ਵੇਲੇ ਤਿਆਰ ਮਿਲਦਾ ਹੈ। ਇੱਥੇ ਐਗਲੈਸ ਕੇਕ ਆਰਡਰ ਤੇ ਬਣਾਏ ਜਾਂਦੇ ਨੇ। ਬਾਬਾ ਸਵੀਟ 191 ਹਾਈ ਸਟ੍ਰੀਟ, ਥੌਮਸਟੋਨ।
ਤੇ ਚਲੋ ਫੇਰ, ਅੱਜ ਪਿਓਰ ਵੈਜੀਟੇਰੀਅਨ ਫੂਡ ਲਈ ਅਸੀਂ ਤਾਂ ਜਾਵਾਂਗੇ ਬਾਬਾ ਸਵੀਟਸ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895 56।
10 ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ।
जे उथे पेस्ट कंट्रोल करन आउणगे बग बस्टर वाले नवपड्डा। जी हाँ, नवपड्डा नूं संपर्क करन लई फोन नंबर नोट कर लो 0466-9684-36। इस तो इलावा तुसी उनां दी वेबसाइट भी चेक कर सकते हो www.bugbuster.com.au। जी हाँ, बग बस्टर वाले नवपड्डा तुहाडी मदद कर सकते। नानक बेकरी डैंडी नोंग मेलबर्न वाले हरमन रेडियो नूं स्पॉन्सर करदे हन। शुद्ध वेजिटेरियन केक पेस्ट्री कुलचे छोले पकौड़े रस मलाई अते होर भी बहुत कुछ उपलब्ध है। पार्टी वास्ते ऑर्डर भी लाए जाते हैं। क्लेटन क्रैनबोर्न बैरिक या स्प्रिंग रेल वाले जरूर दर्शन देन। पता है 76 हेमिंग स्ट्रीट डैंडी नोंग। फोन 0425-888-856।
ओ यार, गड्डी माइलेज ही नहीं दे रही, सर्विस भी करा ली फिर भी ओही हाल, परेशान हो गया मैं। ओ इस तरह सर्विस दे नाल कुछ नहीं होना, तू अपनी गड्डी विच पा पॉलीट्रॉन MC ऑल एडिक्टिव, जेदे नाल गड्डी दी 25% तक माइलेज भी वधेगी ते नाल गड्डी नू ज्यादा पावर भी मिलेगी। पर हाँ यार, एक चीज कटेगी। ओ की? ओ घबरा ना, मेंटेनेंस दा खर्चा ओ भी 60% तक, नाले 25,000 किलोमीटर तक इंजन ऑयल बदलन दी भी लोड नहीं। ज्यादा जानकारी लिए कॉल कर 0420-810-117 ते जा खरीदन दे लई polytronaustralia.com.au ते लॉगिन कर।
ना की गल पाजी, इन्ना वेट लूज कर लिया, ना पाबी खान नु नहीं दिंदी तानू।
ए सब कमाल है हेल्थ ड्रॉप दा।
पर तानू पता है भुक्के साथ रहनी हुंदा, ना एक्सरसाइज दा किन्ना को टाइम हुंदा तानू पता ही है।
ओ जी, यही ता कमाल है हेल्थ ड्रॉप दा, ना कोई एक्सरसाइज ना कोई हेल्थ शेक, 100% ऑस्ट्रेलियन मेड ते 100% नेचुरल ते ना कोई साइड इफेक्ट। इन्ना ही नहीं, पहले ही दिन तो भार घटना शुरू।
ना फिर नंबर दियो।
लो जी, तुसी भी कॉल करो सुनील वर्मा नु 0411-229631 या विजिट करो www.healthdrops.com.au।
मोरिंडा मोटर्स कल पंचर ट्रकां कारां ते ट्रेलरां दी संपूर्ण तसल्ली बख्श मरम्मत करन दी पंजाबी भरावां दी वर्कशॉप। इत्थे ट्रकां कारां ते ट्रेलरां दी पूरी सर्विस, ट्रांसमिशन, बैटरियां, सस्पेंशन, हर किस्म दे मैकेनिकल ते इलेक्ट्रिकल रिपेयर, डेंटिंग पेंटिंग ते रोडवर्क दी सर्टिफिकेट दा भी पूरा इंतजाम है। समां सवेरे 8 बजे तो शाम 6 बजे तक, सोमवार तो शनिवार। एमरजेंसी लई पूरे मेलबर्न च 24 घंटे 7 दिन ऑन स्पॉट उपलब्ध ने। दो सर्विस का भी प्रबंध है। फोन करो साबी नो मोबाइल नंबर 0430-179-890। पता नोट करो, 15 ब्रुकलिन एवेन्यू डैंडी नोंग मेलबर्न। सानू कोटेशन भेजो, असी उस नु भेंट करांगे।
आ लो समान दी लिस्ट, गोवेंट गॉन हो जो फिर।
लिस्ट बड़ी लम्मी है तेरी, 20 किलो बासमती चौल, 10 किलो चक्की आटा। ओ यार, की इन्नी लम्मी लिस्ट, मेरे को नहीं पकदियां कबीलदारियां।
ਤੁਹਾਡੀਆਂ ਕਬੀਲਦਾਰੀਆਂ ਦਾ ਇੱਕੋ ਹੱਲ ਹੈ ਜਨਾਬ, ਏਸ਼ੀਅਨ ਪੈਸੀਫਿਕ ਫੂਡ ਮਾਰਕੀਟ, 38 ਮੈਕਿੰਟੋਸ਼ ਸਟਰੀਟ, ਸ਼ੈਪਟਨ, 36-30 ਵਿਕਟੋਰੀਆ। ਫੋਨ ਨੰਬਰ 0415-683-482।
ਫਾਈਂਡ ਅ ਚੀਪਰ ਪ੍ਰਾਈਸ ਐਂਡ ਵੀ ਵਿਲ ਬੀਟ ਇਟ। ਹਿਊਜ ਰੇਂਜ ਆਫ ਇੰਡੀਅਨ, ਏਸ਼ੀਅਨ, ਆਈਲੈਂਡਰ ਐਂਡ ਨਿਊਜ਼ੀਲੈਂਡ ਗ੍ਰੋਸਰੀ।
ਏਸ਼ੀਅਨ ਪੈਸੀਫਿਕ ਫੂਡ ਮਾਰਕੀਟ, ਸਾਡੇ ਪਤੇ ਨੂੰ ਸੌਖਾ, ਕਬੀਲਦਾਰੀਆਂ ਚ ਖੁਸ਼ੀਆਂ ਹੀ ਖੁਸ਼ੀਆਂ।
रॉयल गोल्ड 10 किलो आटा $6.99, वेजिटेबल ऑयल $36, फ्रेश गन्ने दा जूस ते फ्रेश अमरूद भी अवेलेबल ने।
हासिया दा समंदर ते कंफ्यूजन दा क्रू, व्हाइट हिल स्टूडियोज लेके आ रहे ने कैरी ऑन जट्टा 2।
ਜੂਨ
ਤੋਂ ਨਜ਼ਦੀਕੀ ਸਿਨੇਮਾ ਘਰਾਂ ਵਿੱਚ। ਜ਼ਿਆਦਾ ਜਾਣਕਾਰੀ ਲਈ ਗੋ ਟੂ whitehillproduction.com।
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 0477500600 ਤੇ। या वेबसाइट नोट करो negotiators.com.au ਤੇ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਬ੍ਰੇਕ ਤੋਂ ਬਾਅਦ ਤੇ ਤੁਸੀਂ ਪ੍ਰੋਗਰਾਮ ਲਹਿਰਾਂ ਦੇ ਨਾਲ ਜੁੜੇ ਹੋਏ ਹੋ ਤੇ ਹਰਮਨ ਰੇਡੀਓ ਦੇ ਨਾਲ ਤੁਸੀਂ ਸਾਂਝ ਬਣਾਈ ਹੋਈ ਹੈ ਤੇ ਮੈਂ ਦਲਜੀਤ ਸਿੰਘ ਬਿਸਬੇਨ ਤੋਂ ਤੁਹਾਡੇ ਨਾਲ ਹਾਜ਼ਰ ਹਾਂ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਆਪਾਂ ਗੱਲਾਂ ਬਾਤਾਂ ਕੀਤੀਆਂ ਹੁਣ ਤੱਕ ਪੋਲੂਸ਼ਨ ਦੇ ਬਾਰੇ ਗੱਲਾਂ ਬਾਤਾਂ ਚੱਲਦੀਆਂ ਸੀ ਪਰ ਆਪਾਂ ਨਾਲ ਆਪਣੇ ਜੁੜੇ ਆ ਜੋਗਿੰਦਰ ਸਿੰਘ ਸੋਹੀ ਸਾਹਿਬ ਤੇ ਉਹਨਾਂ ਨੇ ਵੀ ਫਤਿਹ ਬੁਲਾਈ ਆ ਤੁਹਾਨੂੰ ਵੀ ਜੀ ਫਤਿਹ ਸਾਂਝ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨਾਂ ਨੇ ਕਿਹਾ ਵੀ ਤਿੰਨ ਰਿਸ਼ਤੇ ਜਿਹੜੇ ਆ ਇਹ ਵਕਤ ਆਉਣ ਤੇ ਪਛਾਣੇ ਜਾ ਸਕਦੇ ਆ ਜਿਹੜੀ ਪਤਨੀ ਆ ਉਹ ਗਰੀਬੀ ਦੇ ਵਿੱਚ ਤੇ ਦੋਸਤ ਜਿਹੜਾ ਉਹ ਮੁਸੀਬਤ ਦੇ ਵਿੱਚ ਤੇ ਔਲਾਦ ਜਿਹੜੀ ਆ ਉਹ ਬੁਢਾਪੇ ਦੇ ਵਿੱਚ ਤਿੰਨੇ ਸੱਚੇ ਹੀ ਆ ਜੀ ਇਹ ਗੱਲਾਂ ਜਿਹੜੀਆਂ ਤੁਸੀਂ ਤਿੰਨੇ ਭੇਜ ਦਿੱਤੀਆਂ ਅਨਮੋਲ ਬਚਨ ਜਿਹੜੇ ਤੁਸੀਂ ਭੇਜੇ ਆ ਬਿਲਕੁਲ ਤੇ ਇਸ ਕਰਕੇ ਇਹ ਵੀ ਬੰਦੇ ਦੇ ਕੋਲ ਗਰੀਬੀ ਵੀ ਆਉਣੀ ਚਾਹੀਦੀ ਆ ਮੁਸੀਬਤ ਵੀ ਆਉਣੀ ਚਾਹੀਦੀ ਆ ਤੇ ਬੁਢਾਪਾ ਤਾਂ ਵੈਸੇ ਤੁਸੀਂ ਚਾਹੋ ਨਾ ਚਾਹੋ ਇਹ ਤਾਂ ਆਉਣਾ ਹੀ ਆ ਇੱਕ ਦਿਨ ਹਨਾ ਪਰ ਇਹ ਆ ਵੀ ਤਿੰਨਾਂ ਦੇ ਵੇਲੇ ਜਿਹੜਾ ਪਾਰਕ ਜ਼ਰੂਰ ਹੋ ਜਾਂਦੀ ਹੁੰਦੀ ਆ ਤੁਸੀਂ ਪਰਸਨਲੀ ਖਬਰ ਤੁਸੀਂ ਦੇਖੀ ਹੋਣੀ ਆ ਵੀ ਸ਼ਾਮ ਚੁਰਾਸੀ ਦੇ ਕੋਲ ਇੱਕ ਪਿੰਡ ਦੇ ਵਿੱਚ ਇੱਕ ਪੁੱਤਰ ਨੇ ਆਪਣਾ ਸਗਾ ਬਾਪ ਉਹਦਾ ਕਤਲ ਕੀਤਾ ਇੱਕ ਜ਼ਮੀਨ ਦੇ ਕਰਕੇ ਜ਼ਮੀਨ ਦੀ ਜਿਹੜੀ ਅਹਿਮੀਅਤ ਕਾਫੀ ਵੱਧ ਗਈ ਸਾਡੇ ਰਿਸ਼ਤਿਆਂ ਦੇ ਉੱਤੇ ਤੇ ਸਿਰਫ ਇਹ ਸੀ ਵੀ ਆਪਣੇ ਜਿਹੜਾ ਉਹਨਾਂ ਦੇ ਹਿੱਸੇ ਦੀ ਜਿਹੜੀ ਜ਼ਮੀਨ ਸੀ ਵੀ ਬਾਪ ਕਹਿੰਦਾ ਸੀ ਵੀ ਹੋਰ ਭਤੀਜੇ ਉਹਦੇ ਭਤੀਜੇ ਨੂੰ ਦੇਣੀ ਯਾਨੀ ਆਪਣੇ ਪੋਤੇ ਹੋਰ ਦੇ ਨਾਂ ਜਿਹੜੇ ਲਾਗੂ ਦੇਣੀ ਚਾਹੁੰਦਾ ਸੀ ਪਰ ਦੇਖੋ ਵੀ ਉਹਦੇ ਨਾਲ ਰਿਸ਼ਤੇ ਜਾਣੀ ਜਿਹੜੇ ਰਿਸ਼ਤੇ ਆ ਉਹ ਕਮਜ਼ੋਰ ਹੋ ਗਏ ਤੇ ਜਿਹੜੇ ਪੈਸੇ ਆ ਉਹ ਉੱਪਰ ਚਲੇ ਗਏ ਇਹ ਇੱਕ ਬੜੀ ਤਰਾਸਦੀ ਆ ਤੇ ਬਹੁਤ ਸਾਰੀਆਂ ਆਉਣ ਕਿਉਂਕਿ ਹਰ ਕੋਈ ਬੰਦਾ ਆਪਣੀਆਂ ਸ਼ੇਅਰ ਕਰਦਾ ਫੇਸਬੁੱਕ ਦੇ ਉੱਤੇ ਚਾਹੇ ਉਹ ਆਪਣੀਆਂ ਨਿੱਜੀ ਕਈ ਗੱਲਾਂ ਹੁੰਦੀਆਂ ਆ ਤੇ ਉਹ ਫਿਰ ਫੇਸਬੁੱਕ ਦੇ ਉੱਤੇ ਪਾ ਦਿੰਦਾ ਹੈ ਉੱਤੋਂ ਪਤਾ ਲੱਗਦਾ ਵੀ ਪ੍ਰੋਪਰਟੀ ਦੇ ਮਾਮਲੇ ਜਿਹੜੇ ਆ ਜ਼ਿਆਦਾ ਹੁਣ ਤਰਜੀਹ ਹੋਣੀ ਸ਼ੁਰੂ ਹੋ ਗਈ ਆ ਹੁਣ ਇਹਦੇ ਉੱਤੇ ਵੀ ਤੁਸੀਂ ਆਪਣੇ ਵਿਚਾਰ ਵੈਸੇ ਦੇ ਸਕਦੇ ਆ ਤੇ ਕਈ ਕਹਿਣਗੇ ਵੀ ਏਦਾਂ ਉਹ ਵੀ ਜ਼ਰੂਰੀ ਹੈਗੇ ਪਰ ਰਿਸ਼ਤੇ ਜਿਹੜੇ ਆ ਉਹ ਵੀ ਬਹੁਤ ਇੰਪੋਰਟੈਂਟ ਆ ਕਿਉਂਕਿ ਮਾਂ ਬਾਪ ਨੀ ਕਦੀ ਮਿਲਣੇ ਤੁਹਾਨੂੰ ਹੁਣ ਤੇ ਰਵਿੰਦਰ ਸਿੰਘ ਜੀ ਆਪਣੇ ਨਾਲ ਧਨੀ ਸਾਹਿਬ ਜੁੜੇ ਆ ਉਹਨਾਂ ਦਾ ਵੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਧਨੀ ਸਾਹਿਬ ਕਿ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਸਾਂਝ ਜਿਹੜੀ ਬਣਾਈ ਆ ਤੇ ਹੁਣ ਇੱਕ ਵੈਸੇ ਮੁੱਦਾ ਇੱਕ ਹੋਰ ਬੜਾ ਚੱਲ ਰਿਹਾ ਆ ਜੇ ਆਪਾਂ ਪੰਜਾਬ ਜਾਂ ਇੰਡੀਆ ਦੀ ਗੱਲ ਕਰੀਏ ਕਿ ਪੈਟਰੋਲ ਤੇ ਡੀਜ਼ਲ ਦੇ ਜਿਹੜੇ ਰੇਟ ਆ ਉਹ ਕਾਫੀ ਵੱਧ ਰਹੇ ਆ ਪਰ ਸਰਕਾਰ ਜਿਹੜੀ ਆ ਰੇਟ ਨੀ ਘਟਾ ਰਹੀ ਤੇ ਰੋਜ਼ ਹੀ ਫੇਸਬੁੱਕ ਦੇ ਵਿੱਚ ਵੀ ਪਾਇਆ ਹੁੰਦਾ ਆ ਕਿ ਜਿਹੜੇ ਜਦੋਂ ਤਾਂ ਕਾਂਗਰਸ ਦੀ ਸਰਕਾਰ ਹੁੰਦੀ ਸੀ ਤੇ ਇਹੀ ਭਾਜਪਾ ਦੇ ਜਿਹੜੇ ਮੰਤਰੀ ਆ ਚਾਹੇ ਉਹਦੇ ਵਿੱਚ ਸਿਮਰਤੀ ਇਰਾਨੀ ਹੋਵੇ ਸੁਸ਼ਮਾ ਸਵਰਾਜ ਹੁਣੀ ਹੋਣ ਮੋਦੀ ਸਾਹਿਬ ਹੋਣ ਹੋਰ ਵੀ ਜਿਹੜੇ ਇਹਨਾਂ ਦੇ ਮੰਤਰੀ ਹੋਣ ਉਹ ਸਾਰੇ ਜਿਹੜੇ ਵਿਰੋਧ ਕਰਦੇ ਹੁੰਦੇ ਸੀ ਪਰ ਉਸ ਤੋਂ ਬਾਅਦ ਦੇ ਵਿੱਚ ਤੇਲ ਦੀਆਂ ਕੀਮਤਾਂ ਦੇ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਕਾਫੀ ਜਿਹੜਾ ਘਟਾਅ ਹੋਇਆ ਆ ਪਰ ਫਿਰ ਵੀ ਜਿਹੜੀਆਂ ਕੀਮਤਾਂ ਆ ਉਹ ਬਹੁਤ ਜਿਹੜੀਆਂ ਵੱਧ ਰਹੀਆਂ ਆ ਤੇ ਕੱਲ ਇੱਕ ਲੀਟਰ ਜਿਹੜਾ ਪੈਟਰੋਲ ਦੀ ਕੀਮਤ ਸੀ ਕੱਲ ਦਿੱਲੀ ਦੇ ਵਿੱਚ 77 ਰੁਪਏ 17 ਪੈਸੇ ਸੀ ਤੇ ਪੰਜਾਬ ਦੇ ਵਿੱਚ ਇਦੋਂ ਵੀ ਰੇਟ ਜ਼ਿਆਦਾ ਆ ਸ਼ਾਇਦ ਕੋਈ 80 ਦੇ ਕਰੀਬ 80 ਜਾਂ 85 ਦੇ ਕਰੀਬ ਇਹ 80-82 ਦੇ ਕਰੀਬ ਜਿਹੜਾ ਗਿਆ ਹੋਇਆ ਹੁਣ ਤੁਹਾਨੂੰ ਦੱਸਦੇ ਆ ਵੀ ਤੇਲ ਦੀਆਂ ਕੀਮਤਾਂ ਕਿੱਦਾਂ ਵੱਧਦੀਆਂ ਪਹਿਲਾਂ ਤਾਂ ਇਹ ਹੈਗਾ ਕਿ ਤੇਲ ਤੁਹਾਡੇ ਤੱਕ ਪਹੁੰਚਦਾ ਕਿੱਦਾਂ ਆ ਪਹਿਲਾਂ ਤਾਂ ਜਿੱਥੋਂ ਕੱਢਿਆ ਜਾਂਦਾ ਜਿਹੜੇ ਦੇਸ਼ਾਂ ਦੇ ਵਿੱਚ ਚਾਹੇ ਉਹ ਅਰਬ ਕੰਟਰੀ ਹੈਗੀਆਂ ਜਾਂ ਹੋਰ ਕੰਟਰੀ ਹੈਗੀ ਜਿੱਥੋਂ ਤੇਲ ਕੱਢਿਆ ਉਹ ਤੋਂ ਬਾਅਦ ਤੁਹਾਡੇ ਤੱਕ ਪਹੁੰਚਾਇਆ ਜਾਂਦਾ ਫਿਰ ਉਹ ਤੋਂ ਬਾਅਦ ਰਿਫਾਇਨਰੀ ਦੇ ਵਿੱਚ ਜਾਂਦਾ ਜਿੱਥੇ ਕੱਚਾ ਤੇਲ ਜਾਣੀ ਹੁੰਦਾ ਆ ਉਹਦੇ ਵਿੱਚ ਪੈਟਰੋਲ ਡੀਜ਼ਲ ਤੇ ਹੋਰ ਜਿਹੜੇ ਪੈਟਰੋਲੀਅਮ ਪਦਾਰਥ ਆ ਉਹਨਾਂ ਨੂੰ ਵੱਖਰਾ ਵੱਖਰਾ ਕੀਤਾ ਜਾਂਦਾ ਰਿਫਾਇਨਰੀ ਦੇ ਵਿੱਚ ਯਾਨੀ ਜਿਹੜਾ ਤੇਲ ਆਪਾਂ ਲੈਂਦੇ ਆ ਉਹ ਸਾਰਾ ਇੱਕੋ ਹੀ ਹੁੰਦਾ ਆ ਉਹਨੂੰ ਕੱਚਾ ਤੇਲ ਆਪਾਂ ਕਹਿ ਦਿੰਦੇ ਆ ਉਹ ਤੋਂ ਬਾਅਦ ਤੁਸੀਂ ਪੜਿਆ ਹੋਣਾ ਇਹ 9ਵੀਂ 10ਵੀਂ ਦੇ ਵਿੱਚ ਹੁੰਦਾ ਸੀ ਇੱਕ ਭੱਠੀ ਦੇ ਵਿੱਚ ਪਾ ਦਿੱਤਾ ਜਾਂਦਾ ਸੀ ਉਹਨੂੰ ਬਹੁਤ ਉੱਚ ਤਾਪਮਾਨ ਦੇ ਉੱਤੇ ਲਿਜਾਂਦਾ ਜਾਂਦਾ ਸੀ ਪਹਿਲਾਂ ਉਹ ਭੱਠੀ ਜਦੋਂ ਬਹੁਤ ਜ਼ਿਆਦਾ ਉੱਬਲਦਾ ਸੀ ਜਿਹੜਾ ਸਿਖਰ ਤੇ ਹੁੰਦਾ ਸੀ ਉਹ ਪੈਟਰੋਲ ਨਿਕਲਦਾ ਹੁੰਦਾ ਸੀ ਉਹ ਤੋਂ ਜਿਹੜਾ ਘੱਟ ਹੋ ਜਾਂਦਾ ਜਦੋਂ ਉਹਦਾ ਟੈਂਪਰੇਚਰ ਘੱਟਦਾ ਸੀ ਉਦੋਂ ਡੀਜ਼ਲ ਨਿਕਲਣਾ ਸ਼ੁਰੂ ਹੋ ਜਾਂਦਾ ਸੀ ਉਹ ਡੀਜ਼ਲ ਜਾਣੀ ਉਹ ਇੱਕ ਵੱਖਰਾ ਵੱਖਰਾ ਕਰਨ ਦਾ ਢੰਗ ਆ ਉਸ ਭੱਠੀ ਦੇ ਵਿੱਚ ਤੇ ਮਿੱਟੀ ਦਾ ਤੇਲ ਲਾਸਟ ਦੇ ਵਿੱਚ ਬਚ ਜਾਂਦਾ ਹੁੰਦਾ ਸੀ ਜਿਹਨੂੰ ਆਪਾਂ ਮਿੱਟੀ ਦਾ ਤੇਲ ਕਹਿ ਦਿੰਦੇ ਆ ਯਾਨੀ ਥੱਲੇ ਨੂੰ ਜਿੰਨਾ ਜਿੰਨੀ ਉਹ ਭੱਠੀ ਤੋਂ ਥੱਲੇ ਨੂੰ ਟੈਂਪਰੇਚਰ ਡਾਊਨ ਹੁੰਦਾ ਆ ਤੇ ਉਸ ਹਿਸਾਬ ਨਾਲ ਜਿਹੜਾ ਉਹਦਾ ਜਿਹੜੀ ਸਮਰੱਥਾ ਆ ਉਹਦੀ ਜਿਹੜੀ ਘੱਟਦੀ ਜਾਂਦੀ ਆ ਹੁਣ ਉਹਦੇ ਰਿਫਾਇਨਰੀ ਦੇ ਵਿੱਚ ਤੱਕ ਲਿਜਾਣ ਦਾ ਤੁਸੀਂ ਰੱਖ ਲਓ ਖਰਚਾ ਫਿਰ ਰਿਫਾਇਨਰੀ ਤੋਂ ਬਾਅਦ ਕੰਪਨੀਆਂ ਜਿਹੜਾ ਇੱਥੇ ਮੁਨਾਫਾ ਬਹੁਤ ਕਮਾਉਂਦੀਆਂ ਆ, ਜਿਹੜੀਆਂ ਉੱਥੋਂ ਰਿਫਾਇਨਰੀ ਤੋਂ ਆਪਣੇ ਆਪਣੇ ਪੰਪਾਂ ਤੱਕ ਜਿਹੜੀਆਂ ਪਹੁੰਚਾਉਂਦੀਆਂ ਆ, ਚਾਹੇ ਜਿਹੜੇ ਵੀ ਪੰਪ ਦਾ ਹੈਗਾ ਆ, ਉੱਥੇ ਕੰਪਨੀਆਂ ਆਪਣਾ ਆਪਣਾ ਜਿਹੜਾ ਹਿਸਾਬ ਕਿਤਾਬ ਜਾਣੀ ਇੱਥੇ ਮੁਨਾਫਾ ਕਮਾ ਲੈਂਦੀਆਂ। ਉਹ ਤੋਂ ਬਾਅਦ ਜਿਹੜੇ ਪੈਟਰੋਲ ਪੰਪ ਵਾਲੇ ਆ ਉਹਨਾਂ ਨੂੰ ਵੀ ਇੱਕ ਕਮਿਸ਼ਨ ਦਿੱਤਾ ਜਾਂਦਾ ਆ, ਉਹਦੇ ਉੱਤੇ ਵੀ ਰੇਟ ਲੱਗ ਜਾਂਦਾ। ਫਿਰ ਉਹ ਤੋਂ ਬਾਅਦ ਜਿਹੜੇ ਅਸੀਂ ਤੁਸੀਂ ਆ ਜਿਹੜੇ ਖਰੀਦਦਾਰ ਆ ਜਿਹਨਾਂ ਨੇ ਉਹ ਲੈਣਾ ਆ, ਉਹਨਾਂ ਨੂੰ ਆਹ ਤਾਂ ਸਾਰੇ ਪੇ ਕਰਨੇ ਆ, ਰਿਫਾਇਨਰੀ ਦਾ ਖਰਚਾ, ਢੋਆ ਢਵਾਈ ਦਾ ਖਰਚਾ, ਕੰਪਨੀਆਂ ਦਾ ਖਰਚਾ, ਪੈਟਰੋਲ ਪੰਪ ਦਾ ਖਰਚਾ, ਪਰ ਨਾਲ ਦੀ ਨਾਲ ਜਿਹੜੀ ਰਾਜ ਸਰਕਾਰ ਤੇ ਕੇਂਦਰ ਸਰਕਾਰ ਆ ਉਹ ਐਕਸਾਈਜ਼ ਡਿਊਟੀ ਵੀ ਲਾਉਂਦੀ ਆ, ਇੱਕ ਹੁਣ ਵੈਟ ਵੀ ਲੱਗ ਗਿਆ ਆ, ਹਨਾ, ਫਿਰ ਹੁਣ ਜੀ ਐਸ ਟੀ ਦੇ ਘੇਰੇ ਵਿੱਚ ਵੀ ਆ ਜਾਂਦਾ। ਇਹ ਸਾਰੇ ਜਦੋਂ ਲੱਗ ਕੇ ਆਉਂਦੇ ਆ ਤੇ ਉਹਦੇ ਨਾਲ ਜਿਹੜਾ ਇਹ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਇਸ ਕਰਕੇ ਆਪਾਂ ਇੱਕ ਤਾਂ ਕਹਿ ਦਿੰਦੇ ਵੀ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਤੇਲ ਦੀਆਂ ਕੀਮਤਾਂ ਵੱਧ ਗਈਆਂ, ਪਰ ਸਰਕਾਰਾਂ ਜਿਹੜੀਆਂ ਬਹੁਤ ਜ਼ਿਆਦਾ ਟੈਕਸ ਜਿਹੜਾ ਆ ਵਸੂਲ ਕਰ ਰਹੀਆਂ ਇਸ ਮਾਮਲੇ ਦੇ ਵਿੱਚ, ਜਦਕਿ ਜਿਹੜੀ ਜੇ ਡੀਲਰ ਤੱਕ ਜਦੋਂ ਪਹੁੰਚਦਾ ਆ ਪੈਟਰੋਲ ਉਹ 37.65 ਰੁਪਏ ਤੱਕ ਜਿਹੜਾ ਉਹ ਪ੍ਰਤੀ ਲੀਟਰ ਹੁੰਦਾ ਆ, ਹੁਣ ਜਿਹੜੀ ਕੇਂਦਰ ਸਰਕਾਰ ਆ ਉਹ 19.48 ਰੁਪਏ ਜਿਹੜਾ ਐਕਸਾਈਜ਼ ਡਿਊਟੀ ਉਹਦੇ ਉੱਤੇ ਲਾ ਦਿੰਦੀ ਆ। ਇੱਦਾਂ ਫਿਰ ਡੀਲਰ ਆਪਣਾ ਜਿਹੜਾ ਕਮਿਸ਼ਨ ਆ ਉਹ ਵੀ ਜੋੜਦੇ ਆ, ਇੱਕ ਲੀਟਰ ਦੇ ਮਗਰ ਇੰਨਾ ਤੁਸੀਂ ਰੱਖ ਲਓ ਵੀ ਉਹਨੇ 20 ਰੁਪਏ ਦਾ ਜਿਹੜਾ ਐਕਸਾਈਜ਼ ਡਿਊਟੀ ਜਿਹੜੀ ਕੱਟ ਲੈਂਦੀ ਆ। ਫਿਰ ਉਹ ਤੋਂ ਬਾਅਦ ਰਾਜ ਸਰਕਾਰਾਂ ਜਿਹੜੀਆਂ ਆ ਉਹ ਲਾਉਂਦੀਆਂ, ਉਹਨਾਂ ਵਿੱਚ ਜਿੱਦਾਂ ਮਹਾਰਾਸ਼ਟਰ ਵਿੱਚ ਵੈਟ ਜਿਹੜਾ ਆ 46.52% ਹੈਗਾ ਆ, ਕੇਰਲ ਦੇ ਵਿੱਚ 34% ਆ, ਗੋਆ ਦੇ ਵਿੱਚ 17% ਆ। ਜਦੋਂ ਫਿਰ ਵੈਟ ਲਾ ਕੇ ਆਉਂਦਾ ਆ ਉਹਦੇ ਨਾਲ ਕੀਮਤਾਂ ਜਿਹੜੀਆਂ ਕਾਫੀ ਵੱਧ ਗਈਆਂ, ਤੇ ਇਸ ਕਰਕੇ ਸਰਕਾਰਾਂ ਦਾ ਵੀ ਇੱਕ ਬਹੁਤ ਜ਼ਿਆਦਾ ਇੱਕ ਹੋ ਜਾਂਦਾ ਕਿ ਉਹ ਵੀ ਘਟਾਉਣ ਦੇ ਵਿੱਚ ਅਹਿਮ ਭੂਮਿਕਾ ਨਿਭਾ ਸਕਦੀਆਂ, ਪਰ ਮੈਨੂੰ ਲੱਗਦਾ ਵੋਟਾਂ ਦੇ ਨੇੜੇ ਜਾ ਕੇ ਘਟਾਉਣਗੇ ਥੋੜਾ ਜਿਹਾ, ਉਦੋਂ ਕੁਛ ਕਰਨਗੇ ਜੇ ਕਹਿੰਦੇ ਹੋਣੇ ਆ ਵੀ ਟਾਈਮ ਹੈਗਾ ਕਾਫੀ, ਕਮਾ ਲਓ ਪੈਸੇ ਜਿੰਨੇ ਕਮਾ ਹੁੰਦੇ ਆ। ਅੱਗੇ ਆਪਣੇ ਪਰਮਜੀਤ ਸਿੰਘ ਧਾਲੀਵਾਲ ਵੀ ਆਪਣੇ ਨਾਲ ਜੁੜੇ ਆ, ਸਤਿ ਸ੍ਰੀ ਅਕਾਲ, ਤੁਹਾਨੂੰ ਵੀ ਸਤਿ ਸ੍ਰੀ ਅਕਾਲ ਭਾਜੀ ਪਰਮਜੀਤ ਸਾਹਿਬ, ਕਿ ਤੁਸੀਂ ਪ੍ਰੋਗਰਾਮ ਦੇ ਵਿੱਚ ਜੁੜੇ ਹੋ। ਤੇ ਇਹਨਾਂ ਨੇ ਭੇਜ ਦਿੱਤਾ ਜੀ ਜਵਾਬ ਢੁੱਡੀ ਕੇ ਸਾਹਿਬ ਉਹਨਾਂ ਦਾ, ਕਿਉਂਕਿ ਮੈਂ ਤਾਂ ਬੋਲਿਆ ਨੀ ਇਸ ਮਾਮਲੇ ਤੇ। ਉਹਨਾਂ ਨੇ ਕਿਹਾ ਵੀ ਮੋਦੀ ਤੋਂ ਜਹਾਜ਼ ਦੀ ਚਾਬੀ, ਬਾਦਲ ਤੋਂ ਸ਼੍ਰੋਮਣੀ ਕਮੇਟੀ ਦੀ, ਕੈਪਟਨ ਤੋਂ ਪਾਕਿਸਤਾਨ ਵਾਲੀ ਭਾਬੀ ਖੋ ਲਓ, ਫਿਰ ਹੀ ਕੋਈ ਹੱਲ ਹੋ ਸਕਦਾ, ਇਹ ਨਹੀਂ ਤਾਂ ਔਖਾ ਹੈ। ਖੈਰ ਇਹਨਾਂ ਦੇ ਵਿਚਾਰ ਆ ਧਾਲੀਵਾਲ ਸਾਹਿਬ ਦੇ, ਤੇ ਸ਼ਾਇਦ ਉਹਨੇ ਸਮੱਸਿਆਵਾਂ ਦੇ ਹੱਲ ਦੱਸਿਆ, ਹਨਾ, ਤੁਸੀਂ ਇਹਨਾਂ ਦੇ ਕੱਢਿਆ ਪ੍ਰੋਗਰਾਮ ਦਾ ਹੱਲ। ਤੇ ਅੱਗੇ ਆਪਣੇ ਨਾਲ ਸੁੱਖ ਜੀ ਜੁੜਿਆ ਕੋਬਰਨ ਤੋਂ, ਸਤਿ ਸ੍ਰੀ ਅਕਾਲ ਭਾਜੀ, ਪ੍ਰੋਗਰਾਮ ਇਜ਼ ਗੋਇੰਗ ਗੁੱਡ। ਭਾਜੀ ਤੁਸੀਂ ਗੈਸਟ ਆ ਰਹੇ ਹੋ, ਜੇ ਨਹੀਂ ਬਣਿਆ ਪ੍ਰੋਗਰਾਮ ਤਾਂ ਬਣਾ ਲਓ ਜੀ, ਥੈਂਕ ਯੂ। ਤੇ ਸੁੱਖ ਆਪਣੇ ਨਾਲ ਕੋਬਰਨ ਤੋਂ ਜੁੜਿਆ, ਸੁੱਖ ਸਾਹਿਬ ਅਜੇ ਤਾਂ ਕੋਈ ਪ੍ਰੋਗਰਾਮ ਵੈਸੇ ਬਣਿਆ ਨੀ ਗ੍ਰਿਫਤ ਦਾ, ਪਰ ਜੇ ਹੋਇਆ ਤਾਂ ਜ਼ਰੂਰ ਆਪਾਂ ਕਰਾਂਗੇ ਕੋਸ਼ਿਸ਼, ਸ਼ਾਇਦ ਆਪਾਂ ਮਿਲੇ ਨੀ ਕਦੀ। ਇਹ ਵੀ ਇੱਕ ਹੁੰਦਾ ਕਿ ਦੋਸਤਾਂ ਮਿੱਤਰਾਂ ਨੂੰ ਮਿਲਿਆ ਜਾਵੇ, ਜਿਹਨਾਂ ਨੂੰ ਆਪਾਂ ਸਿਰਫ ਮੈਸੇਜ ਦੇ ਜ਼ਰੀਏ ਹੀ ਆਪਾਂ ਜਾਣਦੇ ਹੁੰਦੇ ਆ, ਇੱਕ ਬੜਾ ਇਹ ਵੀ ਐਕਸਾਈਟਮੈਂਟ ਹੁੰਦੀ ਆ ਕਿ ਮੋਬਾਇਲ ਦੇ ਵਿੱਚੋਂ ਆਪਾਂ ਨਿਕਲ ਕੇ ਆਪਾਂ ਜਿਹੜੇ ਜਿਉਂਦੇ ਜਾਗਦੇ ਲੋਕ ਆ ਉਹਨਾਂ ਨੂੰ ਜ਼ਰੂਰ ਮਿਲੀਏ। ਤੇ ਜਿਹੜੇ ਆਪਣੇ ਸਰੋਤੇ ਆ ਬੜੇ ਇੰਟੈਲੀਜੈਂਟ ਹੈਗੇ ਆ, ਬਹੁਤ ਕੁਛ ਸਿੱਖਣ ਨੂੰ ਮਿਲਦਾ ਉਹਨਾਂ ਦੇ ਕੋਲੋਂ, ਤੇ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਜਿਹੜਾ ਆਈਏ ਤੇ ਕੰਮ। ਵੈਸੇ ਆ ਇਸ ਵਾਰ ਕਾਫੀ ਟੂਰਨਾਮੈਂਟ ਜਿਹੜੇ ਹੋ ਗਏ ਹਨਾ, ਤੇ ਘੁੰਮ ਘੁਮਈਆ ਕਾਫੀ ਰਿਹਾ, ਪਰ ਫਿਰ ਵੀ ਕੋਸ਼ਿਸ਼ ਕਰਦੇ ਆ ਕਿ ਕੋਈ ਨਾ ਕੋਈ ਜਿਹੜਾ ਸਵਾਦ ਜੇ ਬਣਿਆ ਤਾਂ ਜ਼ਰੂਰ ਸਾਨੂੰ ਮਿਲ ਕੇ ਜਾਵਾਂਗੇ ਸੁੱਖ ਸਾਹਿਬ। ਤੇ ਅੱਗੇ ਮੈਂ ਜਿਹੜੀ ਗੱਲ ਕਰਦਾ ਸੀ ਮੋਬਾਇਲ ਫੋਨ ਦੀ, ਨਹੀਂ ਤਾਂ ਫਿਰ ਵਿੱਚੇ ਰਹਿ ਜਾਣੀ ਆ, ਉਦੋਂ ਬਾਅਦ ਵਿੱਚ ਹੋਰ ਕੁਛ ਖਬਰਾਂ ਵੀ ਆਪਾਂ ਨੂੰ ਦੋਸਤਾਂ ਨੇ ਭੇਜੀਆਂ ਹੋਈਆਂ ਉਹ ਵੀ ਆਪਾਂ ਕਰਾਂਗੇ ਸਾਂਝੀਆਂ। ਪਰ ਆਪਾਂ ਅਵਤਾਰ ਸਿੰਘ ਸੌਂਝਾ ਸਾਹਿਬ ਉਹਨਾਂ ਦਾ ਇੱਕ ਜਿਹੜਾ ਅਰਟੀਕਲ ਹੈ ਜ਼ਰੂਰ ਕਹਾਣੀ ਜਾਂ ਇੱਕ ਦਿਨ ਦਾ ਉਹਨਾਂ ਦਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ ਉਹ ਆਪਾਂ ਤੁਹਾਡੇ ਨਾਲ ਹੁਣ ਸਾਂਝਾ ਕਰਨਾ ਆ, ਥੋੜੇ ਧਿਆਨ ਨਾਲ ਸੁਣਿਓ। ਹੋਇਆ ਇਉਂ ਕਿ ਇੱਕ ਦਿਨ ਦਫ਼ਤਰ ਕੰਮ ਤੇ ਜਾਂਦੇ ਹੋਏ ਕਾਹਲੀ ਕਾਹਲੀ ਵਿੱਚ ਮੋਬਾਇਲ ਫੋਨ ਘਰ ਰਹਿ ਗਿਆ, ਅੱਧੇ ਰਸਤੇ ਵਿੱਚ ਜਾ ਕੇ ਜਾ ਤਾਂ ਆਇਆ ਪਰ ਕੰਮ ਉੱਤੇ ਲੇਟ ਹੋ ਜਾਣ ਦੇ ਡਰੋਂ ਘਰ ਮੁੜ ਕੇ ਫੋਨ ਚੁੱਕਣ ਦੀ ਹਿੰਮਤ ਨਾ ਹੋਈ, ਸੋ ਚੁੱਪ ਚਾਪ ਮਨ ਮਾਰ ਕੇ ਦਫ਼ਤਰ ਜਾਣ ਦਾ ਸੋਚਿਆ। ਉਂਝ ਅੱਜ ਰਸਤੇ ਦਾ ਸਫ਼ਰ ਬਿਲਕੁਲ ਨਿਆਰਾ ਜਿਹਾ ਲੱਗ ਰਿਹਾ ਸੀ, ਜਾਂਦੇ ਜਾਂਦੇ ਦੇਖਿਆ ਸੜਕ ਦੇ ਨਾਲ ਨਾਲ ਕਿੰਨੀਆਂ ਨਵੀਆਂ ਉਸਾਰੀਆਂ ਹੋ ਗਈਆਂ ਸਨ, ਸੜਕ ਕਿਨਾਰੇ ਖੜੇ ਹੁੰਦੇ ਦਰਖਤ ਵੀ ਵੱਢੇ ਜਾ ਚੁੱਕੇ ਸਨ ਤੇ ਸੜਕ ਵੀ ਹੁਣ ਕਿੰਨੀ ਟੁੱਟ ਚੁੱਕੀ ਸੀ, ਸਭ ਕੁਝ ਨਵੇਕਲਾ ਜਿਹਾ ਲੱਗ ਰਿਹਾ ਸੀ। ਪਹਿਲਾਂ ਤਾਂ ਹਰ ਰੋਜ਼ ਗਾਣੇ ਸੁਣਨ ਨੂੰ ਲਈ ਮੋਬਾਈਲ ਦੇ ਈਅਰਫੋਨ ਕੰਨਾਂ ਵਿੱਚ ਲੱਗੇ ਹੋਣ ਕਰਕੇ ਉਹਨਾਂ ਵਿੱਚ ਹੀ ਮਸਤ ਹੋਇਆ ਰਹਿੰਦਾ ਸੀ, ਇਹਨਾਂ ਗੱਲਾਂ ਵੱਲ ਕਦੇ ਧਿਆਨ ਨਹੀਂ ਸੀ ਗਿਆ। ਦਫ਼ਤਰ ਪਹੁੰਚ ਗਿਆ ਤਾਂ ਹੱਥ ਕਈ ਵਾਰ ਮੱਲੋ ਮੱਲੀ ਜੇਬ ਵਿੱਚ ਚਲਾ ਜਾਂਦਾ ਮੋਬਾਈਲ ਕੱਢਣ ਲਈ, ਪਰ ਫਿਰ ਚੇਤਾ ਆਉਂਦਾ ਕਿ ਫੋਨ ਤਾਂ ਅੱਜ ਘਰ ਭੁੱਲ ਆਇਆ ਹਾਂ। ਅਜੀਬ ਜਿਹੀ ਬੇਚੈਨੀ ਸੀ ਮਨ ਅੰਦਰ ਜਿਹੜੀ ਬਾਰ ਬਾਰ ਬਿਰਤੀ ਭੰਗ ਕਰੀ ਜਾਂਦੀ ਸੀ, ਲੱਗਦਾ ਸੀ ਜਿਵੇਂ ਸਰੀਰ ਦਾ ਕੋਈ ਅੰਗ ਕੋਈ ਕੱਢ ਕੇ ਲੈ ਗਿਆ ਹੋਵੇ। ਮੇਜ਼ ਉੱਤੇ ਪਈਆਂ ਦਫ਼ਤਰੀ ਫਾਈਲਾਂ ਦਾ ਕੰਮ ਨਿਬੇੜਨਾ ਸ਼ੁਰੂ ਕੀਤਾ। ਥੋੜੀ ਦੇਰ ਬਾਅਦ ਸੇਵਾਦਾਰ ਆਂਟੀ ਚਾਹ ਦੇਣ ਲਈ ਆਈ ਤਾਂ ਮੇਰੇ ਚਿਹਰੇ ਵੱਲ ਦੇਖ ਕੇ ਕਹਿਣ ਲੱਗੀ, ਬਾਬੂ ਜੀ ਅੱਜ ਤਬੀਅਤ ਠੀਕ ਨਹੀਂ ਲੱਗ ਰਹੀ ਤੁਹਾਡੀ। ਮੈਂ ਪੁੱਛਿਆ ਕਿਉਂ ਕੀ ਹੋਇਆ ਅੱਜ? ਕਹਿਣ ਲੱਗੀ ਅੱਗੇ ਤਾਂ ਤੁਸੀਂ ਰੋਜ਼ ਸਵੇਰੇ ਹੀ ਬਹੁਤ ਟੈਨਸ਼ਨ ਵਿੱਚ ਗੱਲਾਂ ਕਰਦੇ ਹੁੰਦੇ ਸੀ, ਕਈ ਵਾਰ ਆਪਣੇ ਆਪ ਇਕੱਲੇ ਹੀ ਬੋਲੀ ਜਾਂਦੇ ਹੁੰਦੇ ਸੀ, ਅੱਜ ਬਹੁਤ ਢਿੱਲੇ ਜਿਹਾ ਲੱਗ ਰਹੇ ਹੋ। ਮੈਂ ਥੋੜਾ ਜਿਹਾ ਹੱਸਦੇ ਹੋਏ ਕਿਹਾ, ਉਹ ਟੈਨਸ਼ਨ ਵਾਲਾ ਜੰਤਰ ਅੱਜ ਘਰ ਹੀ ਭੁੱਲਿਆ ਆ। ਉਂਝ ਸਰੀਰ ਅੱਜ ਰੋਜ਼ ਨਾਲੋਂ ਕੁੱਝ ਹਲਕਾ ਜਿਹਾ ਮਹਿਸੂਸ ਜ਼ਰੂਰ ਹੋਣ ਲੱਗ ਗਿਆ ਸੀ। ਪਹਿਲਾਂ ਤਾਂ ਰੋਜ਼ ਸਵੇਰ ਤੋਂ ਹੀ ਦੁਨੀਆਂ ਭਰ ਦੀਆਂ ਸਮੱਸਿਆਵਾਂ, ਖਰੀਦੋ ਪਰੋਖਤ ਵਾਲੀਆਂ ਕੰਪਨੀਆਂ ਦੀਆਂ ਫਾਲਤੂ ਕਾਲਾਂ, ਸਕੇ ਸੰਬੰਧੀਆਂ ਦੇ ਬੇਮਤਲਬ ਹਾਲ ਚਾਲ ਪੁੱਛਣ ਵਾਲੇ ਫੋਨ ਦੁਪਹਿਰ ਹੁੰਦਿਆਂ ਤੱਕ ਸਿਰ ਦੁਖਣ ਲੱਗ ਜਾਂਦੇ ਸੀ। ਕੰਮ ਕਰਦਿਆਂ ਥੋੜਾ ਆਰਾਮ ਕਰਨ ਲਈ ਰੁਕਿਆ, ਦਫ਼ਤਰ ਦੇ ਚਾਰੇ ਪਾਸੇ ਨਿਗਾਹ ਘੁਮਾਈ। ਅੱਜ ਤਾਂ ਦਫ਼ਤਰ ਵੀ ਵੱਖਰੀ ਜਿਹੀ ਥਾਂ ਜਾਪੀ, ਸੋਹਣੀਆਂ ਸੋਹਣੀਆਂ ਤਸਵੀਰਾਂ, ਸੁੰਦਰ ਬੜੇ ਬਣੇ ਡਿਜ਼ਾਇਨ ਦੇਖੇ ਜਿਨ੍ਹਾਂ ਵੱਲ ਕਦੇ ਧਿਆਨ ਨਹੀਂ ਸੀ ਗਿਆ। ਦੁਪਹਿਰ ਨੂੰ ਖਾਣੇ ਦਾ ਸਮਾਂ ਹੋਇਆ, ਪਹਿਲਾਂ ਸਾਰੇ ਸਾਥੀ ਖਾਣਾ ਇਕੱਠੇ ਬੈਠ ਕੇ ਤਾਂ ਜ਼ਰੂਰ ਖਾਂਦੇ ਸੀ, ਪਰ ਆਪਸ ਵਿੱਚ ਬੋਲਦਾ ਕੋਈ ਘੱਟ ਵੱਧ ਹੀ ਸੀ। ਹਰ ਇੱਕ ਨੇ ਕੰਨ ਨਾਲ ਮੋਬਾਈਲ ਲਗਾਇਆ ਹੁੰਦਾ ਸੀ, ਬਸ ਇਸ਼ਾਰਿਆਂ ਨਾਲ ਹੀ ਇੱਕ ਦੂਸਰੇ ਨਾਲ ਦਾਲ ਸਬਜ਼ੀ ਵੰਡ ਲੈਂਦੇ ਹੁੰਦੇ ਸੀ। ਪਰ ਅੱਜ ਤਾਂ ਪੂਰੀ ਵਿਹਲ ਸੀ, ਅੱਜ ਖਾਣੇ ਦਾ ਸਵਾਦ ਵੀ ਲੱਗ ਰਿਹਾ ਸੀ। ਖਾਣਾ ਖਾ ਕੇ ਬਾਹਰ ਪਾਰਕ ਵਿੱਚ ਜਾ ਬੈਠਿਆ। ਪਾਰਕ ਤਾਂ ਉਹੀ ਸੀ ਜਿੱਥੇ ਰੋਜ਼ ਬੈਠ ਕੇ ਮੋਬਾਈਲ ਉੱਤੇ ਗੇਮ ਹੀ ਖੇਡਦਾ ਰਹਿੰਦਾ ਸੀ। ਅੱਜ ਆਲੇ ਦੁਆਲੇ ਝਾਤੀ ਮਾਰੀ ਤਾਂ ਦੇਖਿਆ ਕਿ ਹਰਾ ਹਰਾ ਘਾਹ ਅੱਖਾਂ ਨੂੰ ਕਿੰਨੀ ਤਾਜ਼ਗੀ ਬਖਸ਼ ਰਿਹਾ ਸੀ। ਕਿੰਨੇ ਸੋਹਣੇ ਸੋਹਣੇ ਫੁੱਲ ਖਿੜੇ ਹੋਏ ਸਨ ਜਿਨ੍ਹਾਂ ਦੀ ਮਹਿਕ ਕਿਸੇ ਮਹਿੰਗੇ ਬ੍ਰਾਂਡ ਦੇ ਇਤਰ ਨਾਲੋਂ ਕਿਤੇ ਵਧੀਆ ਹੋਵੇਗੀ। ਪੰਛੀ ਦਰਖਤਾਂ ਉੱਤੇ ਇੱਕ ਦੂਜੇ ਨਾਲ ਖੇਡਦੇ ਜਾਪਦੇ ਸਨ। ਮਨ ਹੀ ਮਨ ਸੋਚਿਆ, ਕਾਸ਼ ਮੈਂ ਵੀ ਇਹਨਾਂ ਵਾਂਗ ਪੰਛੀ ਹੁੰਦਾ, ਪੈਸੇ ਦੀ ਭੱਜ ਨੱਠ ਤੋਂ ਪਰੇ। ਕੁਦਰਤ ਦਾ ਸਾਜਿਆ ਤੇ ਸਜਾਇਆ ਇਹ ਦ੍ਰਿਸ਼ ਦੇਖ ਕੇ ਸਰੀਰ ਵਿੱਚ ਤਾਜ਼ਗੀ ਜਿਹੀ ਭਰਦੀ ਜਾਪੀ। ਦਫ਼ਤਰ ਦਾ ਆਪਣਾ ਰਹਿੰਦਾ ਕੰਮ ਨਿਬੇੜ ਕੇ ਸ਼ਾਮ ਨੂੰ ਘਰ ਪਰਤ ਆਇਆ। ਥੋੜੀ ਦੇਰ ਬਾਅਦ ਬੇਚੈਨੀ ਜਿਹੀ ਹੋਈ ਤੇ ਫਟਾਫਟ ਮੋਬਾਈਲ ਫੋਨ ਲੱਭਣ ਲੱਗਿਆ। ਫੋਨ ਚੁੱਕਿਆ, ਦੇਖਿਆ ਕਿੰਨੀਆਂ ਮਿਸ ਕਾਲਾਂ ਮੈਸੇਜ ਆਏ ਆ ਚੁੱਕੇ ਸਨ। ਉਹੀ ਸਿਲਸਿਲਾ ਫਿਰ ਸ਼ੁਰੂ ਹੋ ਗਿਆ। ਸਵੇਰ ਵਾਲੀ ਚੁਸਤੀ ਫੁਰਤੀ ਫਿਰ ਕਿਧਰੇ ਅੱਡ ਪੱਡ ਗਈ। ਲੱਗਿਆ ਜਿਵੇਂ ਇਸ ਜੰਤਰ ਨੇ ਮੈਨੂੰ ਆਪਣੀਆਂ ਦੁਨੀਆਂ ਵਿੱਚ ਦੁਬਾਰਾ ਖਿੱਚ ਲਿਆ ਹੋਵੇ ਤੇ ਮੈਂ ਵੀ ਬਿਨਾਂ ਕਿਸੇ ਹੀਲ ਹੌਸਲ ਦੇ ਜਿਵੇਂ ਪੰਜਾਲੀ ਹੇਠ ਜਪ ਲਿਆ ਗਿਆ ਹੋਵਾਂ। ਕਹਾਣੀ ਸੀ ਇੱਕ ਦਿਨ ਸੈੱਲ ਫੋਨ ਤੋਂ ਬਗੈਰ, ਤੇ ਇੱਕ ਆਪਾਂ ਹੁਣ ਬ੍ਰੇਕ ਲੈਂਦੇ, ਗਾਣਾ ਸੁਣਦੇ ਆ ਤੇ ਫਿਰ ਗਾਣੇ ਤੋਂ ਬਾਅਦ ਇਸ ਮੁੱਦੇ ਦੇ ਉੱਤੇ ਗੱਲਬਾਤ ਕਰਦੇ ਆ।
ਦੋ ਦਿਲਾਂ ਦੀ ਜੁਦਾਈ ਵੇਖੀ ਸੋਈਏ, ਭੁੱਲ ਕੇ ਵੀ ਖੁਆਬਾਂ ਵਿੱਚ ਪਾਈਆਂ। ਹੋਏ ਮੁੱਦੇ ਦੀ ਨਿਸ਼ਾਨੀ ਰੱਖੀ ਤਾਂ ਕੇ ਭੁੱਲ ਹੀ ਪਿਆਰ ਸਾਡਾ ਗਾਈਆਂ। ਮੁੱਦੇ ਦੀ ਨਿਸ਼ਾਨੀ ਰੱਖੀ ਤਾਂ ਕੇ ਭੁੱਲ ਹੀ ਪਿਆਰ ਸਾਡਾ ਗਾਈਆਂ। ਬਛੂੜਾ ਕਦੀ ਸੈਣ ਬਣਾ ਰਹੀ ਨਾ ਬਛੂੜਾ ਕਦੀ ਸੈਣ ਰੱਬਾ ਕਦੀ ਵੀ ਜੁਦਾਈ ਕਦੀ ਪਈ ਮੁੱਦੇ ਦੀ ਨਿਸ਼ਾਨੀ ਰੱਖੀ ਸਾਂਭ ਕੇ ਭੁੱਲ ਹੀ ਪਿਆਰ ਸਾਡਾ ਗਾਈਆਂ। ਹੋਏ ਮੁੱਦੇ ਦੀ ਨਿਸ਼ਾਨੀ ਰੱਖੀ ਸਾਂਭ ਕੇ ਭੁੱਲ ਹੀ ਪਿਆਰ ਸਾਡਾ ਗਾਈਆਂ। ਜਦੋਂ ਯਾਦ ਸਾਡੀ ਆਈ ਤੂੰ ਮਸੀਹੇ ਨਾਲ ਲਾਈ, ਜਦੋਂ ਯਾਦ ਸਾਡੀ ਆਈ ਤੂੰ ਮਸੀਹੇ ਨਾਲ ਲਾਈ। ਉਹ ਕਿਹਾ ਵੀ ਅੱਜ ਚਿੱਤ ਨੂੰ ਦੌੜਾਈ ਮੁੱਦੇ ਹੀ ਨਿਸ਼ਾਨੀ ਰੱਖੀ ਸਾਂਭ ਕੇ ਭੁੱਲ ਹੀ ਪਿਆਰ ਸਾਡਾ ਗਾਈਆਂ। ਮੁੱਦੇ ਹੀ ਨਿਸ਼ਾਨੀ ਰੱਖੀ ਸਾਂਭ ਕੇ ਭੁੱਲ ਹੀ ਪਿਆਰ ਸਾਡਾ ਗਾਈਆਂ।
ਭਾਵੇਂ ਬੱਕਰੇ ਤੋਂ ਬੁੱਧ ਫਿਰੇ ਸਾਡੀ ਇੱਕ ਮੈਂ ਕੀਤੀ ਲੈਵਾ ਗੁਜਿੰਦ ਨੂੰ ਸਫਾਈ ਮੁੜ ਤੇਰੀ ਨਿਸ਼ਾਨੀ ਰੱਖੀ ਕਾਮ ਕੇ ਭੁੱਲ ਹੀ ਪਿਆਰ ਸਾਡਾ ਜਾਈਨਾ ਔਰ ਮੁੜ ਤੇਰੀ ਨਿਸ਼ਾਨੀ ਰੱਖੀ ਕਾਮ ਕੇ ਭੁੱਲ ਹੀ ਪਿਆਰ ਸਾਡਾ ਜਾਈਨਾ ਜਦੋਂ ਬਿੰਦ ਰੱਖ ਆਊ ਆ ਕੇ ਗਲ ਬਾਹਾਂ ਪਾਊ ਸੋਹਣੇ ਮਾਈਏ ਕੋਲੋਂ ਮੇਰੇ ਸ਼ਰਮਾਈ ਮੁੰਡੇ ਦੀ ਨਿਸ਼ਾਨੀ ਰੱਖੀ ਕਾਂਬ ਕੇ ਭੁੱਲ ਹੀ ਪਿਆਰ ਸਾਡਾ ਜਾਈਨਾ ਓਏ ਮੁੰਡੇ ਦੀ ਨਿਸ਼ਾਨੀ ਰੱਖੀ ਕਾਂਬ ਕੇ ਭੁੱਲ ਹੀ ਪਿਆਰ ਸਾਡਾ ਜਾਈਨਾ ਓ ਭੁੱਲ ਹੀ ਪਿਆਰ ਸਾਡਾ ਜਾਈਨਾ ਓ ਭੁੱਲ ਹੀ ਪਿਆਰ ਸਾਡਾ ਜਾਈਨਾ ਓ ਭੁੱਲ ਹੀ ਪਿਆਰ ਸਾਡਾ ਜਾਈਨਾ
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਤੁਸੀਂ ਅਮਰ ਰੇਡੀਓ ਦੇ ਨਾਲ ਸਾਂਝ ਬਣਾਈ ਆ ਤੇ ਕਿੱਦਾਂ ਲੱਗਾ ਇੱਕ ਦਿਨ ਮੋਬਾਈਲ ਫੋਨ ਤੋਂ ਬਗੈਰ ਥੋੜਾ ਜਿਹਾ ਔਖਾ ਲੱਗਾ ਹੁਣ ਵੈਸੇ ਤਾਂ ਦੋਸਤੋ ਇਹ ਟਰਾਈ ਜ਼ਰੂਰ ਕਰਕੇ ਦੇਖਿਓ ਕਿ ਜਾਣ ਬੁੱਝ ਕੇ ਕਿਸੇ ਦਿਨ ਫੋਨ ਜਿਹੜਾ ਛੱਡ ਕੇ ਦੇਖਿਓ ਤੇ ਉਸ ਦਿਨ ਦੇਖਿਓ ਵੀ ਦੁਨੀਆਂ ਹੈਗੀ ਆ ਦੁਨੀਆਂ ਹੋਰ ਵੀ ਚੀਜ਼ ਹੈਗੀ ਆ ਜਿਹੜੀ ਆਪਾਂ ਜੀਂਦੇ ਹਾਂ ਅਸਲ ਦੇ ਵਿੱਚ ਇਹ ਲਾਈਫ ਜਿਹੜੀ ਆ ਥੋੜੀ ਜਿਹੀ ਆਰਟੀਫਿਸ਼ਲ ਹੈਗੀ ਆ ਜ਼ਰੂਰ ਹੈ ਕਿ ਆਪਣੀਆਂ ਲੋੜਾਂ ਬਣ ਚੁੱਕੀਆਂ ਆਪਣੇ ਕੰਮਾਂ ਕਾਰਾਂ ਦਾ ਹਿੱਸਾ ਬਣ ਚੁੱਕੀਆਂ ਪਰ ਘੱਟੋ ਘੱਟ ਜਿੱਦਾਂ ਛੁੱਟੀ ਹੁੰਦੀ ਆ ਉਸ ਦਿਨ ਜ਼ਰੂਰ ਮੇਰੇ ਹਿਸਾਬ ਨਾਲ ਬੰਦ ਰੱਖਿਆ ਜਾਵੇ ਹਨਾ ਥੋੜ੍ਹਾ ਘੱਟ ਕੀਤਾ ਜਾਵੇ ਇਸ ਗੱਲ ਦੇ ਉੱਤੇ ਵੈਸੇ ਮੈਂ ਤੇ ਭਾਜੀ ਸਰਬ ਜੀ ਤੋਂ ਉਹਨਾਂ ਨੇ ਸਲਾਹ ਇਹ ਕਈ ਦਿਨਾਂ ਦੀ ਬਣਾਈ ਆ ਵੀ ਫੋਨ ਘੱਟ ਤੋਂ ਘੱਟ ਯੂਜ਼ ਕਰਨਾ ਹਨਾ ਤੇ ਅਸੀਂ ਥੋੜ੍ਹਾ ਜਿਹਾ ਕਾਮਯਾਬ ਵੀ ਵੈਸੇ ਉਹਨੂੰ ਵੈਸੇ ਔਖਾ ਹੁੰਦਾ ਇਹ ਥੋੜ੍ਹਾ ਜਿਹਾ ਤੇ ਸਿਰਫ ਗੱਲਾਂ ਬਾਤਾਂ ਜਿਹੜੀਆਂ ਕੀਤੀਆਂ ਜਾਣ ਜਿਹੜੀਆਂ ਜ਼ਰੂਰੀ ਆ ਜਾਂ ਰਿਸ਼ਤੇਦਾਰਾਂ ਦੇ ਨਾਲ ਪਰਿਵਾਰਕ ਮੈਂਬਰਾਂ ਦੇ ਨਾਲ ਉਹ ਜ਼ਰੂਰੀ ਗੱਲਾਂ ਜਿਹੜੀਆਂ ਕਰੋ ਕੋਈ ਗੱਲ ਨੀ ਤੇ ਪਰ ਜਿਹੜਾ ਜਦੋਂ ਤੁਸੀਂ ਜ਼ਿਆਦਾ ਟਾਈਮ ਜਿਹੜਾ ਸਪੈਂਡ ਕਰਦੇ ਆ ਉਹ ਥੋੜਾ ਜਿਹਾ ਔਖਾ ਆ ਉਹ ਥੋੜਾ ਜਿਹਾ ਘਟਾਉਣਾ ਜ਼ਰੂਰ ਚਾਹੀਦਾ ਤੇ ਆਪਣੇ ਨਾਲ ਚਾਹ ਸਾਹਿਬ ਹੁਣਾਂ ਨੇ ਸਵੇਰੇ ਹੀ ਭੇਜੀ ਸੀਗੀ ਇੱਕ ਖਬਰ ਉਹ ਵੀ ਜ਼ਰੂਰ ਆਪਾਂ ਨੂੰ ਹੁਣ ਗ੍ਰੀਨ ਪਾਰਟੀ ਵਾਲੇ ਨਵਦੀਪ ਸਿੰਘ ਹੁਣਾਂ ਨੇ ਦੁਬਾਰਾ ਤੋਂ ਖਬਰ ਜਿਹੜੀ ਉਹ ਭੇਜ ਦਿੱਤੀ ਆ ਇਸ ਕਰਕੇ ਜ਼ਰੂਰ ਆਪਾਂ ਪੜ੍ਹ ਦਿੰਦੇ ਹਾਂ ਵੈਸੇ ਇਹੋ ਜਿਹੀਆਂ ਖਬਰਾਂ ਦੇ ਨਾਲ ਫਿਰ ਮੈਨੂੰ ਬਾਅਦ ਦੇ ਵਿੱਚ ਟਰਬਲ ਆ ਜਾਂਦੀ ਆ ਖਬਰ ਏਦਾਂ ਆ ਜਾਂਦੀ ਕਿ ਬਾਅਦ ਦੇ ਵਿੱਚ ਮੈਨੂੰ ਫਿਰ ਜਵਾਬ ਤਲ ਵੀ ਹੋ ਜਾਂਦੀ ਆ ਇਹ ਇੱਕ ਹੈਗੀ ਕਿ ਫੇਰ ਵਰਕ ਅਦਾਲਤੀ ਕਾਰਵਾਈ ਹੋਈ ਆ ਨਿਊ ਸਾਊਥ ਬੇਸ ਦੇ ਇੱਕ ਵਿਅਕਤੀ ਦੇ ਉੱਤੇ ਤੇ ਕੰਪਨੀ ਨੂੰ ਕੋਈ 1,18,440 ਦਾ ਜੁਰਮਾਨਾ ਜਿਹੜਾ ਹੋਇਆ ਆ ਇਹਦੇ ਉੱਤੇ ਜੋ ਇਸ ਕੰਪਨੀ ਦੇ ਉੱਤੇ ਲੱਗੇ ਆ ਨਿਊ ਸਾਊਥ ਬੇਲ ਦਾ ਕੇਂਦਰੀ ਪੱਛਮੀ ਇਲਾਕਾ ਹੈਗਾ ਲਿਥਗੋ ਉੱਥੇ ਦੇ ਸਾਬਕਾ ਮੈਨੇਜਰ ਆ ਤੇ ਯੂਨਾਈਟਿਡ ਪੈਟਰੋਲੀਅਮ ਰੋਡ ਹਾਊਸ ਦੇ ਹਿੱਸੇਦਾਰ ਉਹਨਾਂ ਉੱਤੇ ਜੁਰਮਾਨਾ ਜਿਹੜਾ ਇਹ ਲਾਇਆ ਗਿਆ ਕੋਈ 19,720 ਦੇ ਕਰੀਬ ਇਹ ਜੁਰਮਾਨਾ ਜਿਹੜਾ ਬਣਦਾ ਦੂਜੇ ਪਾਸੇ ਜਿਹੜੇ ਇੱਕ ਪੀਟੀਆਈ ਲਿਮਿਟਡ ਨਾਂ ਦੀ ਕੰਪਨੀ ਹੈ ਉਹਦੇ ਵਿੱਚ ਵੀ ਜੁਰਮਾਨਾ ਜਿਹੜਾ ਲਾਇਆ ਗਿਆ ਲਗਭਗ ਇੰਨਾ ਕਿ ਤੇ ਫੈਡਰਲ ਸਰਕਟ ਕੋਰਟ ਦੇ ਵਿੱਚ ਫੇਰ ਵਰਕ ਵੱਲੋਂ ਇਸ ਕਿਸਮ ਦੀ ਪਹਿਲੀ ਕਾਰਵਾਈ ਦੌਰਾਨ ਪਾਇਆ ਗਿਆ ਸੀ ਕਿ ਭਾਰਤੀ ਔਰਤ ਜੋ ਉਸ ਕੰਪਨੀ ਲਈ ਕੰਮ ਕਰਦੀ ਸੀ ਸਰਕਾਰ ਦੁਆਰਾ ਜਿਹੜੀ ਬਣਦੀ ਆ ਪੇਰੈਂਟਲ ਲੀਵ ਤੇ ਉਹ ਨਹੀਂ ਦਿੱਤੀ ਗਈ ਸੀ ਤੇ 29 ਸਾਲਾ ਇਸ ਭਾਰਤੀ ਔਰਤ ਨੇ 2015 ਵਿੱਚ ਇੱਕ ਬੱਚੇ ਨੂੰ ਜਨਮ ਦਿੱਤਾ ਸੀ ਜਿਸ ਦੇ ਚੱਲਦਿਆਂ ਡਿਪਾਰਟਮੈਂਟ ਆਫ ਹਿਊਮਨ ਸਰਵਿਸਿਸ ਨੇ ਉਸਦੇ ਰੁਜ਼ਗਾਰਦਾਤਾ ਨੂੰ ਕੋਈ 11,538 ਰੁਪਏ ਡਾਲਰ ਜਿਹੜੇ ਟ੍ਰਾਂਸਫਰ ਕੀਤੇ ਸੀ ਜਿਹੜੇ ਉਸਨੂੰ ਮਿਲੇ ਨਹੀਂ ਇਹ ਪੈਸੇ ਲੈਣ ਲਈ ਪੀੜਤ ਨੇ ਕਈ ਵਾਰ ਕੰਪਨੀ ਨੂੰ ਬੇਨਤੀ ਵੀ ਕੀਤੀ ਪ੍ਰਵਾਨ ਨਹੀਂ ਕੀਤੀ ਗਈ ਤੇ ਇਸ ਕਰਕੇ ਜਿਹੜਾ ਅਦਾਲਤ ਨੇ ਪਾਇਆ ਵੀ ਜਿਹੜਾ ਹੋਇਆ ਇਹ ਧੋਖਾ ਜਿਹੜਾ ਜਾਣ ਬੁੱਝ ਕੇ ਕੀਤਾ ਗਿਆ ਇਸ ਕਰਕੇ ਇਸ ਕੰਮ ਨੂੰ ਜ਼ਿਆਦਤੀ ਧੱਕੇਸ਼ਾਹੀ ਦਾ ਜਿਹੜਾ ਸਾਹਮਣਾ ਹੈ ਉਹ ਕਰਨਾ ਪਿਆ ਇਹਦੇ ਕਰਕੇ ਜੁਰਮਾਨਾ ਜਿਹੜਾ ਕੀਤਾ ਗਿਆ ਨਾਲ ਦੀ ਨਾਲ ਫਿਰ ਵਰਕ ਵੱਲੋਂ ਇਹ ਵੀ ਜ਼ਰੂਰ ਕਿਹਾ ਗਿਆ ਕਿ ਤੁਹਾਡਾ ਰੁਜ਼ਗਾਰਦਾਤਾ ਸਹੀ ਤਨਖਾਹ ਜਾਂ ਸਰਕਾਰੀ ਭੱਤੇ ਨਹੀਂ ਦੇ ਰਿਹਾ ਤਾਂ ਸ਼ਿਕਾਇਤ ਜਿਹੜੀ ਜ਼ਰੂਰ ਦਰਜ ਕਰਵਾਓ ਤੁਸੀਂ ਜਾ ਸਕਦੇ ਆ ਫੇਅਰ ਵਰਕ .gov.au ਦੇ ਉੱਤੇ ਜਾ ਕੇ ਤੁਸੀਂ ਸੰਪਰਕ ਜਿਹੜਾ ਆ ਕਰ ਸਕਦੇ ਆ ਤੇ ਅੱਗੇ ਆਪਣੇ ਨਾਲ ਜੁੜੇ ਆਪਣੇ ਨਾਲ ਬਿੱਲੂ ਸਾਹਿਬ ਵੀ ਜੁੜੇ ਆ ਤੇ ਬਿੱਲੂ ਸਾਹਿਬ ਉਹਨਾਂ ਦਾ ਵੀ ਧੰਨਵਾਦ ਆ ਟਰੱਕ ਵੀ ਚਲਾ ਰਹੇ ਆ ਨਾਲ ਦੀ ਨਾਲ ਤੇ ਉਹਨਾਂ ਨੇ ਗਾਣਾ ਜਿਹੜਾ ਆ ਸੁਣਾਇਆ ਆਪਾਂ ਉਹ ਵੀ ਪਸੰਦ ਕੀਤਾ ਆ ਗਾਣਾ ਵੈਸੇ ਇਹ ਬਿੱਲੂ ਸਾਹਿਬ ਆ ਪਰ ਰਿੰਕੂ ਸਾਹਿਬ ਉਹਨਾਂ ਨੂੰ ਇਹ ਦਿੱਤਾ ਸੀਗਾ ਗਾਣਾ ਫਰਮਾਇਸ਼ ਉਹਨਾਂ ਦਾ ਇਹ ਫਰਮਾਇਸ਼ ਜਿਹੜੀ ਪੂਰੀ ਕੀਤੀ ਸੀਗੀ ਬਿੰਦਰਖੀਆ ਸਾਹਿਬ ਦਾ ਗਾਣਾ ਬੜਾ ਪੁਰਾਣਾ ਗਾਣਾ ਇਹ ਹੈਗਾ ਸੁੱਖ ਕੌਬਰਮ ਸਾਹਿਬ ਵੀ ਉਹਨਾਂ ਦੇ ਨਾਲ ਨੇ ਤੇ ਬਹੁਤ ਬਹੁਤ ਸਾਡੇ ਸਾਰੇ ਦੋਸਤਾਂ ਦਾ ਧੰਨਵਾਦ ਤੇ ਰਿੰਕੂ ਸਾਹਿਬ ਦਾ ਮੈਸੇਜ ਆ ਗਿਆ ਉਹ ਕਹਿੰਦੇ ਵੀ ਬਹੁਤ ਵਧੀਆ ਥੈਂਕਸ ਤੁਹਾਡਾ ਸੌਂਗ ਸੁਣ ਲਿਆ ਬਹੁਤ ਵਧੀਆ ਪ੍ਰੋਗਰਾਮ ਕਹਿੰਦੇ ਚੱਲ ਰਿਹਾ ਆ ਤੇ ਬਹੁਤ ਬਹੁਤ ਧੰਨਵਾਦ ਸਾਡਾ ਕਿ ਤੁਸੀਂ ਪ੍ਰੋਗਰਾਮ ਦੇ ਨਾਲ ਜਿਹੜੀ ਸਾਰੀ ਆ ਉਹ ਬਣਾਈ ਹੋਈ ਆ ਅੱਗੇ ਦੱਖਣੀ ਅਫਰੀਕਾ ਦੇ ਸ਼ਹਿਰ ਪ੍ਰਿਟੋਰੀਆ ਵਿੱਚ ਲਿਆ ਆਸਟ੍ਰੇਲੀਆ ਦਾ ਜਿਹੜਾ ਅੰਬੈਸੀ ਆ ਉਹਦੇ ਦੋ ਅਧਿਕਾਰੀਆਂ ਨੂੰ ਇੱਕ ਤਫਤੀਸ਼ ਦੇ ਵਿੱਚ ਦਰਜਨਾਂ ਵੀਜ਼ਿਆਂ ਦੇ ਵਿੱਚ ਕਰਪਸ਼ਨ ਦੇ ਮਾਮਲੇ ਉਜਾਗਰ ਹੋਣ ਤੋਂ ਬਾਅਦ ਬਰਖਾਸਤ ਕਰ ਦਿੱਤਾ ਗਿਆ ਹੋਮ ਅਫੇਅਰ ਡਿਪਾਰਟਮੈਂਟ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਬਰਖਾਸਤ ਜਿਹੜੇ ਕੀਤੇ ਗਏ ਅਧਿਕਾਰੀ ਆ ਉਹ ਗੈਰ ਆਸਟ੍ਰੇਲੀਅਨ ਸਨ ਤੇ ਉਹਨਾਂ ਵਿਰੁੱਧ ਜਿਹੜੀ ਕਾਰਵਾਈ ਆ ਉਹ ਵਿਭਾਗ ਦੀ ਅੰਦਰੂਨੀ ਪੜਤਾਲ ਮਗਰੋਂ ਕੀਤੀ ਗਈ ਆ ਤੇ ਉਹ ਕਹਿੰਦੇ ਵੀ ਜਿੱਥੇ ਕਿਤੇ ਵੀ ਕਰਪਸ਼ਨ ਦੇ ਮਾਮਲੇ ਸਾਹਮਣੇ ਆਉਂਦੇ ਆ ਤੇ ਉੱਥੇ ਸਖ਼ਤ ਕਾਰਵਾਈ ਜਿਹੜੀ ਆ ਕੀਤੀ ਜਾਂਦੀ ਆ ਤੇ ਇਹਦੇ ਵਿੱਚ ਕੀ ਹੋਇਆ ਕਿ ਦਸਤਾਵੇਜ਼ ਜਿਹੜੇ ਆ ਉਹ ਦੱਸਦੇ ਆ ਕਿ ਨਾਈਜੀਰੀਆ ਤੋਂ ਆਏ ਸੀ ਕੋਈ 20 ਅੰਤਰਰਾਸ਼ਟਰੀ ਵਿਦਿਆਰਥੀ ਉਹਨਾਂ ਨੂੰ ਆਸਟ੍ਰੇਲੀਆ ਦੇ ਵੀਜ਼ੇ ਦੇਣ ਦੇ ਮਾਮਲਿਆਂ ਦੇ ਵਿੱਚ ਇਹ ਕਰਪਸ਼ਨ ਜਿਹੜੀ ਜਾਂ ਭ੍ਰਿਸ਼ਟਾਚਾਰ ਹੋਇਆ ਆ ਪਰ ਇਹ ਅਜੇ ਸਾਫ਼ ਨਹੀਂ ਹੈ ਕਿ ਇਹਨਾਂ ਅਧਿਕਾਰੀਆਂ ਦੇ ਵਿਰੁੱਧ ਅਪਰਾਧਿਕ ਜਿਹੜੀ ਕਾਰਵਾਈ ਆ ਉਹ ਕੀਤੀ ਜਾਏਗੀ ਜਾਂ ਨਹੀਂ ਕੀਤੀ ਜਾਏਗੀ ਤੇ ਉਹਨਾਂ ਦਾ ਜਿਹੜਾ ਵੀਜ਼ਾ ਆ ਉਹ ਵੀ ਰੱਦ ਕਰ ਦਿੱਤਾ ਗਿਆ ਸੀ ਕਿਉਂਕਿ ਦਸਤਾਵੇਜ਼ਾਂ ਦੇ ਮੁਤਾਬਕ ਵੀਜ਼ਾ ਦੇਣ ਦੇ ਵਿੱਚ ਵਿਭਾਗ ਦੇ ਇੱਕ ਅਧਿਕਾਰੀ ਵੱਲੋਂ ਭ੍ਰਿਸ਼ਟਾਚਾਰ ਜਿਹੜਾ ਆ ਕੀਤਾ ਗਿਆ ਸੀ ਚਲੋ ਇਹ ਵੀ ਗੱਲ ਪਤਾ ਲੱਗ ਗਈ ਕਿ ਅੰਬੈਸੀਆਂ ਵੀ ਜਿਹੜਾ ਭ੍ਰਿਸ਼ਟਾਚਾਰ ਕਰ ਲੈਂਦੀਆਂ ਆ ਤੇ ਅੰਸ਼ ਸਾਹਿਬ ਵੀ ਆਪਣੇ ਨਾਲ ਜੁੜੇ ਆ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਆ ਦਿਲ ਖੁਸ਼ ਕਰ ਦਿੱਤਾ ਪ੍ਰੋਗਰਾਮ ਦੇ ਵਿੱਚ ਗਾਣਾ ਜਿਹੜਾ ਗਾਣਾ ਅੰਸ਼ ਸਾਹਿਬ ਗਾਣੇ ਆਪਾਂ ਇੱਦਾਂ ਦੇ ਸੁਣਾਈਦੇ ਆ ਦੇਖੋ ਪਹਿਲਾਂ ਆਪਾਂ ਰੰਜਨਾ ਦੇ ਸੁਣਾਏ ਗਾਣੇ ਹਨਾ ਸਵੇਰੇ ਤੇ ਫੇਰ ਉਦੋਂ ਬਾਅਦ ਵਿੱਚ ਹੰਸ ਰਾਜ ਤੋਂ ਹੁੰਦੇ ਹੋਏ ਅਜੇ ਆਪਾਂ ਦੋ ਤਿੰਨ ਦੋਸਤਾਂ ਦੀਆਂ ਫਰਮਾਇਸ਼ਾਂ ਰੰਗੀਲਾ ਸਾਹਿਬ ਦੀ ਵੀ ਇੱਕ ਆਈ ਹੋਈ ਆ ਸ਼ਾਇਦ ਰਾਜਮਿੰਦਰ ਸਿੰਘ ਉਹਨਾਂ ਨੇ ਫਰਮਾਇਸ਼ ਉਹ ਕੀਤੀ ਸੀ ਦੋ ਤਿੰਨ ਗਾਣੇ ਹੋਰ ਹੈਗੇ ਆ ਜਿਹਨਾਂ ਦੀ ਅਜੇ ਫਰਮਾਇਸ਼ਾਂ ਆਈਆਂ ਹੋਈਆਂ ਉਹ ਵੀ ਆਪਾਂ ਜ਼ਰੂਰ ਸੁਣਾ ਦੇਵਾਂਗੇ ਅਸਲ ਵਿੱਚ ਇਹੀ ਆ ਕਿ ਮਿਊਜ਼ਿਕ ਜਿਹੜਾ ਆ ਸਾਨੂੰ ਖੁਸ਼ ਰੱਖਦਾ ਹਨਾ ਮਿਊਜ਼ਿਕ ਜਿਹੜਾ ਆ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਸਾਡੇ ਆਲੇ ਦੁਆਲੇ ਕੋਈ ਟਰੱਕ ਚਲਾ ਰਿਹਾ ਟਰੱਕ ਚਲਾਉਂਦਾ ਇਹ ਸੋਚੀ ਜਾਂਦਾ ਵੀ ਪਤਾ ਨੀ ਮੇਰੇ ਮਾਲਕ ਨੇ ਗਾਹਾਂ ਦਾ ਲੋਡ ਕਿੱਧਰ ਨੂੰ ਦੇ ਦੇਣਾ ਕਿੱਧਰ ਨੂੰ ਮੈਂ ਤੁਰ ਪਾਉਣਾ ਟੈਕਸੀ ਵਾਲਾ ਸਵਾਰੀ ਦੀ ਵੇਟ ਕਰੀ ਜਾਂਦਾ ਆ ਜਿਹੜਾ ਬੰਦਾ ਉੱਥੇ ਖੇਤਾਂ ਦੇ ਵਿੱਚ ਲੱਗਾ ਹੋਇਆ ਉਹਨੂੰ ਇਹ ਫਿਕਰ ਆ ਵੀ ਠੰਡ ਬਹੁਤ ਹੋ ਗਈ ਆ ਅਗਲਾ ਕੰਮ ਪਤਾ ਨੀ ਮੀਂਹ ਪੈ ਜਾਣਾ ਆ ਮੀਂਹ ਕੰਮ ਨਾ ਬੰਦ ਹੋ ਜਾਵੇ ਜਾਂ ਝਾੜ ਕਿੱਦਾਂ ਦਾ ਆਉਣਾ ਆ ਪਤਾ ਨੀ ਹਨਾ ਹਰ ਬੰਦਾ ਟੈਨਸ਼ਨ ਲੈ ਕੇ ਫਿਰਦਾ ਆ ਇਸ ਕਰਕੇ ਥੋੜੇ ਜਿਹਾ ਪਾਲਿਆ ਹਨਾ ਤੇ ਉਹਨਾਂ ਨੂੰ ਜਿਹੜਾ ਟੈਨਸ਼ਨ ਤੋਂ ਬਗੈਰ ਗੁਜ਼ਾਰਨਾ ਚਾਹੀਦਾ ਘੱਟੋ ਘੱਟ ਦਿਨ ਦੇ ਵਿੱਚ ਇੱਕ ਜਾਂ ਦੋ ਘੰਟੇ ਹਨਾ ਵਾਧੂ ਤਾਂ ਚਲੋ ਔਖੇ ਆ ਸਾਰਿਆਂ ਦੇ ਲਈ ਦੋ ਕੁ ਘੰਟੇ ਜਿਹੜੇ ਰਿਲੈਕਸ ਹੋਣਾ ਜਿਹੜਾ ਬੜਾ ਜ਼ਰੂਰੀ ਆ ਇਸ ਜ਼ਿੰਦਗੀ ਦੇ ਵਿੱਚ ਅਸੀਂ ਜ਼ਿਆਦਾ ਟਾਈਮ ਜਿਉਂਦੇ ਰਹਿ ਜਾਓਗੇ ਨਹੀਂ ਤਾਂ ਫਿਰ ਥੋੜੀ ਜਿਹੀ ਉਮਰ ਆ ਉਹ ਘੱਟ ਜਾਊਗੀ ਹਨਾ ਇਸ ਕਰਕੇ ਤੁਸੀਂ ਆਪ ਸੋਚ ਲਓ ਵੀ ਤੁਸੀਂ ਕੀ ਲੈਣਾ ਆ ਤੇ ਖੈਰ ਆਪਾਂ ਇੱਕ ਗਾਣਾ ਹੋਰ ਸੁਣਦੇ ਹਾਂ ਸਰਜੀਤ ਭਾਜੀ ਹੋਣਾ ਨੇ ਕੱਢਿਆ ਹੋਇਆ ਗਾਣਾ ਤੇ ਗਾਣੇ ਤੋਂ ਬਾਅਦ ਫੇਰ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਹਾਂਜ ਪਾਉਂਦੇ ਤੇ ਗੱਲਾਂ ਬਾਤਾਂ ਹੋਰ ਕਰਦੇ ਕੋਈ ਅੱਧੇ ਘੰਟੇ ਦੇ ਕਰੀਬ ਪ੍ਰੋਗਰਾਮ ਜਿਹੜਾ ਰਹਿ ਗਿਆ ਤੇ ਆਪਾਂ ਗੱਲਾਂ ਬਾਤਾਂ ਕਰਕੇ ਤੇ ਫਿਰ ਪ੍ਰੋਗਰਾਮ ਦਾ ਵੀ ਲੈਣਾ ਆ ਜੁੜੇ ਰਹੋ ਏਦਾਂ ਹੀ ਹਰਮਨ ਰੇਡੀਓ ਦੇ ਨਾਲ
ਹਰ ਪ੍ਰੋਗਰਾਮ ਦੀ ਜਾਣਕਾਰੀ ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia ਜਾਂ ਜੁੜੋ ਟੈਲੀਗ੍ਰਾਮ ਤੇ telegram.me/harmaninfo ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com
ਚੰਗੀਆਂ ਕਿਤਾਬਾਂ ਕੋਲ ਹੋਣ ਨਾਲ ਸਾਨੂੰ ਚੰਗੇ ਮਿੱਤਰਾਂ ਦੇ ਨਾਲ ਨਾ ਰਹਿਣ ਦੀ ਕਮੀ ਮਹਿਸੂਸ ਨਹੀਂ ਹੁੰਦੀ ਇਹ ਵਿਚਾਰ
ਹਰਮਨ ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਕਿਵੇਂ ਬਈ? ਫੋਨ ਦੇ ਜ਼ਰੀਏ ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ 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 ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।
ਜੀ ਦੋਸਤੋ, ਇੱਕ ਵਾਰੀ ਫੇਰ ਸਵਾਗਤ ਹੈ ਜੀ। ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਤੁਸੀਂ ਹਰਮਨ ਰੇਡੀਓ ਦੇ ਨਾਲ ਲਾਈਆਂ ਆ ਲਹਿਰਾਂ ਬਹਿਰਾਂ ਤੇ ਗਾਣਾ ਤੁਸੀਂ ਸੁਣ ਕੇ ਹਟੇ ਰੰਜਨਾ ਦੀ ਆਵਾਜ਼ ਦੇ ਵਿੱਚ। ਤੇ ਪਹਿਲਾਂ ਵੀ ਆਪਾਂ ਸਵੇਰੇ ਜ਼ਿਕਰ ਇਸ ਗੱਲ ਦਾ ਕੀਤਾ ਸੀ, ਰੰਜਨਾ ਜੀ ਹੁਣ ਬਹੁਤ ਵਧੀਆ ਕਵੀਏ ਹੈਗੇ ਆ, ਪਰ ਉਹੋ ਜਿਹਾ ਮਾਣ ਸਤਿਕਾਰ ਜਿਹੜਾ ਆ ਪਤਾ ਨੀ ਤਾਂ ਸਾਡੇ ਲੋਕਾਂ ਨੇ ਨੀ ਦਿੱਤਾ ਜਾਂ ਪਤਾ ਨੀ ਕਿੱਦਾਂ, ਮੈਂ ਕਿਸਮਤ। ਤੇ ਦੂਜੇ ਪਾਸੇ ਆਪਣੇ ਸੁਖਜਿੰਦਰ ਸਿੰਘ ਜੀ ਹੁਣੀ ਜੁੜੇ ਆ ਤੇ ਉਹਨਾਂ ਨੇ ਵੀ ਇੱਕ ਸਵਾਲ ਜਿਹਾ ਕੀਤਾ। ਉਹ ਕਹਿੰਦੇ ਵੀ ਕਿੱਦਾਂ ਵੀਰੇ ਸਰਸੇ ਵਾਲੇ ਵੀ ਗੱਲ ਤੁਸੀਂ ਜਿਕਰ ਬੰਦੇ ਕੀਤਾ ਹੋਇਆ ਆ ਤੇ ਉਹਦੇ ਬਾਰੇ ਵੀ ਆਪਾਂ ਜਰੂਰ ਸੁਖਜਿੰਦਰ ਸਿੰਘ ਜੀ ਜਰੂਰ ਦੱਸ ਦੇਵਾਂਗੇ। ਕਿ ਇਸ ਤੋਂ ਬਾਅਦ ਹੁਣ ਪੰਚਕੂਲਾ ਦੀ ਜਿਹੜੀ ਪੁਲਿਸ ਆ ਉਹ ਘੁੰਮ ਰਹੀ ਆ, ਅਦਿੱਤਿਆ ਇੰਸਾ ਅਜੇ ਤੱਕ ਲੱਭੇ ਨੀ ਹੈਗੇ। ਅਦਿੱਤਿਆ ਇੰਸਾ ਜਿੱਦਣ ਉਹਨਾਂ ਨੂੰ ਫੜ ਹੋ ਜਾਣਾ ਆ ਉਸ ਦਿਨ ਫਿਰ ਡੇਰਾ ਸਿਰਸਾ ਜਿਹੜਾ ਆ ਫਿਰ ਲਾਈਨਾਂ ਦੇ ਵਿੱਚ ਆ ਜਾਣਾ ਆ। ਤੇ ਪੰਚਕੂਲਾ ਪੁਲਿਸ ਦੀ ਟੀਮ ਵੱਲੋਂ ਆਪਣੇ ਪੱਧਰ ਤੇ ਕੁਝ ਥਾਵਾਂ ਦੇ ਉੱਤੇ ਵੈਸੇ ਉਹਨਾਂ ਦੀ ਲੱਭਣਾ ਸ਼ੁਰੂ ਕੀਤਾ ਆ ਅਦਿੱਤਿਆ ਇੰਸਾ ਉਹਨਾਂ ਨੂੰ। ਤੇ ਇਹਨਾਂ ਦੇ ਉੱਤੇ ਕੋਈ 5 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਹੋਇਆ ਆ, ਸ਼ਾਇਦ ਤੁਹਾਨੂੰ ਨਾ ਪਤਾ ਹੋਵੇ। ਇਸ ਕਰਕੇ ਦੋਸਤੋ ਜੇ ਤੁਹਾਨੂੰ ਵੀ ਪਤਾ ਕਿਤੇ ਲੱਗਦਾ 5 ਲੱਖ ਰੁਪਈਆ ਤੁਸੀਂ ਲੈ ਸਕਦੇ ਆ। ਤੇ ਕੁਝ ਥਾਵਾਂ ਦੇ ਉੱਤੇ ਵੈਸੇ ਰੋਕੀ ਵੀ ਕੀਤੀ ਗਈ ਆ ਹਨਾ, ਤੇ ਕਹਿ ਲਓ ਵੀ ਰੇਡ ਕੀਤੀ ਗਈ ਆ। ਤੇ ਬਠਿੰਡਾ ਪੁਲਿਸ ਜਿਹੜੀ ਅੱਜ ਤੱਕ ਕਹਿੰਦੇ ਵੀ ਜ਼ਿਆਦਾ ਜਾਣਕਾਰੀ ਦੇਣ ਨੂੰ ਤਿਆਰ ਨੀ ਹੈਗੀ, ਪਰ ਅਧਿਕਾਰੀਆਂ ਨੇ ਇੰਨਾ ਜ਼ਰੂਰ ਮੰਨ ਲਿਆ ਆ ਬਈ ਕਾਫੀ ਹੁਣ ਦਬਾਅ ਵਧਿਆ ਹੋਇਆ ਆ, ਕਿਉਂਕਿ ਇਸ ਗੱਲ ਨੂੰ ਵੀ ਹੁਣ ਕਾਫੀ ਚਿਰ ਹੋ ਗਿਆ ਆ ਤੇ ਅਜੇ ਤੱਕ ਨੀ ਲੱਭੇ ਵੀ ਪਤਾ ਨੀ ਉਹ ਅੰਡਰਗਰਾਊਂਡ ਹੋਏ ਆ। ਤੇ ਹੁਣ ਪੰਚਕੂਲਾ ਪੁਲਿਸ ਦੀ ਸਾਰੇ ਬਠਿੰਡੇ ਦੇ ਵਿੱਚ ਉਹਨਾਂ ਨੇ ਕਈ ਜਿਹੜੇ ਥਾਵਾਂ ਦੇ ਉੱਤੇ ਜਿਹੜੀ ਪੋਸਟੀ ਕੀਤੀ ਆ, ਸ਼ਹਿਰ ਦੇ ਪਿੱਛੇ ਇੱਕ ਕਾਰਨ ਇਹ ਵੀ ਹੈਗਾ ਵੀ ਹਨੇਕ ਜ਼ਮੀਨ ਬਠਿੰਡੇ ਦੇ ਵਿੱਚ ਰਹਿ ਚੁੱਕੀ ਆ, ਜਿਹੜੇ ਵੱਧ ਮੁੱਖ ਦੋਸ਼ੀ ਜਿਹੜੀ ਆ ਉਹ ਰਹੀ ਆ। ਤੇ ਉਸ ਤੋਂ ਬਾਅਦ ਵੀ ਪੰਜਾਬ ਪੁਲਿਸ ਨੂੰ ਬੈਸਟ ਕੁਛ ਮਿਲਿਆ ਨੀ, ਫਿਰ ਬਾਅਦ ਵਿੱਚ ਬਠਿੰਡੇ ਜਾ ਕੇ ਇੱਕ ਪਾਸੇ ਪਤਾ ਲੱਗਾ ਸੀ ਕੋਈ ਬਠਿੰਡਾ ਦਾ ਬੱਲੂ ਵਾਲਾ ਪਿੰਡ ਸੀਗਾ ਤੇ ਉਹਨਾਂ ਦੇ ਕੋਲ ਉਹ ਰਹਿ ਰਹੇ ਸੀ, ਇਸ ਕਰਕੇ ਸ਼ਾਇਦ ਉਹਨਾਂ ਦਾ ਵੀ ਰਿਹਾ ਬਠਿੰਡੇ ਦਾ ਪਾਸੇ ਹੀ ਆ। ਤੇ ਇਹ ਵੀ ਇੱਕ ਹੁਣ ਗੱਲ ਦੇਖਣ ਵਾਲੀ ਆ, ਦੇਖਦੇ ਆ ਦਿੱਤੇ ਕਿ ਜਿਹੜੇ ਆ ਪੁਲਿਸ ਦੇ ਬਾਹਰ ਰਹਿੰਦੇ ਆ ਜਿਹਨਾਂ ਨੂੰ ਦੋ ਸਟੇਟਾਂ ਦੀਆਂ ਪੁਲਿਸ ਜਿਹੜੀ ਲੱਭ ਰਹੀ ਆ ਹਰਿਆਣੇ ਦੀ ਵੀ ਤੇ ਪੰਜਾਬ ਦੀ ਵੀ। ਤੇ ਦੂਜੇ ਪਾਸੇ ਆਪਾਂ ਨੇ ਨਾਲ ਬਲਵਿੰਦਰ ਸਿੰਘ ਜੀ ਵੀ ਜੋੜੇ ਆ, ਬਲਵਿੰਦਰ ਸਿੰਘ ਜੀ ਹੁਣਾਂ ਦਾ ਵੀ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ, ਕਹਿੰਦੇ ਵੀ ਪੰਜਾਬੀ ਪ੍ਰੋਗਰਾਮ ਤੁਹਾਡਾ ਸੁਣ ਰਹੇ ਆ ਤੇ ਬਹੁਤ ਬਹੁਤ ਤੁਹਾਡਾ ਥੈਂਕਸ ਜੀ, ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇਸ ਪ੍ਰੋਗਰਾਮ ਦੇ ਨਾਲ ਸਾਂਝ ਜਿਹੜੀ ਆ ਉਹ ਬਣਾਈ ਹੋਈ ਆ। ਤੇ ਨਾਲ ਹੀ ਉਹਨਾਂ ਨੇ ਕਿਹਾ ਵੀ ਸ਼ਾਹਕੋਟ ਹਲਕੇ ਦਾ ਕੀ ਹਾਲ ਚਾਲ ਆ ਜੀ। ਹਾਲ ਚਾਲ ਜੀ ਬਹੁਤ ਵਧੀਆ ਹੈਗਾ ਆ, ਸ਼ਾਹਕੋਟ ਹਲਕੇ ਦਾ ਵੈਸੇ ਬਹੁਤ ਜ਼ਿਆਦਾ ਜਿਹੜੀ ਤੇਜ਼ੀ ਆ ਚੁੱਕੀ ਆ ਪ੍ਰਚਾਰ ਦੇ ਵਿੱਚ, ਪਰ ਨਾਲ ਦੀ ਨਾਲ ਇੱਕ ਇਹ ਵੀ ਆ ਕਿ ਵੋਟਾਂ ਵੱਲ ਤਾਂ ਆਪਾਂ ਧਿਆਨ ਦਿੰਦੇ ਜਾ ਰਹੇ ਹਾਂ ਕਿ ਬਹੁਤ ਜ਼ਿਆਦਾ ਉੱਥੇ ਹੁਣ ਵੋਟਾਂ ਦਾ ਚੱਕਰ ਹੈਗਾ, ਪਰ ਇੱਕ ਹੋਰ ਵੀ ਹੈਗਾ ਪੱਖ ਉੱਥੇ ਕਿ ਇਸ ਵੇਲੇ ਭਾਵੇਂ ਚੋਣ ਜਿਹੜਾ ਕਾਫੀ ਚੋਣ ਮੋੜ ਦੇ ਵਿੱਚ ਹੈ, ਕਾਫੀ ਭਖਿਆ ਹੋਇਆ ਮੈਦਾਨ ਹੈਗਾ ਆ, ਵੋਟਾਂ ਵਾਲਾ ਦਿਨ ਵੀ ਆਉਣ ਵਾਲਾ ਹੀ ਆ 28 ਮਈ, ਬੇਸਬਰੀ ਦੇ ਨਾਲ ਉਡੀਕ ਹੋਣੀ ਆ। ਸ਼ਾਹਕੋਟ ਜਾਣੀ ਹੁਣ ਤਾਂ ਐਨ ਮੇਲੇ ਲੱਗੇ ਪਏ ਆ, ਹਨਾ ਬਾਹਰੋਂ ਬਹੁਤ ਸਾਰੇ ਲੀਡਰ ਆ, ਕੋਈ 10 ਦੇ ਕਰੀਬ ਜਿਹੜੇ MLA MP ਜਿਹੜੇ ਉੱਥੇ ਪਹੁੰਚੇ ਹੋਏ ਆ ਤੇ ਕਾਫੀ ਜਿਹੜੀਆਂ ਵਧੀਆ ਰੌਣਕਾਂ ਲੱਗੀਆਂ ਹੋਈਆਂ ਆ। ਪਰ ਇੱਥੇ ਜਿਹੜੀ ਆਮ ਲੋਕਾਂ ਦੇ ਨਾਲ ਸਮੱਸਿਆਵਾਂ ਦੇ ਉੱਤੇ ਜਦੋਂ ਗੱਲ ਕੀਤੀ ਗਈ ਆ ਤੇ ਇੱਕ ਬਹੁਤ ਹੀ ਭਿਆਨਕ ਪਹਿਲੂ ਵੀ ਸਾਹਮਣੇ ਆਇਆ, ਉਹ ਇਹ ਹੈਗਾ ਕਿ ਮਸੀਹਾ ਜਿਹੜਾ ਆ ਉਹਦੇ ਵਿੱਚ ਕੈਂਸਰ ਰੋਗ ਜਿਹੜਾ ਬੜਾ ਤੇਜ਼ੀ ਦੇ ਨਾਲ ਜਿਹੜਾ ਵੱਧ ਰਿਹਾ ਆ। ਮਸੀਹਾਂ ਦੀਆਂ 7 ਚੋਂ 3 ਪੱਤੀਆਂ, ਕੋਈ ਹਵੇਲੀ ਪੱਤੀ, ਸਲਾਹ ਨਗਰ ਪੱਤੀ, ਅਗਰਪੁਰ ਪੱਤੀ, ਉਹਦੇ ਨਿਵਾਸੀਆਂ ਨੇ ਦੱਸਿਆ ਵੀ ਇਹ ਛੋਟਾ ਜਿਹਾ ਇਲਾਕੇ ਦੇ ਵਿੱਚ 8 ਤੋਂ 10 ਜਿਹੜੇ ਮਰੀਜ਼ ਆ ਉਹ ਕੈਂਸਰ ਦੇ ਨਾਲ ਜਿਹੜੇ ਆ ਜੂਝ ਰਹੇ ਆ, ਤੇ ਕੈਂਸਰ ਜਿਹੜਾ ਆ ਕਾਫੀ ਭਿਆਨਕ ਤਰੀਕੇ ਦੇ ਨਾਲ ਇੱਥੇ ਜਿਹੜਾ ਫੈਲ ਰਿਹਾ ਆ, ਤੇ ਗਰੀਬੀ ਤੇ ਬਿਮਾਰੀ ਦੇ ਨਾਲ ਲੋਕੀ ਜਿਹੜੇ ਇੱਥੇ ਜੂਝ ਰਹੇ ਆ। ਤੇ ਹਾਲ ਦੇ ਵਿੱਚ ਇਸ ਜਿਹੜੀ ਕੈਂਸਰ ਆ ਇਹਦੇ ਵਿੱਚ ਕੋਈ ਪ੍ਰਬੰਧ ਵੀ ਹੈ ਨੀ ਇਹਦੇ ਇਲਾਜ ਦੇ ਲਈ, ਤੇ ਇਸ ਕਰਕੇ ਜ਼ਰੂਰ ਇਸ ਗੱਲ ਸਰਕਾਰਾਂ ਤੱਕ ਜ਼ਰੂਰ ਪਹੁੰਚਦਾ ਰੱਖਣਾ ਚਾਹੀਦਾ, ਖਾਸ ਤੌਰ ਤੇ ਜਦੋਂ ਇਹੋ ਜਿਹੀ ਚੋਣ ਆਈ ਹੋਵੇ। ਮੈਨੂੰ ਲੱਗਦਾ ਵੀ ਕਿਸੇ ਵੀ ਪਾਰਟੀ ਨੇ ਇਸ ਕੈਂਸਰ ਦੀ ਗੱਲ ਨਹੀਂ ਕੀਤੀ, ਜਾਂ ਕੈਂਸਰ ਦੀ ਵੀ ਇੱਕ ਛੱਡੋ ਕਿ ਇੱਕ ਸਿਹਤ ਸਹੂਲਤਾਂ ਦੀ ਜਿਹੜੀ ਗੱਲ ਆ, ਜਾਂ ਇੱਕ ਐਜੂਕੇਸ਼ਨ ਸਿਸਟਮ ਦੀ ਗੱਲ ਜਿਹੜੀ ਆ ਉਹ ਕੀਤੀ ਹੋਵੇ, ਉਹ ਸ਼ਾਇਦ ਨਹੀਂ ਕੀਤੀ। ਐਕਚੁਲੀ ਅਸੀਂ ਇੱਕ ਦੂਜੇ ਨੂੰ ਉਸ ਚੋਣ ਦੇ ਵਿੱਚ ਵੀ ਭੰਡਣ ਤੇ ਲਾਈ ਹੋਈ ਆ। ਲੋਕੀ ਤਾੜੀਆਂ ਬਹੁਤ ਮਾਰਦੇ ਆ ਜਦੋਂ ਇੱਕ ਲੀਡਰ ਜਿਹੜਾ ਆਪਣੇ ਵਿਰੋਧੀ ਲੀਡਰ ਨੂੰ ਜਿਹੜਾ ਭੰਡਦਾ ਆ, ਅਸੀਂ ਜਿਹੜਾ ਤਾੜੀਆਂ ਲਾਉਂਦੇ ਆ ਸਾਨੂੰ ਬਹੁਤ ਵਧੀਆ ਲੱਗਣ ਲੱਗ ਜਾਂਦਾ। ਚਾਹੇ ਉਹ ਨਵਜੋਤ ਸਿੱਧੂ ਆ, ਤੁਸੀਂ ਦੇਖਿਆ ਹੋਣਾ ਵੀ ਉਹਨਾਂ ਨੇ ਅਕਾਲੀਆਂ ਨੂੰ ਭੰਡਣਾ, ਤੇ ਅਸੀਂ ਬਹੁਤ ਤਾੜੀਆਂ ਲਾ ਦਿੰਦੇ ਆ। ਅਸੀਂ ਇਹ ਵੀ ਹੁਣ ਇਹੀ ਲਾਈਕ ਕਰਦੇ ਹੁੰਦੇ ਆ, ਉਧਰੋਂ ਬਾਦਲ ਸਾਹਿਬ ਆ ਜਾਣ, ਸੁਖਬੀਰ ਬਾਦਲ, ਉਧਰੋਂ ਮਜੀਠੀਆ ਸਾਹਿਬ ਆ ਜਾਣ, ਉਹਨਾਂ ਨੇ ਇਹਨਾਂ ਨੂੰ ਭੰਡ ਦੇਣਾ, ਹਨਾ। ਤੇ ਇੱਕ ਜਿਹੜਾ ਭੰਡਣ ਦਾ ਕੰਮ ਜਿਹੜਾ ਚੱਲ ਪਿਆ, ਏਦਾਂ ਹੀ ਆਮ ਆਦਮੀ ਪਾਰਟੀ ਦਾ ਹੈਗਾ। ਪਰ ਜਿਹੜੀਆਂ ਮੁੱਖ ਸਮੱਸਿਆਵਾਂ ਹੈਗੀਆਂ, ਜਿੱਦਾਂ ਆਪਣੇ ਪ੍ਰੋਗਰਾਮ ਦੇ ਵਿੱਚ ਆਪਾਂ ਸ਼ੁਰੂਆਤ ਦੇ ਵਿੱਚ ਇਹ ਕਿਹਾ ਸੀ ਕਿ ਜਿਹੜੀਆਂ ਸਮੱਸਿਆਵਾਂ ਆ ਉਹਨਾਂ ਦੇ ਉੱਤੇ ਚਰਚਾ ਹੋਣੀ ਚਾਹੀਦੀ ਆ, ਉਹਨਾਂ ਦਾ ਨਿਵਾਰਨ ਤਾਂ ਹੀ ਹੋ ਸਕਦਾ ਜੇ ਅਸੀਂ ਉਹਨਾਂ ਨੂੰ ਚਰਚਾ ਕਰਾਂਗੇ। ਜਿੰਨਾ ਚਿਰ ਤੱਕ ਅਸੀਂ ਉਹਨਾਂ ਗੱਲਾਂ ਨੂੰ ਕਰਾਂਗੇ ਨੀ, ਹਨਾ, ਹੋ ਸਕਦਾ ਵੀ ਕਦੀ ਲੱਗੇ ਵੀ ਯਾਰ ਤੁਸੀਂ ਗੱਲਾਂ ਹੀ ਮਾਰ ਕੇ ਚਲੇ ਜਾਂਦੇ ਆ, ਪਰ ਨਹੀਂ, ਇਹ ਵੀ ਇੱਕ ਮੁੱਢ ਹੁੰਦਾ ਆ ਕਿਸੇ ਵੀ ਚੀਜ਼ ਦਾ ਹੱਲ, ਜਦੋਂ ਤੁਸੀਂ ਗੱਲਾਂ ਕਰਨ ਲੱਗ ਜਾਓ। ਜਦੋਂ ਗੱਲਾਂ ਹੋਣੀਆਂ, ਗੱਲਾਂ ਚੋਂ ਗੱਲ ਜਿਹੜੇ ਆ, ਹੱਲ ਜਿਹੜੇ ਆ ਉਹ ਜ਼ਰੂਰ ਨਿਕਲਦੇ ਹੁੰਦੇ ਆ। ਤੇ ਜੇ ਤੁਸੀਂ ਗੱਲ ਵੀ ਨਹੀਂ ਕਰੋਗੇ ਫਿਰ ਤੁਸੀਂ ਉਸ ਸਮੱਸਿਆ ਦੇ ਨਾਲ ਕਦੇ ਵੀ, ਜਾਂ ਉਹਦਾ ਤੁਸੀਂ ਹੱਲ ਜਿਹੜਾ ਆ ਕਦੀ ਨਹੀਂ ਕੱਢ ਸਕਦੇ। ਇਸ ਕਰਕੇ ਜਿਹੜਾ ਹੁਣ ਜ਼ਰੂਰੀ ਆ ਕਿ ਇਸ ਗੱਲ ਦੇ ਉੱਤੇ ਚਰਚਾ ਕੀਤੀ ਜਾਵੇ, 28 ਤਰੀਕ ਆਉਣ ਵਾਲੀ ਆ, ਕਿਹਾ ਜਾਵੇ ਖਾਸ ਤੌਰ ਤੇ ਜਿਹੜਾ ਬਿਆਸ ਦਰਿਆ ਉਸੇ ਹਲਕੇ ਦੇ ਵਿੱਚੋਂ ਲੰਘਦਾ, ਤੁਸੀਂ ਉਹਨਾਂ ਦੇ ਨਾਲ ਗੱਲ ਕਰ ਸਕਦੇ ਵੀ ਆਹ ਜਿਹੜਾ ਪਾਣੀ ਦੀ ਸਮੱਸਿਆ ਹੈਗੀ ਆ, ਫਿਰ ਜਿਹੜੀਆਂ ਫੈਕਟਰੀਆਂ ਲੱਗੀਆਂ ਹੋਈਆਂ, ਹਮੀਰਾ ਫੈਕਟਰੀ ਜਿਹੜੀ ਲੱਗੀ ਹੋਈ ਆ, ਚਲੋ ਉਹ ਵੀ ਨੇੜੇ ਹੀ ਆ, ਤੇ ਉੱਥੇ ਕਿੱਦਾਂ ਪਾਣੀ ਜਿਹੜਾ ਖਰਾਬ ਹੋਇਆ, ਪਿੰਡਾਂ ਦੇ ਹਾਲਾਤ ਕੀ ਬਣ ਚੁੱਕੇ ਆ, ਤੇ ਉਹ ਜਿਹੜੇ ਸਮੱਸਿਆਵਾਂ ਹੈਗੀਆਂ ਆ ਉਹ ਏਦਾਂ ਵੋਟਾਂ ਦੇ ਵਿੱਚ ਜ਼ਰੂਰ ਜਿਹੜੀਆਂ ਸਾਂਝੀਆਂ ਹੋਣੀਆਂ ਚਾਹੀਦੀਆਂ ਆ। ਜਾਂ ਲੀਡਰ ਉਹਨਾਂ ਦਾ ਕੋਈ ਪਲਾਨ, ਕੋਈ ਸਲੂਸ਼ਨ ਉਹਨਾਂ ਦੇ ਲਈ, ਕੋਈ ਨੀਤੀ ਲੈ ਕੇ ਆਵੇ। ਪਰ ਲੋਕੀ ਵੀ ਇਹ ਸੁਣਨਾ ਪਸੰਦ ਨਹੀਂ ਕਰਦੇ, ਉਹਨਾਂ ਦੇ ਵੀ ਇੱਕ ਇਤਫਾਕ ਜੁੜਿਆ ਹੋਇਆ ਆ ਵੀ ਮੇਰਾ ਦਾਦਾ ਜਾਂ ਮੇਰਾ ਡੈਡੀ ਉਹ ਵੀ ਇਸ ਪਾਰਟੀ ਨੂੰ ਵੋਟ ਪਾਉਂਦਾ ਸੀ, ਮੈਂ ਵੀ ਉਧਰੇ ਪਾਉਂ, ਜਾਂ ਮੈਂ ਤਾਂ ਹੁਣ NRI ਆ, NRI ਕਰਕੇ ਮੈਂ ਤਾਂ, ਮੇਰਾ ਤਾਂ ਆਹ, ਮੈਂ ਤਾਂ ਫਲਾਨੇ ਨੂੰ ਹੀ ਵੋਟ ਪਾਉਣੀ ਆ। ਏਦਾਂ ਨਹੀਂ ਹੋਣਾ ਚਾਹੀਦਾ, ਸਾਨੂੰ ਵੋਟ ਜਿਹੜੀ ਆ ਨੀਤੀਆਂ ਦੇ ਆਧਾਰ ਤੇ ਹੋਣੀ ਚਾਹੀਦੀ ਆ। ਉਧਰੋਂ ਸਿਹਤ ਵਿਭਾਗ ਜਿਹੜਾ ਉਹ ਵੀ ਪੂਰੀ ਤਰ੍ਹਾਂ ਅਣਜਾਣ ਆ। ਜਲੰਧਰ ਦੇ ਜਿਹੜੇ ਸਿਵਲ ਸਰਜਨ ਹੈ ਡਾਕਟਰ ਜਸਪ੍ਰੀਤ ਕੌਰ ਸੇਖੋਂ, ਉਹ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਹੈਗਾ ਇਸ ਗੱਲ ਦੇ ਵਿੱਚ ਵੀ ਇੱਥੇ ਕੈਂਸਰ ਰੋਗ ਵੀ ਹੈਗਾ ਆ। ਇਸ ਕਰਕੇ ਜਾਣੀ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਵੀ, ਕਿਉਂਕਿ ਜਦੋਂ ਇਲਾਜ ਕਰਾਉਣਾ ਆ ਸਾਡੇ ਲੋਕਾਂ ਨੇ ਵੀ ਰਾਜਸਥਾਨ ਵੱਲ ਨੂੰ ਜਾਣਾ ਆ, ਕਿਉਂਕਿ ਅਸੀਂ ਸਰਕਾਰਾਂ ਤੱਕ ਤਾਂ ਅਪਰੋਚ ਕਰਨੀ ਨਹੀਂ, ਹਨਾ, ਅਸੀਂ ਕਹਿਣਾ ਵੀ ਉੱਥੇ ਜੀ ਇੱਕ ਕੈਂਸਰ ਦਾ ਹੋਸਪਿਟਲ ਵਧੀਆ ਹੈਗਾ ਆ, ਉੱਥੇ ਅਸੀਂ ਜਾਵਾਂਗੇ। ਤੇ ਇਹਨਾਂ ਗੱਲਾਂ ਦੇ ਉੱਤੇ ਜ਼ਰੂਰ ਹੁਣ ਧਿਆਨ ਹੋਣਾ ਚਾਹੀਦਾ ਆ, ਤੇ ਸਾਨੂੰ ਗੱਲਾਂ ਬਾਤਾਂ ਜਿਹੜੀਆਂ ਕਰਨੀਆਂ ਚਾਹੀਦੀਆਂ, ਖਾਸ ਤੌਰ ਤੇ ਪੰਜਾਬ ਵਾਸਤੇ ਜਿਹੜੇ ਆਪਣੇ ਦੋਸਤ ਹੈਗੇ ਆ, ਆਪਣੇ ਪਰਿਵਾਰਕ ਮੈਂਬਰ, ਉਹਨਾਂ ਜ਼ਰੂਰ ਦਿਖਾਉਣਾ ਚਾਹੀਦਾ ਇਸ ਮਾਮਲੇ ਦੇ ਉੱਤੇ। ਤੇ ਤੁਸੀਂ ਲੀਡਰ ਤੋਂ ਹੁਣ ਸਵਾਲ ਜਵਾਬ ਕਰਿਆ ਕਰੋ, ਉਹਨਾਂ ਤੋਂ ਪੁੱਛਿਆ ਕਰੋ ਕਿ ਤੁਸੀਂ 5 ਸਾਲ ਕੀ ਕੀਤਾ ਤੇ ਅਗਲੇ 5 ਸਾਲ ਦਾ ਸਾਡਾ ਕੀ ਪਲਾਨ ਆ, ਤੇ ਉਹਦੇ ਤੋਂ ਸਾਨੂੰ ਕੀ ਮਿਲ ਸਕਦਾ। ਤੇ ਤੁਸੀਂ ਇਹ ਪੁੱਛੋ ਵੀ ਤੁਸੀਂ ਆਹ ਕਿਹਾ ਸੀ ਤੇ ਉਹ ਨਹੀਂ ਹੋਇਆ, ਏਦਾਂ ਦੀਆਂ ਗੱਲਾਂ ਬਾਤਾਂ ਜਦੋਂ ਚਰਚਾ ਹੋਏਗੀ ਤਾਂ ਜ਼ਰੂਰ ਕੁਛ ਨਾ ਕੁਛ ਜਿਹੜਾ ਆ ਨਿਕਲੇਗਾ। ਤੇ ਇੱਕ ਆਪਾਂ ਗਾਣਾ ਸੁਣਦੇ ਹਾਂ, ਤੇ ਗਾਣਾ ਸੁਣਨ ਤੋਂ ਬਾਅਦ ਫੇਰ ਆਪਾਂ ਆਉਂਦੇ ਹਾਂ, ਤੇ ਕੋਈ 15 ਮਿੰਟ ਦੇ ਕਰੀਬ ਦਾ ਆਪਣੇ ਕੋਲ ਵਕਤ ਹੈਗਾ, ਤੇ ਚਰਚਾ ਇੱਦਾਂ ਚੱਲੇਗੀ।
ਕਿਸੇ ਚੀਜ਼ ਦੀ ਕੀਮਤ ਇਸ ਗੱਲ ਵਿੱਚ ਨਹੀਂ ਹੁੰਦੀ ਕਿ ਉਸ ਚੀਜ਼ ਦਾ ਕਿੰਨਾ ਮੁੱਲ ਤਾਰਿਆ ਗਿਆ ਹੈ, ਸਗੋਂ ਉਸ ਚੀਜ਼ ਦੀ ਕੀਮਤ ਇਸ ਗੱਲ ਵਿੱਚ ਹੁੰਦੀ ਹੈ ਕਿ ਖਰੀਦਣ ਲਈ ਕਿੰਨੀ ਮਿਹਨਤ ਕਰਨੀ ਪਈ ਹੈ। ਵਿਚਾਰ ਨਰਿੰਦਰ ਸਿੰਘ ਕਪੂਰ, ਕਿਤਾਬ ਮਾਲਾ ਬਣ ਕੇ। ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।
ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਰੇਡੀਓ ਦੇ ਨਾਲ ਸਾਂਝੇ ਬਣਾਈ ਹੋਈ ਹੈ ਤੇ ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਤੇ ਹੁਣ ਪ੍ਰੋਗਰਾਮ ਵੀ ਲਾਸਟ ਮੂਮੈਂਟ ਤੇ ਆ ਚੁੱਕਾ ਤੇ ਆਪਣੇ ਨਾਲ ਸ਼ੀਤਲ ਪ੍ਰਸਾਦ ਜੀ ਵੀ ਜੁੜ ਚੁੱਕੇ ਆ ਰਿਲੇਟ ਤੋਂ ਤੇ ਉਹ ਕਹਿੰਦੇ ਆ ਜੈ ਹਿੰਦ ਜੀ ਸਾਰੇ ਹਰਮਨ ਪਰਿਵਾਰ ਨੂੰ ਉਹ ਕਹਿੰਦੇ ਬਹੁਤ ਵਧੀਆ ਵਿਸ਼ੇ ਦੇ ਉੱਤੇ ਗੱਲ ਹੋਈ ਹੈ ਐਕਚੁਅਲ ਚ ਅਸੀਂ ਲੋਕ ਹੀ ਸੀਰੀਅਸ ਨਹੀਂ ਆ ਕਿ ਅਸੀਂ ਆਉਣ ਆਪਣੀ ਆਉਣ ਵਾਲੀ ਨਸਲ ਨੂੰ ਕੀ ਦੇਣਾ ਬਿਲਕੁਲ ਮੈਂ ਸਵੇਰੇ ਵੀ ਗੱਲ ਜਦੋਂ ਆਪਾਂ ਪ੍ਰੋਗਰਾਮ ਦੇ ਵਿੱਚ ਸਟਾਰਟਿੰਗ ਜਿਹੜੀ ਕੀਤੀ ਸੀ ਉਦੋਂ ਆਪਾਂ ਇਹੀ ਸੀਤਲ ਪ੍ਰਸਾਦ ਜੀ ਗੱਲ ਕੀਤੀ ਸੀ ਕਿ ਅਸੀਂ ਗੱਲਾਂ ਕਰਦੇ ਹਾਂ ਕਿ ਵੈਦਰ ਦੀਆਂ ਜਾਂ ਜਿੱਦਾਂ ਆਪਣੇ ਤਾਪਮਾਨ ਦੀ ਆਪਾਂ ਗੱਲ ਕੀਤੀ ਸੀ ਵੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਇਸ ਵਾਰੀ ਭਿਆਨਕ ਗਰਮੀ ਪੈਣੀ ਆ ਹੁਣ ਉਹ ਜਿਹੜੇ ਬੱਚੇ ਉੱਥੇ ਜਨਮ ਲੈਂਦੇ ਆ ਉਹਨਾਂ ਦਾ ਵਿਚਾਰਿਆਂ ਦਾ ਕੀ ਕਸੂਰ ਹੈ ਜਿਹਨਾਂ ਨੂੰ ਅਸੀਂ ਆਲਾ ਦੁਆਲਾ ਹੀ ਏਦਾਂ ਦਾ ਦਿੱਤਾ ਤੇ ਉਹਨਾਂ ਦੀ ਬੜੀ ਤਾਫ ਜਿਹੜੀ ਲਾਈਫ ਆ ਉਹ ਹੋ ਜਾਣੀ ਆ ਇਹ ਤੁਹਾਡੀ ਗੱਲ ਬਿਲਕੁਲ ਜਾਇਜ਼ ਆ ਕਿ ਅਸੀਂ ਜ਼ਰੂਰ ਇੱਦਾਂ ਦੀ ਇੱਕ ਮਿਸਾਲ ਪੈਦਾ ਕਰਕੇ ਜਾਈਏ ਕਿ ਬੱਚੇ ਜਿਹੜੇ ਸਾਡੇ ਤੇ ਮਾਣ ਕਰ ਸਕਣ ਵੀ ਸਾਡੇ ਬਜ਼ੁਰਗਾਂ ਨੇ ਆਹ ਕੁਛ ਸਾਡੇ ਲਈ ਕੀਤਾ ਸੀ ਸਾਡੇ ਲਈ ਆਹ ਕੁਛ ਛੱਡ ਕੇ ਗਏ ਸੀ ਹਨਾ ਕਹਿ ਰਹੇ ਵਿਚਾਰਾਂ ਜਿਹੜੀਆਂ ਆਪਣੀਆਂ ਚੱਲਦੀਆਂ ਰਹਿਣੀਆਂ ਆ ਅਤੇ ਹੁਣ ਪ੍ਰੋਗਰਾਮ ਤੋਂ ਰੁਖਸਤ ਹੋਣ ਦੀ ਵੇਲਾ ਆ ਗਿਆ ਤੇ ਹੁਣ ਦੋਸਤੋ ਆਪਣਾ ਖਿਆਲ ਰੱਖਿਓ ਤੇ ਅਗਲੇ ਹਫ਼ਤੇ ਆਪਾਂ ਫੇਰ ਮਿਲਾਂਗੇ ਵੀਰਵਾਰ ਵਾਲੇ ਦਿਨ ਸਾਂਝ ਜਿਹੜੀ ਬਣਾਵਾਂਗੇ ਆਪਣਾ ਖਿਆਲ ਰੱਖਿਓ ਰੱਬ ਰਾਖਾ
ਹਰ ਸਵੇਰ ਤੁਹਾਨੂੰ ਚੋਣ ਕਰਨੀ ਪੈਂਦੀ ਹੈ ਕਿ ਤੁਸੀਂ ਆਪਣੇ ਸੁਪਨਿਆਂ ਦੇ ਨਾਲ ਸੋਣਾ ਚਾਹੁੰਦੇ ਹੋ ਜਾਂ ਉਹਨਾਂ ਨੂੰ ਪੂਰਾ ਕਰਨ ਦੇ ਲਈ ਉੱਠਣਾ ਹਰਮਨ ਵਿਚਾਰ ਸੁਣਦੇ ਰਹੋ ਹਰਮਨ ਰੇਡੀਓ
ਬਿਲਕੁਲ ਚਲੋ ਠੀਕ ਹੈ ਭਾਜੀ ਫਿਰ ਹੈ ਨਾ